ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਆਪ ਸਭ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਿਨ ਐਤਵਾਰ 26 ਦਸੰਬਰ 2021 ਤਰੀਕ ਹੈ ਔਰ 8:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ ਇਹੀ ਸਮਾਂ ਮੈਲਬਰਨ ਹੋਬਾਰਟ ਕੈਨਬਰਾ ਪਰ ਬ੍ਰਿਸਬਨ ਦੇ ਵਿੱਚ 7:02 ਹੈ ਕਿਉਂਕਿ ਡੇਲਾਈਟ ਸੇਵਿੰਗ ਉੱਥੇ ਨਹੀਂ ਚੱਲ ਰਹੀ ਅਤੇ ਐਡਲੈਡ ਦੇ ਵਿੱਚ 7:32 ਹੋਏ ਨੇ ਸੁਬਾਹ ਦੇ ਪਰਥ ਦੇ ਵਿੱਚ 5:02 ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 2:32 ਅਤੇ ਲੰਡਨ ਦੇ ਵਿੱਚ ਸ਼ਨਿਚਰਵਾਰ ਕ੍ਰਿਸਮਿਸ ਦੀ ਰਾਤ ਚੱਲ ਰਹੀ ਹੈ 9:02 ਔਰ ਇਹੀ ਤਰੀਕ ਕ੍ਰਿਸਮਿਸ 25 ਦਸੰਬਰ 4:02 ਨਿਊਯਾਰਕ ਅਤੇ ਟੋਰੋਂਟੋ 'ਚ ਹੋਏ ਨੇ ਵੈਨਕੂਵਰ ਦੇ ਵਿੱਚ 1:02 ਹੋਇਆ ਦੁਪਹਿਰ ਦਾ ਇਹੀ ਸਮਾਂ ਐਲਏ ਦਾ ਹੈ ਆਪ ਸਭ ਦਾ ਸਵਾਗਤ ਹੈ ਜੀ ਦੇਸ਼ ਵਿਦੇਸ਼ ਜਿੱਥੋਂ ਵੀ ਤੁਸੀਂ ਜੁੜਦੇ ਹੋ ਅੱਜ ਬੋਕਸਿੰਗ ਡੇ ਮਨਾਇਆ ਜਾ ਰਿਹਾ ਬੋਕਸਿੰਗ ਡੇ ਦਾ ਮਤਲਬ ਕਿ ਜਿੰਨੇ ਵੀ ਡੱਬੇ ਡੁੱਬੇ ਆਪਾਂ ਖੋਲ੍ਹੇ ਨੇ ਉਹ ਬਾਹਰ ਰੱਖਣੇ ਨੇ ਤਾਂ ਕਿ ਉਹ ਲੈ ਜਾਣ ਡੱਬੇ ਚੱਕ ਕੇ ਲੈ ਜਾਣ ਡੱਬਿਆਂ ਵਾਲੇ ਰੱਬੇ ਛਾਲੇ ਜਾਂ ਜੋ ਵੀ ਹੈਗਾ ਡੱਬੇ ਖੋਲ੍ਹ ਕੇ ਉਹਨਾਂ ਦੇ ਸਾਰੇ ਜਿਹੜੇ ਰੈਪਰਸ ਨੇ ਇੱਕ ਟਾਈਮ ਹੁੰਦਾ ਸੀ ਕਿ ਰੈਪਰ ਸਾਂਭ ਕੇ ਰੱਖ ਲਏ ਸੀ ਆਪਾਂ ਕਿਸੇ ਹੋਰ ਨੂੰ ਗਿਫਟ ਦੇਣਾ ਤਾਂ ਇਹੀ ਆਪਾਂ ਦੁਬਾਰਾ ਵਰਤ ਲੈਣਾ ਆ ਅਤੇ ਉਹ ਸਾਰਾ ਕੁਛ ਵੈਸੇ ਹੁਣ ਤਾਂ ਨਹੀਂ ਹੋ ਰਿਹਾ ਪਰ ਅੱਜ ਬੋਕਸਿੰਗ ਡੇ ਇਸ ਕਰਕੇ ਕਿਹਾ ਅੱਜ ਬਹੁਤ ਵੱਡੀ ਸੇਲ ਲੱਗਣੀ ਹੈ ਆਸਟ੍ਰੇਲੀਆ ਦੇ ਵਿੱਚ ਜਿੱਥੇ ਵੀ ਚੱਲਦੀਆਂ ਨੇ ਔਰ $3.1 billion ਦੀ ਅੱਜ ਸੇਲ ਹੋਣੀ ਹੈ ਅੰਦਾਜ਼ਾ ਲਾਇਆ ਜਾ ਰਿਹਾ $3 billion ਅੱਜ ਲੋਕਾਂ ਨੇ ਸਸਤਾ ਸਮਾਨ ਖਰੀਦਣਾ ਆ ਜਿਹੜਾ ਕਿ ਕ੍ਰਿਸਮਿਸ ਤੋਂ ਪਹਿਲਾਂ ਮਹਿੰਗਾ ਲੱਗਾ ਹੁੰਦਾ ਸੀ ਬਚਿਆ ਦੁਕਾਨਾਂ ਵਾਲਿਆਂ ਨੇ ਖਾਲੀ ਕਰਨਾ ਇਹ ਵੀ ਇੱਕ ਸੇਲ ਹੈ ਪਰ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿੱਚ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੜੀਆਂ ਸਮਰ ਹੋਲੀਡੇਜ਼ ਆ ਜਿਹੜੀਆਂ 23 ਤਰੀਕ ਤੋਂ ਸ਼ੁਰੂ ਹੋਈਆਂ 26 ਤਰੀਕ ਤੱਕ ਚੱਲਣਗੀਆਂ $21 billion ਦੀ ਸੇਲ ਹੋਏਗੀ ਵਿੱਚ ਇਜ਼ ਅ ਲੋਟ ਤਾਂ ਖੈਰ ਇਹ ਦੁਨਿਆਵੀ ਚੀਜ਼ਾਂ 'ਚ ਆਪਾਂ ਪਹਿਲਾਂ ਹੀ ਪੈ ਗਏ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਥੋੜ੍ਹੀ ਦੇਰ ਬਾਅਦ ਔਰ ਉਸ ਤੋਂ ਬਾਅਦ ਜਸਵਿੰਦਰ ਬਿੱਟਾ ਬਾਈ ਜੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਲੈਂਡਸਕੇਪ ਬਦਲ ਰਹੇ ਨੇ ਹਰ ਤਰ੍ਹਾਂ ਦੇ ਸੋ ਉਸ 'ਤੇ ਚਿੰਤਨ ਕਰਾਂਗੇ ਗਿਆਨੀ ਜੀ ਨਾਲ ਆਸਟ੍ਰੇਲੀਆ ਦੀਆਂ ਗੱਲਾਂ ਕਰਾਂਗੇ ਅਤੇ ਪਹਿਲਾਂ ਮੌਸਮ ਦੀ ਗੱਲ ਵੀ ਕਰਨੀ ਆ ਮੌਸਮ ਕੌਸਰਵਰ ਦੇ ਵਿੱਚ ਕੱਲ੍ਹ ਮੀਂਹ ਕਾਫੀ ਪਿਆ ਹਵਾ 'ਚ ਠੰਡਕ ਹੈ ਅਤੇ ਮੇਰਾ ਖਿਆਲ ਪਾਰਟੀਆਂ ਬੂਟੀਆਂ ਕੱਲ੍ਹ ਜਿਹੜੀਆਂ ਬੀਚਾਂ 'ਤੇ ਸਾਰੀਆਂ ਖਰਾਬ ਹੋਈਆਂ ਹੋਣੀਆਂ ਨੇ ਅਤੇ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਜ਼ਰੂਰ ਸਾਡੇ ਤੱਕ ਅੱਪੜਦੇ ਕਰੋ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ ਡਾਇਰੈਕਟ ਅਤੇ ਕੱਲ੍ਹ ਪਤਾ ਲੱਗਾ ਸੀਗਾ ਕਿ ਈਮੇਲ ਵੀ ਕਈ ਪਲੇਟਫਾਰਮ ਤੋਂ ਨਹੀਂ ਚੱਲਦੀ ਸੋ ਡਾਇਰੈਕਟ ਈਮੇਲ 'ਚ ਤੁਸੀਂ ਆਪਣੇ ਫੋਨ 'ਚੋਂ ਕਰ ਸਕਦੇ ਹੋ request@harmanradio.com ਐਪ ਦੇ ਵਿੱਚੋਂ ਕਈ ਵਾਰੀ ਸ਼ਾਇਦ ਨਹੀਂ ਆਉਂਦੀ ਜੇ ਕਲਾਇੰਟ ਖੁੱਲ੍ਹਦਾ ਆ ਉਹ ਐਪ ਦੀਆਂ ਪਰਮਿਸ਼ਨਸ ਦੀ ਪ੍ਰੋਬਲਮ ਹੈ, ਕਿਉਂਕਿ ਨਵੇਂ ਨਵੇਂ ਆਈ ਆ ਰਹੇ ਸਿਕਿਉਰਿਟੀ, ਸੋ ਥੋੜ੍ਹਾ ਟੇਢਾ ਕੰਮ ਹੋ ਜਾਂਦਾ ਹੈ, ਪਰ ਸੰਪਰਕ ਕੀਤਾ ਜਾ ਸਕਦਾ ਹੈ। ਇਸ ਵੀਕਐਂਡ 'ਤੇ ਕ੍ਰਿਸਮਸ ਟਰੈਵਲ ਜਿਹੜਾ ਚੱਲ ਰਿਹਾ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਫੈਮਲੀਆਂ ਨੂੰ ਮਿਲਣ ਜਾ ਰਹੇ ਨੇ, ਆ ਰਹੇ ਨੇ। ਕੁੱਲ ਮਿਲਾ ਕੇ ਦੁਨੀਆ ਦੇ ਵਿੱਚ 5,900 ਫਲਾਈਟਾਂ ਜਿਹੜੀਆਂ ਨੇ ਕੈਂਸਲ ਕੀਤੀਆਂ ਗਈਆਂ ਨੇ। ਅਨਪ੍ਰਡਿਕਟੇਬਲ ਐਟ ਦ ਮੂਮੈਂਟ। ਤਾਂ ਹੋਰ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੇਸ ਬਹੁਤ ਹੋ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਤਕਰੀਬਨ 5,000 ਤੋਂ ਉੱਤੇ ਕੇਸ ਜਿਹੜਾ ਆ ਉਹ ਨਿਊ ਸਾਊਥ ਵੇਲਸ ਦੇ ਵਿੱਚ ਦਰਜ ਕੀਤਾ ਗਿਆ ਆ, 6,288। ਪਰ ICU 'ਚ ਬਹੁਤੇ ਲੋਕ ਨਹੀਂ ਜਾ ਰਹੇ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਸੋ ਪਿਆਰਿਓ, ਅੱਜ ਆਪਾਂ ਗੱਲ ਕਰਾਂਗੇ ਸਾਡੇ ਗੁਰੂਆਂ ਦੀਆਂ, ਸਾਡੇ ਸਾਹਿਬਜ਼ਾਦਿਆਂ ਦੀਆਂ, ਜਿਨ੍ਹਾਂ ਨੇ ਬੜਾ ਹੀ ਮਤਲਬ ਵੱਡਾ ਬਲੀਦਾਨ, ਸੈਕਰੀਫਾਈਸ, ਹੀਰੋਇਜ਼ਮ ਪੇਸ਼ ਕੀਤਾ ਹੈ, ਔਰ ਅੱਜ ਵੀ ਅਸੀਂ ਉਹ ਗੱਲਾਂ ਕਰ ਰਹੇ ਹਾਂ। ਅੱਜ ਆਪਾਂ ਹੀਰੋ ਦੀ ਗੱਲ ਕਰਾਂਗੇ, ਅੱਜ ਆਪਾਂ ਆਪਣੇ ਰੋਲ ਮਾਡਲਸ ਦੀ ਗੱਲ ਕਰਾਂਗੇ ਕਿ ਕਿਹਨਾਂ ਨੂੰ ਚੁਣਨਾ ਆ, ਜਿੱਦਾਂ ਦਾ ਤੁਸੀਂ ਜਾਂ ਅਸੀਂ ਆਪਣਾ ਰੋਲ ਮਾਡਲ ਚੁਣ ਲੈਂਦੇ ਹਾਂ, ਅਸੀਂ ਉੱਦਾਂ ਦੇ ਹੋਣ ਲੱਗ ਪੈਂਦੇ ਹਾਂ, ਉਹ ਸਾਡੀ ਜਿਹੜੀ ਤਰੰਗ ਬਣ ਜਾਂਦੀ ਆ, ਸਾਡੇ ਅੰਦਰ ਉਹ ਸ਼ਖਸੀਅਤਾਂ ਜਿਹੜੀਆਂ ਨੇ, ਰੂਹਾਂ ਜਿਹੜੀਆਂ ਨੇ, ਉਹ ਬਿਰਾਜਮਾਨ ਹੋਣ ਲੱਗ ਪੈਂਦੀਆਂ, ਦ੍ਰਿਸ਼ਟਮਾਨ ਸਾਡੇ ਪਰਸਨੈਲਿਟੀ 'ਚੋਂ ਹੋਣ ਲੱਗ ਪੈਂਦੀਆਂ ਆ। ਜੇ ਅਸੀਂ ਜੋਕਰ ਬਣ ਲਈਏ ਤਾਂ ਅਸੀਂ ਜੋਕਰਾਂ ਵਾਂਗਰ ਚੁਟਕਲੇ ਸੁਣਾਉਂਦੇ, ਹੱਸਦੇ, ਇੱਦਾਂ ਇੱਦਾਂ ਦਿਖਾਈ ਦੇਵਾਂਗੇ, ਟਿੱਚਰਾਂ ਕਰਦੇ, ਕਿਉਂਕਿ ਕਈ ਹੋ ਇਹ ਜਿਹੜਾ ਸਾਡਾ ਜੋਕਰ, ਸਾਡਾ ਹੀਰੋ ਹੈ, ਸਾਡਾ ਜਿਹੜਾ ਅੰਦਰਲਾ ਬੰਦਾ ਆ ਉਹ ਉਹਨੂੰ ਫੋਲੋ ਕਰ ਰਿਹਾ ਹੈ। ਜੇ ਅਸੀਂ ਕਿਸੇ ਸਾਧ ਪੁਰਖ, ਭਲੇ ਪੁਰਖ ਨੂੰ ਫੋਲੋ ਕਰਾਂਗੇ ਤਾਂ ਸਾਡੇ ਅੰਦਰੋਂ ਹੌਲੀ ਹੌਲੀ ਉਹ ਝਲਕ ਪੈਦਾ ਹੋਣੀ ਸ਼ੁਰੂ ਹੋ ਜਾਏਗੀ। ਜੇ ਅਸੀਂ ਕਿਸੇ ਗਲਤ ਵਿਅਕਤੀ ਨੂੰ ਕਰ ਗਏ, ਸਾਡੇ ਅੰਦਰ ਮਾੜੇ ਗੁਣ ਆ ਜਾਣਗੇ। ਸੋ ਬੜਾ ਸੋਚ ਸਮਝ ਕੇ ਆਪਣੀ ਜਿਹੜੀ ਬਿਰਤੀ ਹੈ ਉਹਦੇ ਵਿੱਚ ਉਹ ਰੂਹਾਂ ਨੂੰ ਚੇਤੇ ਕਰਨਾ ਚਾਹੀਦਾ ਆ ਜਿਨ੍ਹਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ। ਤੁਹਾਡਾ ਹੀਰੋ ਕੌਣ ਹੈ? ਸਾਡਾ ਹੀਰੋ ਕੌਣ ਹੈ? ਅਸੀਂ ਬੱਚਿਆਂ ਨੂੰ ਕਿਹੜੇ ਹੀਰੋ ਦੇ ਰਹੇ ਹਾਂ? ਉਹ ਉਹੋ ਜਿਹੇ ਫੋਲੋ ਕਰਦੇ ਨੇ। ਹੁਣ ਮੰਨ ਲਓ ਸਪਾਈਡਰਮੈਨ ਹੈ, ਬੱਚੇ ਸਪਾਈਡਰਮੈਨ ਨੂੰ ਦੇਖ ਕੇ ਉੱਦਾਂ ਹੀ ਪ੍ਰਟੈਂਡ ਕਰਦੇ ਨੇ, ਉੱਦਾਂ ਦੇ ਕੱਪੜੇ ਲੈਂਦੇ ਨੇ, ਇੱਦਾਂ ਕਰ ਉਹਨੂੰ ਇੱਦਾਂ ਹੁੰਦਾ ਕਿ ਮੇਰੇ ਵੀ ਹੱਥ ਦੇ ਵਿੱਚੋਂ ਜਾਲੇ ਨਿਕਲ ਰਹੇ ਨੇ, ਮੈਂ ਵੀ ਗ੍ਰੀਨ ਗੋਬਲਿਨ ਨੂੰ ਮਾਰ ਰਿਹਾ, ਕਦੇ ਕਿਸੇ ਨੂੰ ਮਾਰ ਰਿਹਾ, ਮੈਂ ਦੁਨੀਆ ਨੂੰ ਬਚਾ ਰਿਹਾ। ਅਤੇ ਇਨ ਦ ਐਂਡ ਹੀਰੋ ਦੀ ਜਿੱਤ ਹੁੰਦੀ ਹੈ। ਲਓ ਜੀ, ਅਤੇ ਉਹ ਬੱਚਾ ਉਸੇ ਤਰ੍ਹਾਂ ਹੀ ਨੱਠਦਾ ਭੱਜਦਾ ਤੁਸੀਂ ਦੇਖੋਗੇ, ਸੋਫਿਆਂ 'ਤੇ ਛਾਲਾਂ ਮਾਰਦਾ ਤੁਹਾਨੂੰ ਨਜ਼ਰ ਆਏਗਾ। ਇਹ ਵੀ ਠੀਕ ਹੈ, ਇਹ ਪੱਛਮ ਦੇ ਹੀਰੋ ਨੇ। ਸਾਡੇ ਹੀਰੋ ਕੌਣ ਨੇ? ਸਾਡੇ ਹੀਰੋ ਜੇ ਦੇਖਿਆ ਜਾਵੇ ਤਾਂ, ਜੇ ਹੀਰੋ ਦਾ ਮਤਲਬ ਹੁੰਦਾ ਕਿ ਉਹ ਕਿਸੇ ਦੀ ਜਾਨ ਬਚਾਵੇ, ਇਹ ਉਹਦੀ ਡੈਫੀਨੇਸ਼ਨ ਹੈ। ਹੀਰੋ ਅੱਖਰ ਅਸਲ ਦੇ ਵਿੱਚ ਪਹਿਲਾਂ ਪੁਰਾਤਨ ਦੱਸਦੇ ਨੇ ਹਰੀ ਤੋਂ ਬਣਿਆ ਆ, ਹਰੀ ਤੋਂ ਗਾਂ ਜਿਹੜਾ, ਕਿਉਂਕਿ ਬਹੁਤੇ ਜਿਹੜੇ ਨਾਮ ਹੈ ਮੈਥੋਲੋਜੀ ਹੈ, ਗ੍ਰੀਕ ਮੈਥੋਲੋਜੀ, ਉਹ ਪੁਰਾਣਾਂ ਦੇ ਵਿੱਚੋਂ ਹੀ ਲਈ ਗਈ ਆ, ਅਤੇ ਹਰੀ ਹੀ ਬਚਾਵਣ ਵਾਲਾ ਸੀ, ਅਤੇ ਹਰੀ ਤੋਂ ਹੀ ਹੀਰੋ ਵੱਲੋਂ ਅੱਖਰ ਗਏ ਨੇ, ਹੇਰੋਡ। ਅਤੇ ਦੂਜਾ ਜਿਹੜਾ ਆ ਪੰਜਾਬੀ ਦਾ ਅੱਖਰ ਹੈ ਹੀਰਾ, ਹੀਰਾ ਇਹ ਬੜੀ ਬੜਾ ਵੀ ਹੀਰਾ ਬੰਦਾ, ਹੀਰਾ ਬੰਦਾ ਦਾ ਮਤਲਬ ਇਹ ਆ ਕਿ ਬੜੇ ਇਹਦੇ 'ਚ ਗੁਣ ਨੇ, ਜਿਸ ਤਰ੍ਹਾਂ ਛੋਟੇ ਹੀਰੇ ਹੁੰਦੇ ਨੇ, ਹੋਰ ਪਦਾਰਥ ਹੁੰਦੇ ਨੇ, ਪੱਥਰ ਹੁੰਦੇ ਨੇ, ਸੋਨਾ ਹੁੰਦਾ, ਉਹਨਾਂ ਦੇ ਵਿੱਚੋਂ ਹੀਰਾ ਚਮਕਦਾਰ ਹੁੰਦਾ ਸਾਰਿਆਂ ਨੂੰ ਸਰਮੌਰ, ਉਹਨੂੰ ਹੀਰਾ ਕਹਿੰਦੇ। ਲੈ ਇਹ ਹੀਰਾ ਬੰਦਾ, ਮਤਲਬ ਇਹਦੇ 'ਚ ਬਹੁਤ ਗੁਣ ਨੇ, ਇਹਨੂੰ ਫੋਲੋ ਕਰਨਾ ਆਪਾਂ। ਸੋ ਹੀਰੋ ਤੋਂ ਹੀਰਾ ਵੀ ਬਣਦਾ ਹੈ। ਅਸੀਂ ਕਿਹਨੂੰ ਫੋਲੋ ਕਰਨਾ ਹੈ? ਅਸੀਂ ਛੇਵੇਂ ਪਾਤਸ਼ਾਹ ਨੂੰ ਫੋਲੋ ਕਰ ਸਕਦੇ, ਉਹਨਾਂ ਨੇ ਜੰਗਾਂ ਲੜੀਆਂ। ਜੇ ਅਸੀਂ ਬੱਚਿਆਂ ਨੂੰ ਹੀਰੋ ਫੋਲੋ ਕਰਨਾ ਹੋਣ, ਫਿਰ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਹੀਰੋ ਫੋਲੋ ਕਰ ਸਕਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ, ਉਹ ਤਾਂ ਸਾਡੇ ਮਤਲਬ ਸਾਰੀ ਦੁਨੀਆ ਦੇ ਹੀਰੋ ਨੇ। ਸਾਹਿਬਜ਼ਾਦੇ, ਸਾਡੇ ਸਿੰਘ ਸ਼ਹੀਦ ਬੰਦਾ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਪਤਾ ਨਹੀਂ ਕਿੰਨੇ ਕੁ ਨਾਮ ਨੇ, ਅਣਗਿਣਤ ਹੁਣ ਮੈਂ ਲੈ ਹੀ ਨਹੀਂ ਸਕਦਾ। ਭਾਈ ਕਨਈਆ ਜੀ ਉਹਨਾਂ ਨੂੰ ਵੀ ਆਪਾਂ ਹੀਰੋ ਲੈ ਸਕਦੇ ਹਾਂ, ਕਿਉਂਕਿ ਉਹ ਵੀ ਇੱਕ ਅਲੱਗ ਹੀ ਕੋਨਸੈਪਟ ਹੈ ਜਾਨਾਂ ਬਚਾਉਣ ਦਾ। ਮਤਲਬ ਵੀ ਆਰ ਫੁੱਲ ਆਫ ਹੀਰੋਸ, ਰੀਅਲ ਰੀਅਲ ਹੀਰੋਸ ਬੰਦੇ, ਮਤਲਬ ਕੋਈ ਫਿਕਸ਼ਨਲ ਕਰੈਕਟਰ ਨਹੀਂ, ਬਿਲਕੁਲ। ਅੱਜ ਦੇ ਟਾਈਮ ਦੇ ਵਿੱਚ ਵੀ ਸਾਡੇ ਕੋਲ ਭਗਤ ਪੂਰਨ ਸਿੰਘ ਹੋਣੀ, ਆਪਾਂ ਉਹਨਾਂ ਨੂੰ ਫੋਲੋ ਕਰ ਸਕਦੇ ਹਾਂ। ਸੋ ਸਾਡੇ ਕੋਲ ਸਾਡੇ ਆਪਣੇ ਹੀਰੋ ਬਹੁਤ ਨੇ, ਆਪਾਂ ਨੂੰ ਇਹ ਦੱਸਣ ਦੀ ਲੋੜ ਹੈ, ਇਹ ਪੜ੍ਹਾਉਣ ਦੀ ਲੋੜ ਹੈ, ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ। ਅਤੇ ਹੌਲੀ ਹੌਲੀ ਫਿਰ ਰੰਗ ਲਾਗਤ 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 ਹੈ, ਅਤੇ ਉਹ ਉਹਨਾਂ ਦੇ ਗੁਣ ਜਿਹੜੇ ਨੇ ਸਾਡੇ 'ਚ ਆਉਂਦੇ ਨੇ। ਦੁਨੀਆਂ ਦੇ ਵਿੱਚ ਸਿੱਖ ਧਰਮ ਜਿਹੜੀ ਉਹ ਬਹੁਤ ਵਧੀਆ ਇਮੇਜ ਬਣਾਈ ਆ ਕੁਦਰਤੀ, ਪਿਛਲੇ 3-4 ਸਾਲ ਦੇ ਵਿੱਚ ਕੋਵਿਡ ਕਰਕੇ ਜਿਹੜੀਆਂ ਦੁਨੀਆ 'ਤੇ ਆਫਤਾਂ ਆਉਂਦੀਆਂ, ਉੱਥੇ ਖੜ੍ਹਦੇ ਨੇ ਜਾ ਕੇ, ਸੇਵਾ ਕਰਦੇ ਨੇ, ਵਲੰਟੀਅਰਿੰਗ ਕਰਦੇ ਨੇ, ਲੰਗਰ ਪਹੁੰਚਾਉਂਦੇ ਨੇ। ਸੋ ਇਹ ਜਿਹੜੇ ਗੁਣ ਨੇ ਇਹ ਵੀ ਬੜੇ ਵਧੀਆ ਆ। ਹੁਣ ਮੋਰਚੇ ਦੇ ਵਿੱਚ ਜਿੱਤ ਹੋਈ ਆ, ਉਹਦਾ ਵੀ ਸਿਹਰਾ ਸਿੱਖੀ 'ਚ ਆਉਂਦਾ, ਸਿੱਖੀ ਕੋਨਸੈਪਟਸ ਨੂੰ ਆਉਂਦਾ, ਸਿੱਖਾਂ ਦੇ ਦਿਨ 'ਤੇ ਆਉਂਦਾ ਆ। ਫਿਰ ਐਸੀ ਗੱਲ ਨਹੀਂ, ਜੰਗਾਂ 'ਚ ਸਿੱਖਾਂ ਦੀ ਜਿਹੜੀ ਆ ਉਹ ਟੌਪ ਗੱਲ ਹੁੰਦੀ ਆ। ਸੋ ਸਾਡੇ ਆਪਣੇ ਹੀਰੋ ਹੈਗੇ ਨੇ, ਅਸੀਂ ਉਹਨਾਂ ਨੂੰ ਚੇਤੇ ਕਰਨਾ, ਉਹਨਾਂ ਨੂੰ ਪੜ੍ਹਾਉਣਾ ਆ। ਇਹ ਨਹੀਂ ਕਹਿੰਦਾ ਵੀ ਸੁਪਰਮੈਨ ਜਾਂ ਹੋਰ ਜਿਹੜੇ ਫਿਕਸ਼ਨਲ ਕਰੈਕਟਰ ਹੈ ਉਹ ਉਹਨਾਂ ਦੀ ਆਪਣੀ ਅਹਿਮੀਅਤ ਹੈ, ਪਰ ਸਾਡੇ ਕੋਲ ਰੀਅਲ ਹੀਰੋ ਵੀ ਹੈਗੇ ਆ, ਅਸੀਂ ਉਹਨਾਂ ਨੂੰ ਵੀ ਉਹਨਾਂ ਨੂੰ ਪੜ੍ਹਾਈਏ, ਇਹਨਾਂ ਦੇ ਦੋਨਾਂ ਦੇ ਸਮਕਾਲੀ, ਤਾਂ ਬੱਚੇ ਨੂੰ ਵੈਸਟਰਨ ਹੀਰੋ ਦਾ ਵੀ ਪਤਾ ਲੱਗਦਾ ਆ, ਜਿਹੜੇ ਚਲੋ ਫਿਕਸ਼ਨਲ ਕਰੈਕਟਰ ਨੇ, ਅਤੇ ਰੀਅਲ ਹੀਰੋ ਉਹ ਵੀ ਪਤਾ ਲੱਗਦਾ। ਸਾਡੇ ਬੱਚਿਆਂ ਦਾ ਜਿਹੜਾ ਨੌਲੇਜ ਬੇਸ ਹੈ, ਨੌਲੇਜ ਲੈਵਲ ਹੈ, ਉਹ 10 ਗੁਣਾ ਹੋ ਜਾਏਗਾ। ਸੋ ਜੇ ਸਾਡਾ ਬੱਚਾ 1-2 ਹੀਰੋ ਫੋਲੋ ਕਰਦਾ ਆ ਵੈਸਟਰਨ ਕੰਟਰੀ, ਤਾਂ ਅਸੀਂ ਆਪਣੇ 1-2 ਹੀਰੋ ਜਿਹੜੇ ਨੇ ਉਹਨਾਂ ਬਾਰੇ ਵੀ ਬੱਚਿਆਂ ਨੂੰ ਦੱਸੀਏ ਵੀ ਉਹਨਾਂ ਨੇ ਇਹ ਕਾਰਜ ਕੀਤੇ ਸੀ। ਹੁਣ ਹੀਰੋਜ਼ ਦੀ ਗੱਲ ਕਰਦੇ ਹਾਂ, ਛੋਟੇ ਜ਼ਮਾਨੇ ਦੇ ਵਿੱਚ ਸਿੰਧਬਾਦ ਹੁੰਦਾ ਸੀ ਹੀਰੋ, ਉਹਦੀਆਂ ਕਹਾਣੀਆਂ ਸਾਡੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀਗੀਆਂ, ਬੀਬੀਆਂ ਸੁਣਾਉਂਦੀਆਂ ਹੁੰਦੀਆਂ ਸੀਗੀਆਂ। ਸਿੰਧਬਾਦ ਸਿੰਧ ਦਾ ਰਹਿਣ ਵਾਲਾ, ਅਤੇ ਉਹਦੇ ਬੜੇ ਕਾਰਨਾਮੇ ਕਿੱਸੇ ਹੁੰਦੇ ਸੀ, ਜਾਨੀ ਚੋਰ ਦੀਆਂ ਕਹਾਣੀਆਂ, ਮਤਲਬ ਬੜੇ ਰੌਚਕ ਕਹਾਣੀਆਂ ਸੀ ਸੁਣਨੀਆਂ ਉਹਨਾਂ ਦੀਆਂ। ਸੋ ਇਸ ਤਰ੍ਹਾਂ ਸਾਨੂੰ ਚੇਤੇ ਰੱਖਣਾ ਚਾਹੀਦਾ, ਚੇਤੇ ਕਰਾਉਣਾ ਚਾਹੀਦਾ ਕਿ ਸਾਡੇ ਹੀਰੋ ਕੌਣ ਹੈ। ਗੁਰੂ ਸਾਹਿਬਾਂ ਨੂੰ ਅਸੀਂ ਹੀਰੋ ਮੰਨ ਸਕਦੇ ਹਾਂ, ਸ਼੍ਰੀ ਰਾਮ ਚੰਦਰ ਜੀ ਨੂੰ ਮੰਨ ਸਕਦੇ ਹਾਂ, ਕ੍ਰਿਸ਼ਨ ਨੂੰ ਮੰਨ ਸਕਦੇ ਹਾਂ, ਪਾਂਡਵਾਂ ਨੂੰ ਮੰਨ ਸਕਦੇ ਹਾਂ, ਪੋਜ਼ਿਟਿਵ। ਅਤੇ ਜੇ ਆਪਾਂ ਭਗਤੀ ਦੀ ਗੱਲ ਕਰੀਏ ਜਾਂ ਆਪਾਂ ਰੂਹਾਨੀਅਤ ਦੀ ਗੱਲ ਕਰੀਏ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਮਹਾਂਪੁਰਖਾਂ ਦਾ ਨਾਮ ਹੈ ਜਿਨ੍ਹਾਂ ਨੂੰ ਰੂਹਾਨੀਅਤ ਜਗਤ ਦੇ ਵਿੱਚ ਫੋਲੋ ਕੀਤਾ ਜਾ ਸਕਦਾ। ਭਗਤ ਪ੍ਰਹਲਾਦ, ਪੁਰਾਤਨ ਸਮੇਂ ਤੋਂ ਸ਼ੁਰੂ ਕਰਦੇ ਹਾਂ, ਭਗਤ ਪ੍ਰਹਲਾਦ ਦਾ ਜ਼ਿਕਰ ਆਉਂਦਾ ਆ, ਧਰੂ ਦਾ ਜ਼ਿਕਰ ਆਉਂਦਾ ਆ, ਗਜ ਦਾ ਜ਼ਿਕਰ ਆਉਂਦਾ ਆ। ਕਿੰਨੇ ਭਗਤ ਨੇ ਜਿਨ੍ਹਾਂ ਦਾ ਜ਼ਿਕਰ ਆਉਂਦਾ ਆ ਕਿ ਇਹਨਾਂ ਨੂੰ ਫੋਲੋ ਕਰ ਕਰਕੇ ਹੋਰ ਭਗਤਾਂ ਨੇ ਇਹਨਾਂ ਨੂੰ ਹੀਰੋ ਮੰਨਿਆ ਅਤੇ ਉਹਨਾਂ ਦੇ ਰਸਤੇ 'ਤੇ ਚੱਲੇ। ਸੋ ਤੁਹਾਡਾ ਰੋਲ ਮਾਡਲ, ਸਾਡਾ ਰੋਲ ਮਾਡਲ ਕੌਣ ਹੈ? ਘਰ ਦੇ ਵਿੱਚ ਰੋਲ ਮਾਡਲ ਕੀ ਹੁੰਦਾ? ਥੋੜ੍ਹੀ ਗ੍ਰਸਤੀ ਦੀ ਗੱਲ ਕਰਦੇ ਹਾਂ। ਬੱਚੇ ਵਾਸਤੇ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਉਹਦੇ ਵਾਸਤੇ ਉਹਦਾ ਬਾਪ ਹੀਰੋ ਹੁੰਦਾ ਹੈ। ਸੋ ਜੇ ਅਸੀਂ ਜਦੋਂ ਫਾਦਰ ਬਣਦੇ ਹਾਂ ਤਾਂ ਸਾਡੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੋ ਜਾਂਦੀਆਂ। ਅਸੀਂ ਕੀ ਕਰ ਰਹੇ ਹਾਂ, ਕੀ ਅਸੀਂ ਫਿੱਟ ਹਾਂ, ਕੀ ਅਸੀਂ ਸਾਡੀ ਬੋਲਬਾਣੀ 'ਚ ਸਹੀ ਹੈ, ਕੀ ਅਸੀਂ ਮਤਲਬ ਲੋਕ ਸਾਨੂੰ ਜਾਣਦੇ ਨੇ, ਕੀ ਅਸੀਂ ਰਿਸਪੈਕਟੇਬਲ ਜਾਂ ਇੱਜ਼ਤਦਾਰ ਬੰਦੇ ਹਾਂ। ਤਾਂ ਤੁਹਾਡਾ ਲੜਕਾ, ਤੁਹਾਡੀ ਲੜਕੀ ਉਹ ਤੁਹਾਨੂੰ ਫੋਲੋ ਕਰਨਗੇ। ਜਿਹੜੀ ਮਾਂ ਹੈ, ਮਾਂ ਰੋਲ ਮਾਡਲ ਨਹੀਂ ਹੁੰਦੀ, ਮਾਂ ਮਮਤਾ ਦਿੰਦੀ ਆ, ਮਾਂ ਨਿੱਘ ਦਿੰਦੀ ਆ, ਮਾਂ ਇੱਕ ਗੋਦ ਦਿੰਦੀ ਆ, ਜਿੱਥੇ ਬੱਚਾ ਆ ਕੇ ਸਿਕਿਉਰਿਟੀ ਫੀਲ ਕਰਦਾ, ਪਿਆਰ ਫੀਲ ਕਰਦਾ। ਪਰ ਸਿਕਿਉਰਿਟੀ ਜਿਹੜੀ ਦਿੰਦਾ ਹੈ ਉਹਨੂੰ ਬਾਪ ਦਿੰਦਾ, ਉਹ ਬਾਪ ਦੇ ਦਾਇਰੇ ਦੇ ਵਿੱਚ ਸਿਕਿਉਰ ਫੀਲ ਕਰਦਾ ਹੈ ਕਿ ਹਾਂ, ਇੱਕ ਮੈਸਕੁਲਨ, ਇੱਕ ਜ਼ੋਰਾਵਰ ਮੇਰੀ ਰੱਖਿਆ ਦੇ ਲਈ ਖੜ੍ਹਾ ਆ, ਉਹ ਕੰਫਰਟੇਬਲ ਫੀਲ ਕਰਦਾ ਆ। ਸੋ ਇਸ ਕਰਕੇ ਪਰਿਵਾਰ ਸ਼ੁਰੂ ਜਦੋਂ ਕਰਦੇ ਹਾਂ, ਨੌਜਵਾਨ ਜਿਹੜੇ ਵੀ ਆ, ਅਤੇ ਆਪਣੇ ਆਪਾਂ ਕਿਰਦਾਰ ਜਿਹੜੇ ਨੇ ਉਹ ਵਧੀਆ ਬਣਾਈਏ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਸਾਨੂੰ ਫੋਲੋ ਕਰ ਸਕੇ। ਜੇ ਹੁਣ ਘਰ ਦੇ ਵਿੱਚ ਆਪ ਹੀ ਦਾਰੂ ਪੀ ਕੇ ਕੁੱਟਮਾਰ ਕਰੀ ਜਾਣੀ ਹੈ, ਗਾਲਾਂ ਕੱਢੀ ਜਾਣੀਆਂ, ਤਾਂ ਬੱਚਿਆਂ ਦਾ ਹੀਰੋ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਆ, ਉਹ ਬੱਚਿਆਂ ਦਾ ਹੀਰੋ ਖਤਮ ਹੋ ਜਾਂਦਾ, ਉਹਨਾਂ ਨੂੰ ਹੋਰ ਲੱਭਣਾ ਪੈਂਦਾ, ਫਿਰ ਉਹ ਫਿਰ ਹੋਰ ਸੋਚ ਜਿਹੜੀ ਆ ਉਹਨਾਂ ਦੇ ਮਨ ਦੇ ਵਿੱਚ ਪੈਂਦੀ ਹੈ, ਤੁਹਾਡੀ ਨਹੀਂ ਪੈਂਦੀ। ਸੋ ਲੈਟਸ ਗੈਟ ਅਵਰ ਸੈਲਫ ਸੋਰਟ ਆਊਟ, ਆਪਣੇ ਆਪ ਨੂੰ ਸਹੀ ਕਰੀਏ। ਅਤੇ ਪਹਿਲਾਂ ਤਾਂ ਆਪ ਨੂੰ ਪਤਾ ਹੋਣਾ ਚਾਹੀਦਾ ਸਾਡੇ ਹੀਰੋ ਕੌਣ ਹੈ। ਇੱਕ ਨਵਾਂ ਗੀਤ ਆਇਆ ਜੀ ਐਸ ਚਾਹਲ ਹੁਣਾਂ ਨੇ ਭੇਜਿਆ ਸੀ ਮੈਨੂੰ, ਰਣਜੀਤ ਬਾਵੇ ਦਾ, ਵਿਨੇਪਾਲ ਬੁੱਟਰ ਮੈਲਬਨ ਵਾਲੇ, ਉਹਨਾਂ ਨੇ ਗੀਤ ਲਿਖਿਆ, ਬਹੁਤ ਖੂਬਸੂਰਤ ਕਲਮ, ਆਪ ਵੀ ਗੀਤ ਗਾਏ ਨੇ, ਲਿਖਦੇ ਬਹੁਤ ਟੌਪ ਦਾ ਨੇ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ।
ਆਪਣੇ ਧੀਆਂ ਪੁੱਤਾਂ ਨੂੰ ਦੱਸਿਆ ਕਰੋ ਏ ਭੈਣੋ ਵੀਰੋ, ਆਪਣੇ ਧੀਆਂ ਪੁੱਤਾਂ ਨੂੰ ਉਹ ਦੱਸਿਆ ਕਰੋ ਏ ਭੈਣੋ ਵੀਰੋ, ਕੇ ਹੈਰੀ ਪੋਟਰ ਨਹੀਂ ਹਰੀ ਸਿੰਘ ਨਲੂਆ ਸਾਡਾ ਹੀਰੋ, ਕੇ ਹੈਰੀ ਪੋਟਰ ਨਹੀਂ ਹਰੀ ਸਿੰਘ ਨਲੂਆ ਸਾਡਾ ਹੀਰੋ। ਪੰਜ ਪਿਆਰੇ ਚਾਲੀ ਮੁਕਤੇ, ਹੱਠੀਆਂ ਜਾਪੀਆਂ ਤੱਪੀਆਂ ਦਾ ਨਾਮ ਕਿਉਂ ਗ੍ਰੰਥੀ ਸਿੰਘ ਦੇ ਮੁਖਤੇ, ਮਹਿਜ ਅਰਦਾਸ ਦੇ ਪਾਤਰ ਨਾ ਹੈ, ਮਹਿਜ ਅਰਦਾਸ ਦੇ ਪਾਤਰ ਨਾ ਇਹ ਬਣ ਕੇ ਰਹਿ ਜਾ ਬਣ ਦਿਲਗੀਰੋ, ਆਪਣੇ ਉਬਲੇ ਕੌਣ ਗਏ ਆਰਿਆਂ ਨਾਲ ਚਿਰਾਏ, ਆਰਿਆਂ ਨਾਲ ਚਿਰਾਏ, ਜੇ ਦੱਸਿਆ ਸੁਣਿਆ ਨਾ ਹੈ, ਹਾਂ ਜੇ ਦੱਸਿਆ ਸੁਣਿਆ ਨਾ ਤਾਂ ਇਤਿਹਾਸ ਹੋ ਜਾਣਾ ਜੀਰੋ, ਆਪਣੇ ਧੀਆਂ ਪੁੱਤਾਂ ਨੂੰ ਦੱਸਿਆ ਕਰੋ ਇਹ ਭੈਣੋ ਵੀਰੋ, ਇਹ ਹੈਰੀ ਪੋਟਰ ਨਹੀਂ ਸ਼ਮਸ਼ੀਰੋਂ, ਆਪਣੇ ਧੀਆਂ ਪੁੱਤਾਂ ਨੂੰ ਦੱਸਿਆ ਕਰੋ ਇਹ ਭੈਣੋ ਵੀਰੋ, ਇਹ ਹੈਰੀ ਪੋਟਰ ਨਹੀਂ ਹਰੀ ਸਿੰਘ ਨਲੂਆ ਸਾਡਾ ਹੀਰੋ, ਇਹ ਹੈਰੀ ਪੋਟਰ ਨਹੀਂ ਹਰੀ ਸਿੰਘ ਨਲੂਆ ਸਾਡਾ।
ਬਹੁਤ ਹੀ ਖੂਬਸੂਰਤ ਗਾਇਆ ਵੀ ਰਣਜੀਤ ਬਾਵੇ ਨੇ ਔਰ ਲਿਖਿਆ ਵੀ ਵਿਨੇਪਾਲ ਬੁੱਟਰ ਨੇ ਔਰ ਸੰਗੀਤ ਵੀ ਬਾਕਮਾਲ, ਬਹੁਤ ਸੋਹਣਾ, ਬੜਾ ਇਮੋਸ਼ਨਲ ਗੀਤ ਸੀਗਾ ਅਤੇ ਮੈਨੂੰ ਲੱਗਦਾ ਇਹਦੇ ਵਿੱਚ ਸਿੱਖਣ ਨੂੰ ਵੀ ਬਹੁਤ ਕੁਛ ਮਿਲੇਗਾ। ਅਤੇ ਪਿਆਰਿਓ, ਬੜੇ ਸੱਜਣ ਮਿੱਤਰ ਪ੍ਰੋਗਰਾਮ 'ਚ ਸਵੇਰ ਦੇ ਜੁੜੇ ਹੋਏ ਨੇ ਔਰ ਗੁਰਬਾਣੀ ਵਿਚਾਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਕੰਮ ਤੋਂ, ਅਤੇ ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ ਜੀ। ਕੀ ਹਾਲ ਚਾਲ ਹੈ ਜੀ ਜਸਵੰਤ ਜੀ? ਕੁਲਵੀਰ ਸੰਧੂ ਕਨੇਡਾ ਤੋਂ ਆ ਗਏ ਨੇ ਅਤੇ ਉਹ ਵੀ ਫੈਮਿਲੀ ਦੇ ਨਾਲ ਸੁਣ ਰਹੇ ਨੇ ਹਰਮਨ ਰੇਡੀਓ ਪਰਿਵਾਰ ਨੂੰ, ਸਭ ਨੂੰ ਸਤਿ ਸ਼੍ਰੀ ਅਕਾਲ, ਇੰਜੋਏ ਕਰ ਰਹੇ ਹੈ ਹੋਲੀਡੇਜ਼। ਕਿਆ ਬਾਤ ਹੈ ਜੀ। ਗੌਰਵ ਸ਼ਰਮਾ ਵਿਨੀਪੈਗ ਤੋਂ ਆਏ ਨੇ, ਕੀ ਹਾਲ ਚਾਲ ਹੈ ਗੌਰਵ ਜੀ? ਠੀਕ ਠਾਕ ਹੋ? ਨਵੀਂ ਪੱਡਾ ਜੀ, ਅੱਛਾ ਸਾਡੇ ਪਿੰਡ ਆਏ ਨੇ। ਮੈਂ ਦੇਖ ਲਿਆ ਸੀ ਤੁਹਾਡਾ ਚੈੱਕ ਇਨ ਕੱਲ੍ਹ ਬਲਗੁਲਗੇ ਦੇ ਵਿੱਚ, ਪਤਾ ਲੱਗ ਗਿਆ ਸੀ ਡੱਬੋ ਤੋਂ ਹੀ। ਅਤੇ ਅੰਕਲ ਹੋਣਾ ਨੇ ਵੀ ਦੱਸਤਾ ਸੀ ਵੀ ਤੁਸੀਂ ਆ ਰਹੇ ਹੋ ਜੀ ਆਇਆਂ ਨੂੰ ਸਾਡੇ ਪਿੰਡ ਦੇ ਵਿੱਚ, ਅਤੇ ਮਿਲਦੇ ਹਾਂ ਜੀ ਫਿਰ ਜ਼ਰੂਰ। ਹਰਿਸ਼ ਅਰੋੜਾ ਜੀ, ਸਲਾਮ ਨਮਸਤੇ ਜੀ, ਪਿਆਰਿਓ ਠੀਕ ਠਾਕ ਹੋ? ਹਾਂ ਠੀਕ ਹੈ ਠੀਕ ਹੈ, ਆਜੋ ਆਜੋ ਪ੍ਰੋਗਰਾਮ 'ਚ ਲੈਂਦੇ ਹਾਂ ਆਨੰਦ। ਅਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਸਾਇਲੈਂਟਲੀ ਸੁਣ ਰਹੇ ਨੇ, ਅਤੇ ਉਹਨਾਂ ਨੂੰ ਮੈਂ ਸਾਇਲੈਂਟਲੀ ਨਹੀਂ, ਹੁਣ ਮੈਂ ਪਬਲਿਕਲੀ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ ਇੱਕ ਵਾਰੀ। ਅਤੇ ਗਲੋਬਲ ਰੀਅਲ ਇਸਟੇਟ ਤੋਂ ਵੀ ਸਾਡੇ ਧੰਨ ਰਾਏ ਜੀ ਬੜੇ ਸ਼ਿੱਦਤ ਨਾਲ ਪ੍ਰੋਗਰਾਮ ਸੁਣਦੇ ਨੇ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਮਾਵੀ ਸਾਹਿਬ ਵੀ ਸੁਣਦੇ ਹੁੰਦੇ ਆ, ਅਤੇ ਮੈਂ ਵੇਲੇ ਵੇਲੇ ਨਾਂ ਲਈ ਹੀ ਜਾਣੇ ਆ ਜਿਹੜੇ ਸੱਜਣ ਮਿੱਤਰ ਪਿਆਰੇ ਪ੍ਰੋਗਰਾਮ ਸੁਣਦੇ ਆ, ਕਿਉਂਕਿ ਮੈਨੂੰ ਪਤਾ ਉਹ ਦੱਸਦੇ ਆ ਕਿ ਅਸੀਂ ਸੁਣਦੇ ਹੁੰਦੇ ਹਾਂ। ਅਤੇ ਬਲਗੁਲਗੇ ਤੋਂ ਵੀ ਬਹੁਤ ਸਾਡੇ ਅਜ਼ੀਜ਼ ਪ੍ਰੋਗਰਾਮ 'ਚ ਜੁੜਦੇ ਨੇ, ਤਾਂ ਜੀ ਐਸ ਚਾਹਲ ਹੁਣੀ ਧੰਨਵਾਦ ਕਰ ਰਹੇ ਨੇ। ਅਤੇ ਗੁਰਪ੍ਰੀਤ ਗਿੱਲ ਜੀ, ਮੈਨੂੰ ਪਤਾ ਤੁਸੀਂ ਹੈਗਾ ਟਾਈਮ ਅੱਜ, ਪਰ ਬਿੱਟਾ ਸਾਹਿਬ ਨਾਲ ਗੱਲ ਕਰਨੀ ਪਊਗੀ, ਅਤੇ ਪਰ ਆਪਾਂ ਕੋਈ ਨਹੀਂ, ਬੜਾ ਕੁਛ ਹੈ ਗੱਲ ਕਰਨ ਨੂੰ, ਲਾਉਣੇ ਆ ਟਾਈਮ ਕਿਤੇ। ਸਵਾਗਤ ਸਾਰਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ। ਅਤੇ ਮੌਸਮ ਦੀ ਜਾਣਕਾਰੀ ਤੁਹਾਨੂੰ ਪਤਾ ਹੀ ਹੈ ਕਿ ਮੀਂਹ ਪੈ ਰਹੇ ਨੇ ਐਤਕੀ ਜ਼ਿਆਦਾ, ਤਾਂ ਥੋੜ੍ਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕੇਸ ਕਾਫੀ ਹੋ ਰਹੇ ਨੇ, ਨਿਊ ਸਾਊਥ ਵੇਲਜ਼ ਦੇ ਵਿੱਚ 6288 ਕੇਸ ਓਮੀਕ੍ਰੋਨ ਦੇ ਹੋਏ ਨੇ, ਔਰ ਇਹਨਾਂ ਦੇ ਵਿੱਚੋਂ ਤਕਰੀਬਨ 700 ਕੇਸ ਜਿਹੜਾ ਆ ਉਹ ਹੰਟਰ ਵੈਲੀ ਦੇ ਵਿੱਚ ਹੋਇਆ, ਕਿਉਂਕਿ ਟੂਰਿਸਟ ਕਾਫੀ ਆ ਰਹੇ ਨੇ ਇੱਧਰ। ਕੌਫ ਸਾਰਬਰ ਦੇ ਵਿੱਚ ਵੀ ਕੁਛ ਕੇਸ ਹੋਏ ਨੇ, ਟ੍ਰਾਂਜ਼ੀਸ਼ਨ ਹੋ ਰਹੀ ਆ, ਤਾਂ ਉੱਧਰ ਕੁਈਨਜ਼ਲੈਂਡ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਆ। ਕੱਲ੍ਹ ਵੀ ਗੁਰਦੁਆਰਾ ਸਾਹਿਬ ਮੇਰੀ ਡਿਊਟੀ ਸੀਗੀ, ਤਾਂ ਬਹੁਤ ਮਿੱਤਰ ਪਿਆਰੇ ਉੱਥੇ ਮਿਲੇ, ਕਾਫੀ ਨੌਜਵਾਨ ਵੀ ਆਏ, ਅਤੇ ਹਰ ਬੰਦਾ ਪਰੇਸ਼ਾਨ ਸੀਗਾ ਕਲੀਅਰੈਂਸ 'ਤੇ, ਕਹਿੰਦੇ ਵੀ ਸਾਡੀ ਕਲੀਅਰੈਂਸ ਨਹੀਂ ਆਈ, ਟੈਸਟ ਨਹੀਂ ਆਇਆ 72 ਘੰਟੇ ਦੀ, ਕਹਿੰਦੇ ਅਸੀਂ ਇੱਥੇ ਨਿਊ ਸਾਊਥ ਵੇਲਸ 'ਚੋਂ ਮੁੜ ਜਾਣਾ ਆ, ਹੁਣ ਜੇ ਆ ਗਿਆ ਤਾਂ ਗੋਲਡ ਕੋਸਟ ਜਾਵਾਂਗੇ, ਹੁਣ ਮਤਲਬ ਅਨਸਰਟਨਟੀ ਆ। ਪਰ ਐਨੀਵੇ ਸਾਡੇ ਏਰੀਏ ਦੇ ਵਿੱਚ ਬਹੁਤ ਗੈਸਟ ਆਏ ਹੋਏ ਨੇ, ਸਾਰਿਆਂ ਦਾ ਸਵਾਗਤ ਹੈ। ਤੋ ਖਬਰਾਂ ਤਕਰੀਬਨ ਇੰਨੀਆਂ ਹੀ ਆ, ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ। ਹੋਰ ਇੰਡੀਆ ਦੀਆਂ ਖਬਰਾਂ ਤੁਹਾਨੂੰ ਸੁਣਾ ਦੇਣੀਆਂ ਕਿ ਉੱਥੇ ਕੀ ਹੋ ਰਿਹਾ। ਅਤੇ ਇੱਧਰ ਇੱਕ ਚਲੋ ਹੋਰ ਸਾਂਝੀ ਕਰ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਜਿਹੜੇ ਭਾਰਤੀ ਰਹਿੰਦੇ ਨੇ, ਅਤੇ ਉਸ ਸੰਬੰਧ ਦੇ ਵਿੱਚ ਗੱਲ ਵੀ ਕਰਾਂਗੇ ਆਪਾਂ ਗਿਆਨੀ ਸੰਤੋਖ ਸਿੰਘ ਹੁਣਾਂ ਨਾਲ, ਕਿ ਹਰਿਦੁਆਰ ਦੇ ਵਿੱਚ ਨਾ ਇੱਕ ਕਾਨਫਰੰਸ ਹੋਈ ਜਿੱਥੇ ਕਿ ਇਹ ਲੈਕਚਰ ਦਿੱਤਾ ਗਿਆ ਕਿ ਮੁਸਲਮਾਨਾਂ ਨੂੰ ਦੀ ਸਫਾਈ ਕਰ ਦੇਣੀ ਚਾਹੀਦੀ ਆ, ਇੰਨੀਆਂ ਤਲਵਾਰਾਂ ਨਹੀਂ ਹੈਗੀਆਂ, ਸਾਨੂੰ ਹਥਿਆਰ ਚਾਹੀਦੇ ਆ ਖਤਮ ਕਰਨ ਦੇ ਲਈ, ਹਿੰਦੂ ਰਾਸ਼ਟਰ ਬਣਾਉਣ ਦੇ ਲਈ। ਅਤੇ ਉਸ ਸੰਬੰਧ ਦੇ ਵਿੱਚ ਆਸਟ੍ਰੇਲੀਆ 'ਚ SBS 'ਚ ਖਬਰ ਲੱਗੀ ਹੈ ਕਿ ਇਹਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਹੋਈ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ, ਨਾ ਕਿਸੇ ਹੋਰ ਮਿਨਿਸਟਰ ਨੇ ਬਿਆਨ ਦਿੱਤਾ ਆ ਵੀ ਇਹ ਗਲਤ ਗੱਲ ਹੈ, ਇਹ ਖੰਡਨ ਕੀਤਾ। ਸੋ ਕੋਈ ਖੰਡਨ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਅਤੇ ਭਾਰਤ ਦੇ ਵਿੱਚ ਤਾਂ ਹੁਣ ਕੀ ਹੋਣਾ ਆ, ਕਿਉਂਕਿ ਉਹ ਸਰਕਾਰ ਉਹਨਾਂ ਦੀ ਆਪਣੀ ਆ। ਸੋ ਇਹੋ ਜਿਹੀ ਜੇ ਇਹ ਕੋਈ ਸਿੱਖ ਕਰ ਦਿੰਦਾ ਜਾਂ ਮੁਸਲਮਾਨ ਕਰ ਦਿੰਦਾ ਮਨੋਰਟੀ ਵਾਲੇ, ਤਾਂ ਹੁਣ ਨੂੰ ਤਾਂ ਸਾਰਿਆਂ 'ਤੇ ਦੇਸ਼ ਧਰੋਹ ਦੇ ਮੁਕੱਦਮੇ ਹੋਏ ਹੋਣੇ ਸੀ, ਹਾਹਾਕਾਰ ਮਚੀ ਹੋਈ ਹੋਣੀ ਸੀ ਇੱਧਰ ਆਸਟ੍ਰੇਲੀਆ ਜਾਂ ਹੋਰ। ਦੇਖੋ ਇੱਕ ਦਰਬਾਰ ਸਾਹਿਬ ਦੇ ਵਿੱਚ ਸਿੱਧੀ ਬੇਅਦਬੀ ਕਰਕੇ ਕਿਰਪਾਨ ਚੱਕ ਕੇ ਬੰਦੇ ਮਾਰਨ ਲੱਗਾ ਸੀ ਅਤੇ ਉਹਨੂੰ ਫੜ ਲਿਆ ਅਤੇ ਲੋਕਾਂ ਦੀ ਕੁੱਟ ਨਾਲ ਉਹ ਮਰ ਗਿਆ, ਉਹਦਾ ਬਵਾਲ ਮਚਿਆ, ਇਹ ਐਂ ਹੁੰਦੇ ਆ ਬੜਾ। ਤੁਸੀਂ ਦੇਖੋ ਅੱਗ ਕਿੱਦਾਂ ਖਿਲਾਰੀ ਹੋਈ ਆ ਦੋਨਾਂ ਧਰਮਾਂ ਵਾਲਿਆਂ ਨੇ ਅਤੇ ਕਮੈਂਟਾਂ ਦੇ ਵਿੱਚ। ਅਤੇ ਹੁਣ ਦੂਜੇ ਪਾਸੇ ਉਹ ਕਹਿ ਰਹੇ ਵੀ ਅਸੀਂ ਸਾਰੇ ਸਫਾਈ ਕਰਨੀ ਆ, ਕੋਈ ਵੀ ਨਹੀਂ ਕੁਛ ਵੀ ਨਹੀਂ ਕੁਛ ਕਹਿ ਰਿਹਾ। ਅਤੇ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਕਿ ਕੀ ਇਹ ਚੱਲ ਰਿਹਾ ਆ, ਹੈ ਨਾ। ਕਰਾਂਗੇ ਗੱਲ ਗਿਆਨੀ ਜੀ ਨੂੰ ਆਲਣ ਦਿਓ। ਤਾਂ ਇੱਕ ਹੋਰ ਅੰਕੜਾ ਭੇਜਿਆ ਬਿਊਰੋ ਆਫ ਸਟੈਟਿਸਟਿਕਸ ਦਾ ਜੀ ਐਸ ਚਾਹਲ ਹੋਣਾ ਨੇ ਕਿ ਆਸਟ੍ਰੇਲੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਪਿਛਲੇ 50 ਸਾਲ ਦੇ ਵਿੱਚ ਡਬਲ ਹੋ ਗਈ ਹੈ। 1971 ਦੇ ਵਿੱਚ 13 ਮਿਲੀਅਨ ਪਾਪੂਲੇਸ਼ਨ ਸੀ, ਅਤੇ 2021 ਦੇ ਵਿੱਚ 25 ਮਿਲੀਅਨ ਹੋ ਗਈ ਆ, ਡਬਲ ਹੋ ਗਈ ਆ। ਅਤੇ ਪਿਆਰਿਓ, ਇੰਡੀਆ ਦੀ ਪਾਪੂਲੇਸ਼ਨ ਹਰੇਕ ਸਾਲ ਆਸਟ੍ਰੇਲੀਆ ਜਿੰਨੀ ਵੱਧ ਜਾਂਦੀ ਆ, 25 ਮਿਲੀਅਨ ਐਡ ਹੋ ਜਾਂਦੇ ਨੇ ਉਹਦੇ 'ਚ। ਤੁਸੀਂ ਦੇਖੋ ਸਕੇਲ ਦਾ ਫਰਕ। ਜਿਹੜੀ ਪਾਪੂਲੇਸ਼ਨ ਵੱਧਦੀ ਆ ਨਾ, ਇਹ ਵੱਧਦੀ ਆ 2 ਤੋਂ 3 ਨਹੀਂ ਹੁੰਦੀ, 1 ਤੋਂ 2 ਨਹੀਂ ਹੁੰਦੀ, ਇਹ ਹੁੰਦੀ ਹੈ 2, 4, 8, 16, 64, 128, ਇੱਦਾਂ ਹੂਪਸ ਲੱਗਦੀਆਂ ਨੇ ਪਾਪੂਲੇਸ਼ਨ ਦੀਆਂ। ਇਹ ਪਾਪੂਲੇਸ਼ਨ ਦਾ ਫਾਰਮੂਲਾ ਹੈ, ਇੱਦਾਂ ਚੱਲਦੀ ਆ। ਤਾਂ ਆਉਣ ਵਾਲੇ ਕਹਿ ਲਓ ਕਿ 20 ਸਾਲ ਦੇ ਵਿੱਚ ਨਾ, ਜਿੱਥੇ ਤੱਕ ਮੈਨੂੰ ਪਤਾ ਹੈ, ਮੈਂ ਇੱਕ ਫਿਗਰ ਦੇਖ ਰਿਹਾ ਸੀ, 40 ਤੋਂ 45 ਮਿਲੀਅਨ ਕਰਨ ਦੀ ਸੰਭਾਵਨਾ ਆ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ। ਖੈਰ, ਇੱਕ ਗੀਤ ਤੁਹਾਨੂੰ ਹੋਰ ਸੁਣਾਉਂਦੇ, ਇਹ ਵੀ ਮੈਨੂੰ ਗੀਤ ਵਧੀਆ ਲੱਗਿਆ। ਇਹ ਗੀਤ ਗਾਇਆ ਕਿਹਨੇ, ਮੈਨੂੰ ਦੇਖ ਲੈਣ ਦਿਓ ਮਾੜਾ ਜਿਹਾ। ਹਾਂਜੀ, ਇਹਦੇ ਸਿੰਗਰ ਦਾ ਨਾਮ ਨਹੀਂ ਆ ਰਿਹਾ, ਪਰ ਲਿਖਿਆ ਲੋਹਗੜੀਏ ਨੇ। ਹੁਣ ਸਿੰਗਰ ਦਾ ਨਾਮ ਮੇਰੇ ਕੋਲ ਆਇਆ ਨਹੀਂ, ਮੈਂ ਕਹੂੰਗਾ ਸਰ ਵੀ ਤੁਹਾਨੂੰ ਇਹ ਪਾਇਆ ਕਰਨ। ਪਰ ਗੀਤ ਵਧੀਆ ਹੈ, ਸੋਸ਼ਲ ਹੈ, ਅਤੇ ਗੀਤ ਦਾ ਆਨੰਦ ਲੈਂਦੇ ਹਾਂ, ਅਤੇ ਇਸ ਤੋਂ ਬਾਅਦ ਫਿਰ ਗਿਆਨੀ ਜੀ ਨਾਲ ਸੰਪਰਕ ਕਰਦੇ ਹਾਂ।
ਸੁਪਨੇ ਦੇ ਵਿੱਚ ਆਏ ਰਾਤੀ ਮੁੰਡੇ ਜੀ, ਮੈਨੂੰ ਲੱਗਿਆ ਕਿ ਉਹ ਵੀ ਯਾਰਾ ਕੁਝ ਲੱਭਦੇ ਨੇ, ਪਾਏ ਤੇੜ ਚਾਦਰੇ ਸਿਰ ਤੇ ਸੋਹਣੀਆਂ ਪੱਗਾਂ ਸੀ, ਹੱਥ ਵਿੱਚ ਸੰਮਾ ਵਾਲੇ ਖੁੰਡੇ ਯਾਰਾ ਫੱਬਦੇ ਨੇ। ਉਹ ਮੈਨੂੰ ਕਹਿੰਦੇ ਕਿ ਅਸੀਂ ਲੱਭਦੇ ਆਪਣੀ ਹਸਤੀ ਨੂੰ, ਅੱਜ ਕੱਲ ਮੁੰਡਿਆਂ ਦੇ ਅੰਦਾਜ਼ ਵੀ ਬਦਲੇ ਲੱਗਦੇ ਨੇ, ਉਹ ਮੋੜੀ ਮੋੜੀ ਰੱਬਾ ਦੇ ਕਿੱਧਰ ਨੂੰ ਤੁਰ ਗਏ ਨੇ, ਉਹ ਕੇ ਵੇਲੇ ਜਾ ਕੇ ਵਾਹੀ ਛੱਡ ਤੇ ਸਾਰੇ ਕੰਮ ਧੰਦੇ, ਪੱਥਰਾਂ ਵਰਗੇ ਸੀ ਜਿਹੜੇ ਵਾਂਗ ਪਤਾਸੇ ਭੁਰ ਗਏ ਨੇ, ਰੱਬਾ ਆਪ ਹੀ ਹੁਣ ਤੂੰ ਆ ਜਾ ਨਹੀਂ ਤਾਂ ਬਚਦਾ ਨਹੀਂ ਸੰਸਾਰ, ਮੈਨੂੰ ਲੱਗੇ ਦਿਮਾਗੀ ਤੌਰ ਤੇ ਅੱਜ ਕੱਲ ਮੁੰਡੇ ਵੀ ਬਿਮਾਰ, ਛੱਡ ਕੇ ਅੜਕਾਂ ਬੜਕਾਂ ਰੜਕਾਂ ਤੇ ਹੋਏ ਅਣਖਾਂ ਨੂੰ, ਬਣ ਗਏ ਕਿਊਟ ਜਏ ਤੇ ਹੋ ਗਏ ਨੇ ਲਚਾਰ, ਗੱਲਾਂ ਖਰੀਆਂ ਨੇ ਤੇ ਲੱਗਣੀਆਂ ਏ ਤੱਤੀਆਂ ਨੇ, ਅੱਜ ਕੱਲ ਮੁੰਡਿਆਂ ਦੇ ਕੰਨਾਂ ਦੇ ਵਿੱਚ ਵੀ ਨੱਤੀਆਂ ਨੇ, ਵੇਖ ਕੇ ਅੱਖੋਂ ਹੰਝੂ ਕਰਦੇ ਨੇ, ਖੋਰੇ ਦੱਸ ਤਾਂ ਕਹਿੰਦੇ ਚੁੰਨੀਆਂ ਲੈਂਦੇ ਫਿਰਦੇ ਨੇ, ਉਹ ਸਾਡੇ ਵੱਟਿਆਂ ਕਦੇ ਪਵਾਈਆਂ ਸੀ ਯਾਰ ਮੁਗਲਾਂ ਨੂੰ, ਅੱਜ ਦੇਖ ਲੈ ਆਪ ਹੀ ਸੁੱਥਣਾ ਪਾਈ ਫਿਰਦੇ ਨੇ, ਮੈਂ ਸੁਣਿਆ ਸੀ ਕਿ ਵੱਟਾਂ ਪਿੱਛੇ ਜੱਟ ਬੰਦੇ ਨੂੰ ਵੱਢਦੇ ਨੇ, ਅੱਜ ਲੱਗ ਕੇ ਨਾਰਾ ਪਿੱਛੇ ਯਾਰਾ ਵੀਰ ਵੀਰ ਨੂੰ ਛੱਡਦੇ ਨੇ, ਕਹਿੰਦੇ ਸੀ ਜਿਹੜੇ ਅੜਦੇ ਨੇ ਇਹਨਾਂ ਅੱਗੇ ਉਹ ਝੜਦੇ ਨੇ, ਅੱਜ ਰੀਲਾਂ ਉੱਤੇ ਦੇਖ ਯਾਰਾ ਇਹ ਕੀ ਨਖਰੇ ਕਰਦੇ ਨੇ, ਇੱਜ਼ਤ ਪੱਤ ਕਿਸੇ ਦੀ ਦੱਸ ਕਾਹਦਾ ਇਹ ਹਾਸਾ ਆ, ਮੁੰਡਿਆਂ ਨੇ ਵੀ ਲਾਇਆ ਅੱਜ ਕੱਲ ਆਪਣਾ ਆਪ ਤਮਾਸ਼ਾ ਆ, ਗੱਲ ਮੇਰੀ ਦੀ ਦੇਖੀ ਯਾਰਾ ਮਿਰਚ ਕਈਆਂ ਨੂੰ ਲੱਗਣੀ ਆ, ਗਵਾਚੀ ਜਿਹੜੀ ਹਸਤੀ ਯਾਰਾ ਕਿੱਥੇ ਜਾ ਕੇ ਲੱਭਣੀ ਆ, ਝੂਠੇ ਸਾਰੇ ਰੰਗ ਮੰਚ ਨੇ ਝੂਠੇ ਯਾਰਾ ਕਰੈਕਟਰ ਨੇ, ਮਾਂ ਬਾਪ ਨੇ ਕਰ ਕਰ ਜੰਮ ਤੇ ਸੰਜੇ ਦੱਤ ਜੇ ਐਕਟਰ ਨੇ। ਮੈਨੂੰ ਕੀ ਮਾਰਨੇ ਯਾਰਾ ਬਾਗ, ਜਿਹੜੇ ਲੱਗ ਕੇ ਨਾਰਾ ਪਿੱਛੇ ਹੁਣ ਪੀ ਲੈਂਦੇ ਨੇ ਸਲਫਾਜ਼, ਸ਼ਰੇਆਮ ਯਾਰਾ ਆਸ਼ਕੀ ਹੁੰਦੀ ਰਹੇ ਨਾ ਕੁਝ ਲਿਹਾਜ਼, ਦੇਖੀ ਕਈਆਂ ਦੇ ਸੀਨੇ ਅੱਗ ਲਾਉਣਗੇ ਮੇਰੇ ਇਹ ਅਲਫਾਜ਼, ਪੰਜਾਬ ਸਿਆ ਤੂੰ ਸਾਬ ਜਵਾਨੀ, ਤੇਰੇ ਵਾਰਸ ਕਿੱਧਰ ਤੁਰ ਗਏ ਨੇ, ਆ ਫੇਮ ਦਾ ਰੋੜ ਜੋ ਰੁੜਿਆ ਯਾਰਾ ਸਭ ਇਸ ਵਿੱਚ ਜਾ ਕੇ ਰੁੜ ਗਏ ਨੇ, ਦੁੱਲੇ ਚੌਲਾਂ ਦਾ ਕੁਝ ਨਹੀਂ ਵਿਗੜਿਆ, ਰੋਕ ਲੈ ਹਵਾ ਤੂਫਾਨੀ ਨੂੰ, ਪੰਜਾਬ ਸਿਆ ਉੱਠ ਖੜ ਤੂੰ ਮੁੜ ਤੋਂ, ਸਾਂਭ ਲੈ ਆਪਣੀ ਜਵਾਨੀ ਨੂੰ ਯਾਰਾ, ਸਾਂਭ ਲੈ ਆਪਣੀ ਜਵਾਨੀ ਨੂੰ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ, मैं हाँ दोस्तों अमनदीप सिद्धू मसलियां दे निकल देने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ता चीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल चल रही है ते साडा तुहाडा साथ बनिया होया और हरमन रेडियो दे जरिए असी बहुत विचार पेश करते हैं सांझे करते हैं एक दूसरे ते दिल वाली गल्लां ते कई वारी ना किसी नूं चंगे नहीं लगदे तां माफ़ी चाहते हैं ते साडा मकसद जिहड़ा आ उह एक उसारू सोच नूं अगे वधाउणा आ दलजीत सिंह भाजी जुड़े ने साडे नाल मैता चौंक तों कहिंदे ने हो सके तो कल वाली वड्डे पापा वाली गल अगे वधाओ जो नव व्याहे जोड़े एक दूजे नूं सोना मोना बेटा पुत्तू ते होर कई गैर समाजिक रिश्तियां वाले नाम नाल संबोधन करते हैं। हाँ जी ये भाजी नूं कहूँगा मैं आपां उहनां दे प्रोग्राम च अगे वधावांगे पर साडे नाल कई स्रोते जुड़ते हैं तो उहनां दा स्वागत करते हैं पर फिलहाल साडे नाल साडे सत्कारयोग ताया जी जुड़ चुके ने इन्हां दा आपां जी आयां करना स्वागत करना ताया जी वाहेगुरु जी का खालसा वाहेगुरु जी की फतेह
वाहेगुरु जी का खालसा वाहेगुरु जी की फतेह
जी
की हाल चाल ने
मैं बिल्कुल ठीक ठाक है राजी खुशी तो बचे हुए हैं तो तुसी दसो मैनू लगदा तुसी ताई जी तो बचन बचे हुए हैं तो तुसी हजे भी कैनबरा ही हो मैनू लगदा
प्रशादा मिल जाता है इतने बैठे हैं
ठीक ठीक चलो बड़ा कार्य चल रहा कैनबरा दे विच नवे प्रबंधक जिहड़े ने सफाई वगैरह काफी कर रहे ने ते होर कर रहे ने वधिया गल है पता लगता तस्वीरां तो ते ताया जी कुछ आपां गल्लां बातां इत्थों ही शुरू करनियां ने कि साडे हीरो कौन हुण आपां इह शहीदी हफ्ता चल रहा ते देखो किन्नियां शहीदियां होईयां ने बच्चों तो लैके माता जी तो उस तो बाद जड़े मुक्ते है ना होर जड़े सिंह चमकौर की गली दे विच शहीद होए जंगा दे विच होए सो एक साडे लई बड़ा सीखण वाली गल है कल ना गुरु घर दे विच मैं ड्यूटी दे रहा सी तां उत्थे एक परिवार आया तो चलो असी लंगर पानी सारा चलाने क्योंकि श्रोमणी कमेटी ने ते जथेदार साहब ने अकाल तख्त साहब तो एक हुक्मनामा जारी होया सीगा कि लंगर जिहड़ा सादा रखिया जावे ते असी सादा ही रखिया होया है ते एक एक दाल है ते प्रशादे है दही है तां नाल जिहड़ा अचार वगैरह है ना वो सिंपल एको ही रखी हुई कोई एडा फैंसी नहीं रखिया हाँ चाह दे नाल शक्कर पारे जरूर रखे हुए ने तो कल वो गल चल रही थी वह बैठे चलो आप वार्तालाप ही होंगी गुरु घर के विचार भी होंगे तो एक ना बीबी ने सवाल पूछा सी इस दे बारे कि ये जो कॉन्सैप्ट है ये बारे सानू समझाओ भी जदों कहिंदे पे साडा कोई बजुर्ग उम्र भोग के पूरा हुंदा आ ਤਾਂ ਅਸੀਂ ਉਸਨੂੰ ਵੱਡਾ ਕਰਦੇ ਹਾਂ ਉੱਥੇ ਫਿਰ ਜਲੇਬੀਆਂ ਵੀ ਪਾਉਂਦੇ ਹਾਂ ਪਕੌੜੇ ਪਾਉਂਦੇ ਬੜਾ ਇਕੱਠ ਕਰਦੇ ਹਾਂ ਜਿਹਨੂੰ ਦੁਆਬੇ 'ਚ ਇਕੱਠ ਵੀ ਕਹਿ ਦਿੰਦੇ ਨੇ ਕਿਸੇ ਇਲਾਕੇ 'ਚ ਵੱਡਾ ਕਰਨਾ ਵੀ ਕਹਿੰਦੇ ਨੇ ਅਤੇ ਕਹਿੰਦੇ ਉਹ ਵੀ ਤਾਂ ਫਿਰ ਸੋਗਮਈ ਹੁੰਦਾ ਜਦੋਂ ਕੋਈ ਰੂਹ ਵਿਛੜਦੀ ਹੈ ਤਾਂ ਉਹ ਸੋਗਮਈ ਹੈ ਅਤੇ ਇਹ ਜਿਹੜਾ ਕੋਨਸੈਪਟ ਹੈ ਮਤਲਬ ਮੈਂ ਤੁਹਾਨੂੰ ਹੁਣ ਇੱਕ ਘੇਰਾ ਪਾਉਣਾ ਇੱਕ ਹੈਗਾ ਬਰਸੀ ਦਾ ਕਿ ਕਈ ਲੋਕ ਬਰਸੀਆਂ ਮਨਾਉਂਦੇ ਨੇ ਹੈ ਨਾ ਆਪਣੇ ਬਜ਼ੁਰਗਾਂ ਦੀਆਂ ਅਤੇ ਅਸੀਂ ਸਿੱਖੀ ਦੇ ਵਿੱਚ ਅਸੀਂ ਸ਼ਹੀਦੀਆਂ ਮਨਾਉਂਦੇ ਹਾਂ ਅਸੀਂ ਜੋਤੀ ਜੋਤ ਨਹੀਂ ਮਨਾਉਂਦੇ ਅਸੀਂ ਸ਼ਹੀਦੀਆਂ ਮਨਾਉਂਦੇ ਹਾਂ ਅਤੇ ਇਹਦੇ ਵਿੱਚ ਫਿਰ ਕਹਿੰਦੇ ਸਾਦਾ ਸੋਗ ਵਾਲੀ ਕਿਹੜੀ ਗੱਲ ਹੈ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਸੋ ਇਸ ਕਰਕੇ ਆਪਾਂ ਇੱਥੇ ਥੋੜ੍ਹਾ ਜਿਹਾ ਆਪਾਂ ਪੰਜ ਦਸ ਕੁ ਮਿੰਟ ਲਾਈਏ ਕਿ ਇਹ 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 ਜਿਹੜਾ ਭੰਬਲ ਭੂਸਾ ਪਿਆ ਹੋਇਆ ਇਹਦੇ ਇਹਦਾ ਕੀ ਹੱਲ ਹੋ ਸਕਦਾ ਹੈ
ਮੈਂ ਤਾਂ ਇਹਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਅਤੇ ਭਾਈ ਗੱਲ ਤਾਂ ਚੜ੍ਹਦੀ ਕਲਾ ਵਾਲੀ ਗੁਰੂ ਕੇ ਸਿੱਖ ਨੂੰ ਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੀ ਹੁਕਮ ਆ ਸੋਗ ਸੋਗ ਕਰਨਾ ਦੀ ਚਿੰਤਾ ਚਿੰਤਾ ਤੇ ਸੋਗ ਆਪਸ ਵਿੱਚ ਸੰਬੰਧਿਤ ਹੈ ਨਾ ਚਿੰਤਾ ਤਾਂ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੇ ਤੁਸੀਂ ਜੋਤੀ ਜੋਤ ਸਮਾਉਣ ਵਾਲੀ ਗੱਲ ਬੜੀ ਸੋਹਣੀ ਕੀਤੀ ਆ। ਅਸੀਂ 10 ਗੁਰੂ ਸਾਹਿਬਾਨ ਬਾਰੇ ਉਹਨਾਂ ਦੇ ਅੰਤਮ ਸਮੇਂ ਨੂੰ ਜਿਹੜੋ ਹੁੰਦਾ ਹੈ ਤੇ ਉਹਨੂੰ ਅਸੀਂ ਜੋਤੀ ਜੋਤ ਸਮਾਉਣਾ ਕਹਿੰਦੇ ਹਾਂ, ਜਾਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦੀ ਕਹਿੰਦੇ ਹਾਂ। ਤੇ ਬਾਕੀ ਸਿੰਘਾਂ ਦਾ ਜਿਹੜਾ ਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਾਂ ਅਕਾਲ ਚਲਾਣਾ ਕਰ ਗਏ, ਅਸੀਂ ਇਉਂ ਉਹਨਾਂ ਨੂੰ ਕਹਿੰਦੇ ਹਾਂ। ਉਹਨਾਂ ਨੂੰ ਗੁਰੂ ਕੇ ਸਿੰਘ ਭਾਵੇਂ ਕਿੰਨਾ ਵੀ ਉਹ ਚੜ੍ਹਦੀ ਕਲਾ ਵਾਲਾ ਆ, ਸੂਰਮਾ ਆ, ਭਜਨੀਕ ਆ, ਗੁਰੂ ਘਰ ਦਾ ਸੇਵਕ ਸੇਵਕ ਆ, ਉਹਨੂੰ ਅਸੀਂ ਜੋਤੀ ਜੋਤ ਸਮਾਉਣਾ ਨੀ ਕਹਿੰਦੇ।
ਜੀ ਜੀ
ਉਹਨੂੰ ਇਹ ਕਿਉਂ ਨੀ ਕਹਿੰਦੇ, ਇਹ ਤਾਂ ਕੋਈ ਸਿਆਣੇ ਫਿਲਾਸਫਰ ਜ਼ਿਆਦਾ ਹੋਰ ਉਹਦੀ ਵਿਆਖਿਆ ਕਰ ਸਕਦੇ ਆ, ਪਰ ਆਪਾਂ ਜਿਹੜਾ ਚੱਲਦਾ ਰਿਵਾਜ ਆ ਸੁਣਦੇ ਆ ਰਹੇ ਹਾਂ ਵੀ ਗੁਰੂ ਸਾਹਿਬਾਨ ਬਾਰੇ ਜੋਤੀ ਜੋਤ ਸਮਾਉਣਾ, ਗੁਰੂ ਅਰਜਨ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ, ਹਾਂਜੀ, ਪਰ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਕਰ ਦਿੱਤੇ ਗਏ, ਸ਼ਹੀਦ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਔਰੰਗਜ਼ੇਬ ਦੇ ਹੁਕਮ ਨਾਲ, ਤੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ, ਹਾਂਜੀ, ਭਾਈ ਮਨੀ ਸਿੰਘ ਜੀ ਸ਼ਹੀਦੀ ਪਾ ਗਏ, ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ, ਹਾਂਜੀ।
ਤੁਹਾਡੀ ਗੱਲ ਤੋਂ ਹੀ ਮੈਂ ਹੁਣ ਨੋਟ ਕੀਤਾ ਹੈ ਕਿ ਆਪਾਂ ਸਿੱਖ ਧਰਮ ਦੇ ਵਿੱਚ, ਸਿੱਖੀ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਜੋਤੀ ਜੋਤ ਨਹੀਂ ਮਨਾਉਣ ਦੇ ਦਿਵਸ, ਪਰ ਆਪਾਂ ਸ਼ਹੀਦੀ ਵੱਧ ਚੜ੍ਹ ਕੇ ਮਨਾਉਂਦੇ ਹਾਂ, ਉਹਨੂੰ ਯਾਦ ਕਰਦੇ ਹਾਂ। ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪੰਜਵੇਂ ਪਾਤਸ਼ਾਹ ਦਾ, ਨੌਵੇਂ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਪੁਰਬ ਹੈ, ਬੱਚਿਆਂ ਦੀ ਸ਼ਹੀਦੀ, ਅਤੇ ਇਹ ਅਸੀਂ ਪੁਰਬ ਜ਼ਰੂਰ ਮਨਾਉਂਦੇ, ਪਰ ਆਪਾਂ ਬਰਸੀ ਮੰਗਰ ਨਹੀਂ ਮਨਾਉਂਦੇ ਬਾਕੀ ਗੁਰੂ ਸਾਹਿਬਾਨਾਂ ਦਾ। ਅਤੇ ਇਹ ਨਵੀਂ ਗੱਲ ਮਤਲਬ ਮੇਰੇ ਜ਼ਿਹਨ ਦੇ ਵਿੱਚ ਆਈ ਹੈ। ਅਤੇ ਹੁਣ ਇਹ ਗੱਲ ਕੱਲ੍ਹ ਬੀਬੀ ਨੇ ਜਿਹੜੀ ਇਹ ਪੁੱਛੀ ਸੀ ਵੀ ਜੇ ਸ਼ਹੀਦੀ ਦਿਨ ਅਸੀਂ ਮਨਾਉਂਦੇ ਹਾਂ, ਅਸੀਂ ਵਾਰਾਂ ਵੀ ਗਾਉਂਦੇ ਹਾਂ ਉਹਨਾਂ ਦੀਆਂ, ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤੇ ਫਿਰ ਜਿਹੜੇ ਲੋਕ ਰੌਲਾ ਪਾਉਂਦੇ ਆ ਜੀ, ਉਹ ਸ਼ਕਰ ਪਾਰਿਆਂ ਤੋਂ ਗੱਲ ਚੱਲੀ ਸੀ, ਫਿਰ ਤਾਂ ਕਹਿੰਦੇ ਜਿਹੜੇ ਸ਼ਕਰ ਪਾਰੇ ਆ ਇਹ ਵੀ ਮਿੱਠਾ ਹੀ ਆ, ਫਿਰ ਇਹ ਵੀ ਤਾਂ ਮਿੱਠਾ ਖਾਣ ਵਾਲੀ ਗੱਲ ਹੈ, ਵੀ ਇਹਦੇ ਤਾਂ ਇੱਕ ਬਰਫੀ ਦਾ ਪੀਸ ਵੀ ਹੋਵੇ, ਲੱਡੂ ਵੀ ਹੋਵੇ ਜਾਂ ਜਲੇਬੀ ਹੋਵੇ, ਉਹਦੇ ਚ ਕੀ ਹਰਜ ਆ ਫਿਰ?
ਇਹ ਦੇਖੋ ਨਾ, ਕੜਾ ਪ੍ਰਸ਼ਾਦ ਵੀ ਗੁਰੂ ਆਪਣਾ ਗੁਰਦੁਆਰਿਆਂ ਵਿੱਚ ਵਰਦਾ, ਉਹ ਵੀ ਮਿੱਠਾ ਹੁੰਦਾ ਹੈ, ਚਾਹ ਵਰਦੀ। ਸਾਡੇ ਵੇਲੇ ਗੁਰੂ ਕੇ ਲੰਗਰਾਂ ਵਿੱਚ ਚਾਹ ਨੀ ਸੀ ਵਰਤਦੇ ਹੁੰਦੇ, ਨਾ ਲਸਣ ਵਰਤਦੇ ਹੁੰਦੇ ਸੀ, ਨਾ ਚਾਹ ਵਰਤਦੇ ਹੁੰਦੇ
ਸੀ।
ਤੇ ਸਾਡੇ ਵੇਹਦਿਆਂ ਹੁਣ ਦੇਖੋ, ਗੁਰੂ ਰਾਮਦਾਸ ਸਾਹਿਬ ਦੇ ਲੰਗਰ ਅੰਮ੍ਰਿਤਸਰ ਦੇ ਵਿੱਚ ਹਰ ਵੇਲੇ ਚਾਹ ਹੀ ਵਰਤਦੀ ਹੈ, ਤਕਰੀਬਨ 24 ਘੰਟੇ ਲੰਗਰ ਤੇ 24 ਘੰਟੇ ਚਾਹ ਵਰਤਦੀ ਹੈ। ਤੇ ਮੈਨੂੰ ਤੇ ਇੱਕ ਵਾਰੀ ਹਾਸੇ ਦੀ ਗੱਲ ਆ, ਮੈਂ ਫਿਰਦਾ ਫਿਰਦਾ ਨਾ ਉਹ ਬਾਰਸੀਲੋਨਾ ਸ਼ਹਿਰ ਜਾ ਵੜਿਆ,
ਸਪੇਨ ਚ,
ਬਾਰਸੀਲੋਨਾ ਨਾ, ਹਾਂਜੀ, ਸਪੇਨ, ਜਿਹਨਾਂ ਦੇ ਅੱਡ ਹੋਣ ਦਾ ਆਪਣਾ ਕੀ ਉਹਨੂੰ ਕਹਿੰਦੇ ਨੇ, ਅੱਡ ਹੋਣ ਦਾ ਵੀ ਮਤਾ ਕੀ ਉਹਨੂੰ ਕਹਿੰਦੇ, ਰੈਫਰੈਂਡਮ ਕਰਵਾਇਆ ਵੀ ਸਾਡਾ ਸਾਨੂੰ ਵੱਖਰਾ ਕਰਨ ਦੀ ਕਰ ਦਿਓ। ਤੇ ਅੱਛਾ, ਉੱਥੇ ਕੋਈ ਇਸ ਤਰ੍ਹਾਂ ਸੀਗਾ ਵੀ ਦੁਕਾਨਦਾਰ ਗ੍ਰੰਥੀ ਦੀ ਸੇਵਾ ਕਰ ਰਿਹਾ ਸੀ, ਤੇ ਮੈਨੂੰ ਹੁੰਦਾ ਆ ਵੀ ਮੈਂ ਸਵੇਰੇ ਉੱਠ ਕੇ ਨਹਾ ਕੇ ਨਾ ਚਾਹ ਦਾ ਇੱਕ ਫਿੱਕਾ ਕੱਪ ਮੈਂ ਪੀਨਾ ਆ, ਤੇ ਉਹ ਮੈਂ ਕਿਚਨ ਦੇ ਵਿੱਚ ਜਾ ਕੇ ਕਿਸੇ ਦੀ ਕੋਈ ਹੋਰ ਆਇਆ ਸੱਜਣ, ਉਹਦੀ ਮਦਦ ਨਾਲ ਗੈਸ ਬਾਲ ਲਿਆ ਤੇ ਚਾਹ ਦਾ ਕੱਪ ਬਣਾ ਕੇ ਪੀ ਲਿਆ, ਤੇ ਚਲੋ ਆਪਣਾ ਸਵੇਰ ਦਾ ਕੰਮ ਪੂਰਾ ਹੋ ਗਿਆ। ਤੇ ਉਹ ਗ੍ਰੰਥੀ ਸਿੰਘ, ਮਤਲਬ ਜਿਹੜੇ ਇਸ ਤਰ੍ਹਾਂ ਗ੍ਰੰਥੀ ਸਿੰਘ ਹੁੰਦੇ ਆ ਨਾ, ਵੀ ਪ੍ਰੋਫੈਸ਼ਨਲ ਗ੍ਰੰਥੀ ਨਹੀਂ ਹੁੰਦੇ, ਤੇ ਉਹਨਾਂ ਨੂੰ ਜ਼ਿਆਦਾ ਫਿਕਰ ਹੁੰਦਾ ਵੀ ਕੋਈ ਹੋਰ ਆ ਜਾਵੇ, ਤੇ ਜਿਵੇਂ ਉਹ ਕਿਸੇ ਦਾ ਪੱਤਾ ਕੱਟ ਕੇ ਬੈਠੇ ਹੁੰਦੇ ਆ, ਕੋਈ ਹੋਰ ਉਹਨਾਂ ਦਾ ਪੱਤਾ ਨਾ ਕੱਟ ਦੇਵੇ। ਤੇ ਉਹ ਮਨੇ ਉਹਨੇ ਕਿਹਾ ਜੀ ਤੁਸੀਂ ਆਪਣੇ ਕੱਪੜੇ ਬਦਲ ਰਿਹਾ ਸੀ, ਜਿਹੜੀ ਗੋਲ ਪੱਗ ਸੀ ਗੋਲ ਪੱਗ ਨੂੰ ਸਿੱਧੀ ਕਰ ਰਿਹਾ ਸੀਗਾ, ਪਟਿਆਲਾ ਸ਼ਹਿਰੀ ਵਾਂਗ ਦੁਕਾਨ ਖੋਲਣੀ ਸੀ ਉਹਨੇ ਜਾ ਕੇ, ਤੇ ਕੱਪੜੇ ਪਾਉਂਦਾ ਤੇ ਕਛਹਿਰੇ ਦੇ ਉੱਤੋਂ ਦੀ ਪੈਂਟ ਪਾ ਰਿਹਾ ਸੀ, ਤੇ ਕਰਦਿਆਂ ਕਰਦਿਆਂ ਕਹਿੰਦਾ ਜੀ ਤੁਸੀਂ ਚਾਹ ਛਕੀ? ਮੈਂ ਕਿਹਾ ਜੀ ਮੈਂ ਬੜੇ ਹੁੱਬ ਕੇ ਦੱਸਿਆ, ਮੈਂ ਕਿਹਾ ਜੀ ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਮੈਂ ਤੇ ਉਦੋਂ ਹੀ ਚਾਹ ਦਾ ਕੱਪ ਉੱਤੇ ਕੱਪ ਬਣਾ ਕੇ ਛਕ ਲਿਆ ਸੀ।
ਅੱਛਾ ਜੀ,
ਬੜੀ ਖੁਸ਼ੀ ਨਾਲ ਮੈਂ ਦੱਸਿਆ।
ਅੱਛਾ,
ਤੇ ਉਹ ਜੀ ਬਸ ਜਿਵੇਂ ਕੜ ਪਾਟ ਗਿਆ ਹੁੰਦਾ, ਤੁਸੀਂ ਪ੍ਰਚਾਰਕ ਲੋਕ, ਤੁਹਾਨੂੰ ਸੰਤ ਕੋਈ ਤਰ੍ਹਾਂ ਨੀ, ਤੁਸੀਂ ਕਿਸੇ ਸੰਤਾਂ ਦੀ ਸੇਵਾ ਕੀਤੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ, ਤੁਸੀਂ ਭੋਗ ਲਾਇਆ ਤੋਂ ਬਿਨਾਂ ਤੁਸੀਂ ਚਾਹ ਪੀ ਨਹੀਂ, ਤੇ ਮਹਾਰਾਜ ਨੂੰ ਭੋਗ ਲਵਾਇਆ
ਚਾਹ ਦਾ ਵੀ ਭੋਗ,
ਮੈਨੂੰ ਪਤਾ ਨੀ
ਚਾਹ ਦਾ ਵੀ ਭੋਗ।
ਮੈਂ ਕਿਹਾ ਵੀ ਮੈਂ ਸੁਣੀ ਗਿਆ, ਮੈਂ ਕਿਹਾ ਬੜੀ ਨਿਮਰਤਾ ਨਾਲ ਹੀ ਮੈਂ ਕਿਹਾ ਜੀ ਮਹਾਰਾਜ ਬਈ ਮੈਨੂੰ ਪਤਾ ਨੀ ਸੀ ਤੁਸੀਂ ਇੱਥੇ ਕਿਹੜੇ ਡੇਰੇ ਦੀ ਮਰਿਆਦਾ ਚਲਾਉਂਦੇ ਹੋ, ਤੇ ਜੇ ਮੈਨੂੰ ਪਤਾ ਹੁੰਦਾ ਤੁਸੀਂ ਦੱਸ ਦਿੰਦੇ ਵੀ ਇੱਥੇ ਇਹ ਮਰਿਆਦਾ ਆ, ਤੇ ਮੈਂ ਉਹ ਤੁਹਾਡੀ ਮਰਿਆਦਾ ਭੰਗ ਨਾ ਕਰਦਾ, ਤੇ ਪਰ ਮੈਂ ਨੀ ਸਮਝਦਾ ਤੇ ਕੋਈ ਮਰਯਾਦ ਗੁਰੂ ਸਾਡਾ ਪਿਤਾ ਸਮਾਨ ਆ, ਪਿਤਾ ਤੇ ਮਾਂ ਜੇ ਕੋਈ ਪੁੱਤ ਖਾ ਪੀ ਲਵੇ ਤੇ ਉਹਦੇ ਨਾਲ ਨਾਰਾਜ਼ ਹੋ ਜਾਣ, ਤੇ ਮੈਂ ਚਾਹ ਦਾ ਕੱਪ ਪੀ ਲਿਆ ਸਾਡੇ ਪਿਤਾ ਗੁਰੂ ਤੇ ਕੋਈ ਨਾਰਾਜ਼ਗੀ ਨੀ, ਤੁਸੀਂ ਪੱਤਲ ਤਗੜਾ ਹੋ ਕੇ ਮੈਂ ਉਹਨੂੰ ਪਿਆ ਗੱਲ ਆ ਵੀ ਹੁਣ ਤਾਂ ਚਾਹ ਦਾ ਵੀ ਭੋਗ ਲਵਾਉਣ ਲੱਗ ਪਿਆ, ਪਹਿਲਾਂ ਤੇ ਚਾਹ ਲੰਗਰਾਂ ਚ ਬਣਦੀ ਨੀ, ਇਹਨੂੰ ਨਸ਼ਾ ਸਮਝਿਆ ਜਾਂਦਾ ਨਾ, ਭਾਵੇਂ ਤੰਬਾਕੂ ਵਾਂਗੂ ਇਹ ਮਾਇਡ ਨਸ਼ਾ ਹੀ ਆ, ਦੂਜਿਆਂ ਨਸ਼ਿਆਂ ਵਾਂਗੂ ਤੇਜ਼ ਨੀ, ਪਰ ਨਸ਼ਾ ਸਮਝ ਕੇ ਇਹਨਾਂ ਨੂੰ ਗੁਰੂ ਕੇ ਲੰਗਰਾਂ ਵਿੱਚ ਨਹੀਂ ਸੀ ਵਰਤਿਆ ਜਾਂਦਾ, ਪਰ ਅੱਜ ਤਾਂ ਹੁਣ ਅੱਧੀ ਰਾਤ ਚਲੇ ਜਾਓ ਤਾਂ ਵੀ ਚਾਹ ਵੀ ਮਿੱਠੀ ਹੁੰਦੀ ਆ, ਚਲੋ ਜੇ ਉਸ ਤੋਂ ਪਹਿਲਾਂ ਚਾਹ ਨੀ ਸੀ ਬਣਦੀ ਹੁੰਦੀ ਤੇ ਦੁੱਧ ਹੁੰਦਾ ਸੀ, ਦੁੱਧ ਚ ਵੀ ਮਿੱਠਾ ਪਾ ਕੇ ਆਪਾਂ ਪੀਂਦੇ ਸੀ, ਪਤਾ ਨੀ ਕਿਸ ਕਿਸ ਭਾਵਨਾ ਦੇ ਨਾਲ ਕਿਵੇਂ ਉਹਨਾਂ ਨੇ ਇਹ ਕਰ ਦਿੱਤਾ ਆ ਵੀ ਨਹੀਂ ਹੋਣਾ ਚਾਹੀਦਾ, ਤੁਸੀਂ ਆਪਣੇ ਹਿਸਾਬ ਤੇ ਬਾਕੀ ਰਹੀ ਲੰਗਰ, ਹੁਣ 36 ਪ੍ਰਕਾਰ ਦੇ ਲੰਗਰ ਆਈ ਸੰਗਤ ਨੂੰ 24 ਘੰਟੇ ਹਰ ਗੁਰਦੁਆਰੇ ਵਿੱਚ ਨਹੀਂ ਵਰਤਾਏ ਜਾ ਸਕਦੇ, ਪਰ ਸਿੰਪਲ ਦਾਲ ਫੁਲਕਾ ਜਿਹੜਾ ਆ ਇਹ ਤੇ ਵਰਤਾਇਆ ਜਾ ਸਕਦਾ ਹੈ ਨਾ, ਤੇ ਉੱਥੇ ਆਸ ਰੱਖਣੀ ਘਰੋਂ ਵੀ ਤੁਸੀਂ ਆਪਣੇ ਘਰ ਸਭ ਕੁਝ ਤੁਹਾਡੇ ਕੋਲ ਹੈਗਾ ਆ, ਉੱਥੇ ਰੋਜ਼ ਤੁਸੀਂ ਕੜਾਹ ਬਣਾ ਪ੍ਰਸ਼ਾਦ ਬਣਾ ਕੇ ਛਕੋ, ਉੱਥੇ ਜੋ ਮਰਜ਼ੀ ਦੀ ਆਪਣੀ ਚੀਜ਼ ਛਕੋ, ਪਰ ਗੁਰੂ ਘਰ ਦੇ ਵਿੱਚ ਤੇ ਲੰਗਰ ਦੇ ਵਿੱਚ ਸਾਦਾ ਫੁਲਕਾ ਤੇ ਮਿਲਦਾ ਹੈ, ਤੇ ਇਹ ਇਹ ਬੜੀ ਵੱਡੀ ਗੁਰੂ ਘਰ ਦੀ ਪ੍ਰਾਪਤ। ਤੇ ਗੁਰੂ ਅਰਜਨ ਸਾਹਿਬ ਵੇਲੇ ਲੰਗਰ ਦੀ ਅਗਵਾਈ ਇਹ ਵੀ ਹਾਲਤ ਹੋ ਗਈ ਸੀ ਭਈ ਪ੍ਰਿਥੀ ਚੰਦ ਸਾਰਾ ਕੁਝ ਸਮੇਟ ਲੈਂਦਾ ਸੀ ਤੇ ਲੰਗਰ ਛਕਣ ਲਈ ਸੰਗਤਾਂ ਨੂੰ ਇੱਧਰ ਘੱਲ ਦਿੰਦਾ ਸੀ, ਤੇ ਮਿੱਸੇ ਪ੍ਰਸ਼ਾਦੇ ਉਹ ਵੀ ਗਿਣਤੀ ਦੇ ਦੋ ਮਿਲਦੇ ਸੀ ਤੇ ਪਾਣੀ ਦੇ ਨਾਲ, ਸੋ ਇਸ ਤਰ੍ਹਾਂ ਹਾਲਾਤ ਦੇ ਮੁਤਾਬਕ ਫਿਰ ਲੰਗਰ ਨੂੰ ਹਰ ਵੇਲੇ ਕਈ ਖੀਰ ਗੁਰੂ ਅੰਗਦ ਸਾਹਿਬ ਵੇਲੇ ਤੇ ਇਹ ਵੀ ਆਉਂਦਾ ਆ ਵੀ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਹਾਲੀ, ਘਿਓ ਵਾਲੀ ਖੀਰ ਅੰਮ੍ਰਿਤ ਰੂਪੀ ਵੰਡੀ ਜਾਂਦੀ ਸੀ, ਪਰ ਉੱਥੇ ਮਾਤਾ ਖੀਵੀ ਜੀ ਲੰਗਰ ਚਲਾਉਣ ਵਾਲੇ ਸਨ, ਤੇ ਹਰ ਗੁਰਦੁਆਰੇ ਦੇ ਵਿੱਚ ਹਰ ਆਏ ਸੰਗਤ ਦੀ ਮਰਜ਼ੀ ਦੇ ਨਾਲ ਲੰਗਰ ਬਣੇ, ਕੋਈ ਚੌਲ ਖਾ ਕੇ ਖੁਸ਼ ਆ, ਕੋਈ ਦਾਲ ਖਾ ਕੇ ਖੁਸ਼ ਆ, ਕੋਈ ਸਬਜ਼ੀ ਖਾ ਕੇ ਖੁਸ਼ ਆ, ਕੋਈ ਖੀਰ ਖਾ ਕੇ ਖੁਸ਼ ਆ, ਕੋਈ ਕੜਾਹ ਖਾ ਕੇ ਖੁਸ਼ ਆ, ਤੇ ਸਾਰਿਆਂ ਦੀ ਮਨੋਕਾਮਨਾ ਤੇ ਪੂਰੀਆਂ ਨਹੀਂ ਨਾ ਹੋ ਸਕਦੀਆਂ, ਸੋ ਇਸ ਲਈ ਗੁਰੂ ਕਾ ਲੰਗਰ ਤੇ ਜਿੰਨਾ ਸਾਦਾ ਹੋਵੇ ਓਨਾ ਹੀ ਚੰਗਾ
ਜੀ,
ਤੇ ਪਰ ਕੋਈ ਵੀ ਇੱਕ ਅੱਧੀ ਆਈਟਮ ਵੀ ਘਟਾਉਣ ਦਾ ਜਿਹੜਾ ਲੰਗਰ ਦੀ ਸੇਵਾ ਕਰਦਾ ਪਰਿਵਾਰ, ਉਹ ਇੱਕ ਦੂਜੇ ਤੋਂ ਪਈ ਉਹਨੇ ਆਹ ਚੀਜ਼ ਬਣਾਈ ਸੀ ਦੂਜੇ ਨੇ ਤੇ ਮੈਂ ਉਸ ਨੂੰ ਘੱਟ ਕਿਵੇਂ ਬਣਾਵਾ, ਮੈਂ ਉਸੇ ਤਰ੍ਹਾਂ ਵੇਖੋ ਵੇਖੀ
ਬਣਦੇ ਬੇਕਾਰ ਦੀ ਉਹ ਬਹਿਸ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਸੋਗਮਈ ਆ ਇਹ ਆ, ਸੋ ਮੈਨੂੰ ਇਹ ਨੀ ਸਮਝ ਆਉਂਦੀ ਸੋਗਮਈ ਕਿੱਦਾਂ ਸ਼ਹੀਦੀ ਦਿਵਸ, ਜਿਹੜੇ ਸ਼ਹੀਦ ਹੋਏ ਆ ਉਹ ਤਾਂ ਬੜੇ ਚਾਅ ਨਾਲ ਸ਼ਹੀਦੀ ਦਿੱਤੀ ਉਹਨੇ ਆਪ ਦਿੱਤੀ ਆ, ਇਹ ਸੋਗਮਈ ਕਿੱਦਾਂ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਦਾ ਨੂੰ ਤਾਂ ਮਨਾ ਰਹੇ ਹਾਂ, ਅਸੀਂ ਉਹਨਾਂ ਦੀ ਮੌਤ ਥੋੜ੍ਹਾ ਮਨਾ ਰਹੇ ਕਿ ਉਹਨਾਂ ਦੀ ਮੌਤ ਹੋ ਗਈ ਤਾਂ ਅਸੀਂ ਸੋਗ, ਉਹਨਾਂ ਨੇ ਜੋ ਉਹ ਇਵੈਂਟ ਕੀਤਾ ਚੜ੍ਹਦੀ ਕਲਾ ਵਾਲਾ ਜੋ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਪ੍ਰਤੱਖ ਕਰਕੇ ਅਸੀਂ ਉਹ ਚੜ੍ਹਦੀ ਕਲਾ ਨੂੰ ਮਨਾ ਰਹੇ ਹਾਂ, ਨਾ ਕਿ ਉਹਨਾਂ ਦੀ ਅਸੀਂ ਸਰੀਰਕ ਮੌਤ ਨੂੰ ਮਨਾ ਰਹੇ ਹਾਂ, ਤੇ ਅਸੀਂ ਉਹਨਾਂ ਨੂੰ ਐਕਚੁਅਲੀ ਸੈਲੀਬ੍ਰੇਟ ਕਰ ਰਹੇ ਹਾਂ, ਅਸੀਂ ਢਾਡੀ ਵਾਰਾਂ ਗਾਉਂਦੇ ਹਾਂ, ਅਸੀਂ ਉਹਨਾਂ ਨੂੰ ਮਤਲਬ ਪ੍ਰਚਾਰਦੇ ਹਾਂ, ਅਸੀਂ ਕਨਾਤਾਂ ਲਾਉਂਦੇ ਹਾਂ, ਜੀ ਆਇਆਂ ਕਹਿੰਦੇ ਹਾਂ ਸਾਰਿਆਂ ਨੂੰ, ਅਸੀਂ ਚੇਤੇ ਕਰਦੇ ਹਾਂ, ਮੈਨੂੰ ਸਮਝ ਨਹੀਂ ਆਉਂਦੀ ਫਿਰ ਮਤਲਬ ਫਿਰ ਕਈ ਦੁਨੀਆਂ ਤਾਂ ਇੱਦਾਂ ਜਾਂਦੀ ਬਸ ਫਿਰ ਚਿੱਟੇ ਕੱਪੜੇ ਆ ਕੇ ਪਾ ਕੇ ਬੈਠੋ, ਇੱਦਾਂ ਅਫਸੋਸ 'ਤੇ ਆ ਕੇ ਬੈਠੇ, ਇੱਦਾਂ ਆ ਕੇ ਬੈਠੋ, ਮਤਲਬ ਦੇ ਫਰਗੈਟ ਦਾ ਸਪਿਰਿਟ ਆਫ ਜਿਹੜੀ ਸ਼ਹੀਦੀ ਦੀ ਸਪਿਰਿਟ ਨੂੰ ਹੀ ਪਤਾ ਨਹੀਂ ਹੈਗਾ, ਇਹਦੇ ਜਿਹੜੇ ਮਾਡਰਨ ਸੋਸ਼ਲ ਮੀਡੀਆ 'ਤੇ ਬਣੇ ਹੋਏ ਨੇ ਨਾ, ਚੰਗਿਆੜੀ ਸਿੱਟੀ ਤੁਰੀ ਜਾਂਦੇ ਨੇ, ਚੰਗਿਆੜੀ ਸਿੱਟੀ ਨਵੇਂ ਕੋਨਸੈਪਟ ਕੱਢ ਕੇ ਲਿਆਉਂਦੇ ਨੇ ਜਿਨ੍ਹਾਂ ਦਾ ਕੋਈ ਥਾਂ ਸਿਰਾ ਨਹੀਂ ਹੁੰਦਾ। ਤਾਂ ਜੀ ਤੁਹਾਡੇ ਲੰਮੇ ਭਤੀਜੇ ਆ ਗਏ ਨੇ ਦਲਜੀਤ ਸਿੰਘ ਹੁਣੀ ਮਹਿਤਾ ਚੌਂਕ ਤੋਂ ਵਿਚਾਰਾਂ ਦੇ ਨਾਲ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਤੁਹਾਨੂੰ ਇੱਕ ਤੁਹਾਡਾ ਭਤੀਜਾ ਤੇ ਗੁਰਪ੍ਰੀਤ ਗਿੱਲ ਵੀ ਆ ਕੈਨਬਰਾ ਵਾਲਾ, ਉਹ ਵੀ ਕਹਿੰਦਾ ਤਾਇਆ ਜੀ ਪੈਰੀ ਪੈਣਾ, ਉਹ ਪੈਰੀ ਹੁਣ ਫੇਸਬੁੱਕ ਰਾਹੀਂ ਜਾਂ ਸੋਚ ਰਹੇ ਤੁਹਾਡੇ ਲਾਗੇ ਆਏ, ਤਾਇਆ ਜੀ ਹੁਣ ਤਾਂ ਤੁਸੀਂ ਪੈਰਾਂ 'ਚ ਰਹੋ ਉਹਨਾਂ ਦੇ ਜਾ ਕੇ, ਲਾਗੇ ਹੈਗੇ ਆ ਤੁਹਾਡੇ?
ਨਹੀਂ ਉਹ ਨਹੀਂ, ਅਸੀਂ ਅਚਾਨਕ ਟੱਕਰੇ ਆ।
ਅੱਛਾ।
ਤੇ ਬੜਾ ਪ੍ਰੇਮ ਨਾਲ ਮਿਲਿਆ ਵਾ, ਬੜੀ ਮੈਨੂੰ ਤੇ ਅੰਦਾਜ਼ਾ ਸੀਗਾ ਵੀ ਉਹ ਵਿਚਾਰਾਂ ਦੇ ਵਖੇਵੇਂ ਕਰਕੇ ਨਾਰਾਜ਼ ਹੋਏਗਾ, ਪਰ ਨਹੀਂ ਉਹਨੇ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਆਫਰ ਕੀਤੀ ਆ, ਸ਼ਾਬਾਸ਼ ਉਹਦੇ, ਤੇ ਮਿਲੇ ਆ ਅਸੀਂ, ਤੇ ਕਹਿੰਦਾ ਮੈਂ ਫੇਰ ਵੀ ਮਿਲੂੰਗਾ।
ਠੀਕ ਹੈ, ਚਲੋ ਉਹਨਾਂ ਨੇ
ਵਧੀਆ ਬੰਦਾ ਆ,
ਸੁਨੇਹਾ ਭੇਜਤਾ ਮਲਕੀਤ ਸਿੰਘ
ਹੁਣ, ਪਰ ਉਹਨਾਂ ਨੂੰ ਕਹੋ ਵੀ ਪੈਰਾਂ ਦੀ ਪੈਰਾਂ ਪੈਰੀ ਨਾ ਪਾਇਆ ਕਰੋ, ਪੈਰਾਂ ਦੇ ਤਾਂ ਹੱਥੀ ਪੈ ਲਿਆ ਕਰੋ।
ਠੀਕ, ਮਲਕੀਤ ਸਿੰਘ ਹੁਣ ਵੀ ਕੈਨਬਰਾ ਤੋਂ ਜੁੜੇ ਨੇ, ਇਹ ਵੀ ਤੁਹਾਨੂੰ ਜ਼ਰੂਰ ਮਿਲਿਓ ਜੀ ਮਲਕੀਤ ਸਿੰਘ ਜੀ, ਅਗਰ ਤੁਸੀਂ ਨਹੀਂ ਮਿਲੇ ਤਾਇਆ ਜੀ ਨੂੰ ਤਾਂ ਗੁਰਦੁਆਰਾ ਸਾਹਿਬ ਜਾ ਕੇ। ਅਤੇ ਦਲਜੀਤ ਭਾਅ ਜੀ ਕਹਿੰਦੇ ਨੇ ਮਹਿਤਾ ਚੌਂਕ ਤੋਂ, ਕਹਿੰਦੇ ਵੀ ਸ਼ਹੀਦੀ ਦਿਵਸ ਮਨਾਉਣ ਨਾਲ ਕੌਮ ਵਿੱਚ ਸਪਿਰਿਟ ਭਰਦੀ ਆ, ਜੇ ਕੋਈ ਆਪਣੇ ਬੱਚੇ ਦੀ ਮੌਤ 'ਤੇ ਮਠਿਆਈ ਵੰਡ ਸਕਦਾ ਹੈ ਤਾਂ ਸਹਿਬ ਸ਼ਾਦਿਆਂ ਦੀ ਸ਼ਹੀਦੀ 'ਤੇ ਵੀ ਵੰਡ ਲੈਣ, ਵੈਸੇ ਵੀ ਲੰਗਰ ਸਾਦਾ ਅਤੇ ਪੌਸ਼ਟਿਕ ਹੀ ਹੋਣਾ ਚਾਹੀਦਾ। ਹੁਣ ਇੱਥੋਂ ਹੀ ਤਾਇਆ ਜੀ ਮੇਰੀ ਥੋੜ੍ਹੀ ਜਿਹੀ ਡਿਸਅਗਰੀਮੈਂਟ ਆ ਦਲਜੀਤ ਸਿੰਘ ਭਾਅ ਜੀ ਨਾਲ ਵੀ, ਕਿ ਸਾਹਿਬਜ਼ਾਦਿਆਂ ਦੀ ਮੌਤ ਨਹੀਂ ਹੋਈ ਹੈਗੀ, ਉਹਨਾਂ ਨੇ ਸ਼ਹੀਦੀ ਦਿੱਤੀ ਆ, ਚੁਣੀ ਹੋਈ ਆ, ਉਹਨਾਂ ਨੇ ਸੈਲੀਬ੍ਰੇਟ ਕੀਤਾ ਆ। ਮਤਲਬ ਇਹੀ ਫਰਕ ਹੈ ਮੌਤ ਤੇ ਸ਼ਹੀਦੀ ਦੇ ਵਿੱਚ, ਸ਼ਹੀਦੀ ਇੱਕ ਕਨਸੈਪਟ ਹੈ, ਮੌਤ ਇੱਕ ਇਵੈਂਟ ਹੈ, ਇਹ ਸਮਝਣਾ ਸਾਨੂੰ ਬਹੁਤ ਜ਼ਰੂਰੀ।
ਤੁਸੀਂ ਦੇਖੋ ਨਾ ਇੱਕ ਮਿੰਟ, ਜੋ ਯਹੂਦੀਆਂ ਦੇ ਬੱਚਿਆਂ ਨੂੰ ਤੇ ਮਾਰਿਆ ਵਾ ਹਿਟਲਰ ਨੇ, ਉਹ ਸ਼ਹੀਦੀ ਨਹੀਂ, ਉਹ ਮੌਤ ਆ। ਜੋ 47 ਦੇ ਵਿੱਚ ਕਟਾਵਟ ਹੋਈ ਆ ਬੱਚੇ ਬੁੱਢਿਆਂ ਦੀ, ਉਹ ਮੌਤਾਂ ਨੇ, ਕਤਲ ਨੇ,
ਘੱਲੂਘਾਰਾ ਉਹ ਵੀ ਮੌਤ, ਉਹ ਵੀ ਘੱਲੂ।
ਜੋ ਨਵੰਬਰ 1984 ਦੇ ਵਿੱਚ ਉਹ ਬੁੱਚੜ ਰਾਜੀਵ ਗਾਂਧੀ ਦੇ ਹੁਕਮ ਦੇ ਨਾਲ ਕਤਲਾਮ ਹੋਇਆ ਸਿੱਖਾਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਉਹ ਮੌਤਾਂ ਨੇ, ਉਹ ਕਤਲ ਨੇ ਸਰਕਾਰ ਨੇ ਕੀਤੇ, ਉਹ ਸ਼ਹੀਦੀਆਂ ਨਹੀਂ। ਸ਼ਹੀਦੀ ਹੈ ਬਾਬਾ ਦੀਪ ਸਿੰਘ ਦੀ, ਬਾਬਾ ਭਾਈ ਮਨੀ ਸਿੰਘ ਦੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹ ਸ਼ਹੀਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ, ਗੁਰੂ ਅਰਜਨ ਸਾਹਿਬ ਜੀ ਦੀ ਵੀ ਸ਼ਹੀਦੀ ਹੈ। ਸੋ ਸ਼ਹੀਦੀ ਤੇ ਮੌਤ ਦੇ ਵਿੱਚ ਫਰਕ ਆ। ਮੈਂ ਸ਼ਾਇਦ ਪਹਿਲਾਂ ਵੀ ਕਿਤੇ ਜ਼ਿਕਰ ਕੀਤਾ ਹੋਵੇ ਕਿ ਕੁਝ ਕੁ ਸਿੱਖ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਯੂਨੀਕ ਕੁਰਬਾਨੀ ਵਾਲੀਆਂ ਘਟਨਾਵਾਂ ਆਉਂਦੀਆਂ ਨੇ ਜਿਨ੍ਹਾਂ ਦੀ ਮਿਸਾਲ ਬਾਕੀ ਹੋਰ ਦੁਨੀਆਂ ਦੇ ਇਤਿਹਾਸ ਵਿੱਚੋਂ ਨਹੀਂ ਮਿਲ ਸਕਦੀ। ਤੁਸੀਂ ਦੇਖੋ ਵੀ 7 ਤੇ 9 ਸਾਲ ਦੇ ਦੁਨਿਆਵੀ ਪੱਖ ਤੋਂ ਬੱਚੇ ਸਾਡੇ ਵਾਸਤੇ ਸਾਹਿਬਜ਼ਾਦੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੋਤਰੇ ਤੇ ਗੁਰੂ ਦਲ ਭੰਜਨ ਗੁਰਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਉਹ ਸਨ। ਪਰ ਦੁਨਿਆਵੀ ਪੱਖ ਤੋਂ 7 ਤੇ 9 ਸਾਲ ਦਾ ਬੱਚਾ ਜਿਹਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਆ, ਬਿਨਾਂ ਕੱਪੜੇ ਤੋਂ, ਬਿਨਾਂ ਰੋਟੀ ਤੋਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਜਾ ਰਿਹਾ ਹੈ ਤੇ ਅਗਲੇ ਦਿਨ ਕਚਹਿਰੀ ਵਿੱਚ ਪੇਸ਼ ਕਰ ਕੀਤਾ ਜਾਂਦਾ ਹੈ। ਤੇ ਕਿੰਨੇ ਵਾਕਏ ਇਤਿਹਾਸਾਂ ਨੂੰ ਤੁਸੀਂ ਪੜ੍ਹੋ ਤੇ ਡਿਟੇਲ ਵਾਇਜ਼, ਡੇਟ ਵਾਇਜ਼, ਇੰਨੇ ਪੋਹ ਨੂੰ ਆਹ, ਇੰਨੇ ਨੂੰ ਪੋਹ ਨੂੰ ਆਹ ਹੋਇਆ ਤੇ ਕਿੰਨੇ ਦਿਨ ਉਹਨਾਂ ਨੂੰ ਸ਼ਮਕਾਂ ਦੇ ਨਾਲ ਕੁੱਟਿਆ ਗਿਆ, ਭੁੱਖੇ ਰੱਖਿਆ ਗਿਆ ਆ, ਸਰਦੀ ਦੇ ਵਿੱਚ ਬਿਨਾਂ ਕੱਪੜੇ ਤੋਂ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਵਾ। ਫਿਰ ਉਹਨਾਂ ਦੇ ਉੱਤੇ ਗੁਲੇਲੇ ਮਾਰੇ ਗਏ ਆ, ਯਾਨੀ ਹਰ ਤਰ੍ਹਾਂ ਹੀ ਉਹਨਾਂ ਨੂੰ ਤਕਲੀਫਾਂ ਦੇ ਕੇ, ਤੇ ਦੂਜੇ ਪਾਸੇ ਉਹ ਦੁਨਿਆਵੀ ਸਾਰੀਆਂ ਸਹੂਲਤਾਂ ਵੀ ਆਪਣੇ ਗੁਰੂ ਨੂੰ ਵਿਦਾਵਾ ਦੇ ਦਿਓ, ਆਪਣਾ ਧਰਮ ਛੱਡ ਦਿਓ ਤੇ ਇਸਲਾਮ ਗ੍ਰਹਿਣ ਕਰ ਲਓ ਤੇ ਫਿਰ ਸਾਰੇ ਹੀ ਤੁਹਾਡੇ ਗੁਨਾਹ, ਕਿਉਂਕਿ ਮੁਸਲਮਾਨਾਂ ਦੇ ਰਾਜ ਸਮੇਂ ਆਪਣਾ ਜਦੋਂ ਕਿ ਇਹ ਚੋਣ ਆ, ਇੱਕ ਪਾਸੇ ਸਾਰੇ ਸੰਸਾਰਿਕ ਸੁੱਖ ਤੇ ਜੀਵਨ ਹੈ ਤੇ ਦੂਜੇ ਪਾਸੇ ਅਨੇਕ ਪ੍ਰਕਾਰ ਦੇ ਤਸੀਹੇ ਚੱਲ ਕੇ ਤੇ ਦੁਨਿਆਵੀ ਪੱਖ ਤੋਂ ਮੌਤ ਆ, ਜਿਹਨੂੰ ਉਹਨਾਂ ਨੇ ਖਿੜੇ ਮੱਥੇ ਸ਼ਹੀਦੀ ਕਹਿ ਕੇ ਸ਼ਹਾਦਤ ਦਿੱਤੀ ਆ, ਇਹ ਮਿਸਾਲ ਹੋਰ ਕਿਸੇ ਦੁਨੀਆਂ ਦੇ ਵਿੱਚ ਨਹੀਂ ਮਿਲ ਸਕਦੀ। ਤੇ ਬਾਬਾ 80 ਸਾਲ ਦਾ ਬਜ਼ੁਰਗ 18 ਸੇਲ ਦਾ ਖੰਡਾ ਫੜ ਕੇ ਬਾਬਾ ਦੀਪ ਸਿੰਘ ਦੁਸ਼ਮਣਾਂ ਨੂੰ ਅੰਮ੍ਰਿਤਸਰ ਦੀ ਧਰਤੀ ਚੋਂ ਭਜਾਉਂਦਾ ਤੇ ਸ਼ਹੀਦੀ ਪ੍ਰਾਪਤ ਕਰਦਾ। ਤੇ 80-90 ਸਾਲ ਦਾ ਬਜ਼ੁਰਗ ਬੰਦ ਬੰਦ ਕਟਵਾਉਂਦਾ ਤੇ ਫਿਰ ਭਾਈ ਲੱਖਾਂ ਦੀ ਗਿਣਤੀ ਚ ਪਿਆ ਤੇ ਸਰੰਡਰ ਕਰਨ ਦੀ ਬਜਾਏ ਅੰਦਰ ਕੇਵਲ 43 ਨੇ, 40 ਸਿੰਘ ਨੇ, 2 ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ, ਜਿਹਨੇ ਪਤਾ ਆ ਕਿ ਸ਼ਹੀਦੀ ਹੀ ਆ ਇੱਥੋਂ, ਕਿਉਂਕਿ ਲੜਾਈ ਜਿਹੜੀ ਹੁੰਦੀ ਹੈ ਉਹਦੇ ਚ ਉਹਨਾਂ ਚਿਰ ਲੜਾਈ ਨਹੀਂ ਹੁੰਦੀ ਜਿੰਨਾ ਚਿਰ ਦੋਵੇਂ ਧਿਰਾਂ ਜਿੱਤਣ ਦੇ ਉਹਨਾਂ ਨੂੰ ਆਸ ਨਹੀਂ ਹੁੰਦੀ
ਜੀ।
ਪਰ ਵੱਧ ਤੋਂ ਵੱਧ ਜੇ ਮਾੜਾ ਅਸੀਂ ਜਿੱਤਾਂਗੇ ਤੇ ਜਾਂ ਹਾਰਾਂਗੇ, 50-50 ਹੈ। ਜੇ ਹਾਰ ਗਏ ਤੇ ਜ਼ਰੂਰੀ ਨਹੀਂ ਸਾਡੀ ਮੌਤ ਹੋਵੇ, ਅਸੀਂ ਕੈਦੀ ਬਣ ਸਕਦੇ ਹਾਂ, ਇਹ ਕੈਦੀ ਵੀ ਨਾ ਬਣੀਏ, ਹੋ ਸਕਦਾ ਉਸ ਤੋਂ ਪਹਿਲਾਂ ਸਾਨੂੰ ਮੈਦਾਨ ਦੇ ਵਿੱਚ ਭੱਜਣਾ ਪਏ। ਪਰ ਯਾਦ ਕਰੋ ਚਮਕੌਰ ਦਾ ਜਿਹੜਾ ਜੰਗੇ ਮੈਦਾਨ ਹੈ, ਚਾਰ ਛਫੇਰੀ ਫੌਜਾਂ ਨੇ ਆਪਣਾ ਰਾਜ ਪਹਾੜੀ ਰਾਜਿਆਂ ਦੀਆਂ ਫੌਜਾਂ, ਔਰੰਗਜ਼ੇਬ ਦੀਆਂ, ਕਿੰਨੇ ਸੂਬੇਦਾਰਾਂ ਦੀਆਂ ਫੌਜਾਂ, ਜਿਹਦੇ ਸਰਹੰਦ ਮੇਨ ਜਿਹੜਾ ਵਜ਼ੀਰ ਖਾਂ ਸੀ ਉਹ ਆਪਣੇ ਵਕਾਰ ਦਾ ਸਵਾਲ ਬਣਾ ਕੇ ਲੱਗਿਆ ਹੋਇਆ ਸੀ। ਤੇ ਭਾਈ ਅੱਜ ਰਾਤ ਵੱਜ ਜਾਵਾਂਗੇ, ਕੱਲ ਦਿਨ ਚੜੇ, ਆਖਰ ਸ਼ਹੀਦੀ ਹੈ। ਤੇ ਉਹਦੇ ਦੂਜੇ ਮੁਕਾਬਲੇ ਦੁਨਿਆਵੀ ਵੇਖੋ, 93,000 ਬੰਦਾ ਬੰਗਲਾਦੇਸ਼ ਦੀ 1971 ਦੀ ਲੜਾਈ ਵੇਲੇ, ਜਦੋਂ ਕਿ ਪਤਾ ਆ ਕਿ ਅਜੇ ਉਹਨਾਂ ਪਾਸ ਰਾਸ਼ਨ ਅਤੇ ਅਮਨੀਸ਼ਨ 6 ਮਹੀਨੇ ਤੱਕ ਲੜਨ ਦਾ ਮੌਜੂਦ ਹੈ, ਉਹਨਾਂ ਨੂੰ ਪਾਕਿਸਤਾਨ ਜਾਂ ਬਾਹਰਲੇ ਮੁਲਕ ਤੋਂ ਸਿਆਸਤ ਨਾ ਵੀ ਮਿਲੇ ਤਾਂ ਵੀ ਉਹ 6 ਮਹੀਨੇ ਤੱਕ ਲੜ ਸਕਦੇ ਆ। ਪਰ ਉੱਥੇ ਸੀ ਵੀ ਜਾਨ ਅਖੀਰ ਤੇ ਜਿਹੜਾ ਆ ਉਹ ਮੌਤ ਆ ਸਾਡੇ ਸਾਹਮਣੇ। ਤੇ ਉਹਨਾਂ ਨੇ ਭਾਈ ਹਥਿਆਰ 93,000 ਬੰਦੇ ਨੇ ਹਥਿਆਰ ਸੁੱਟਤੇ, ਤੇ ਇੱਧਰ ਵੇਖੋ 43 ਨੇ, ਤੇ ਫਿਰ ਉਹਦੇ ਵਿੱਚੋਂ ਵੀ ਜੇ ਬਚ ਕੇ ਜਾਣ ਜੋ ਪਲੈਨ ਆ ਸਤਿਗੁਰੂ ਕਲਗੀਧਰ ਪਾਤਸ਼ਾਹ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਰਾਤ ਨੂੰ ਗੜੀ ਵਿੱਚੋਂ ਨਿਕਲਣਾ ਆ, ਤੇ 3 ਆਪਣਾ ਬਸਤਰ ਜਿਹੜੇ ਸੀ ਜਿਗਾ ਕਲਗੀ ਭਾਈ ਸੋ ਸੰਗਤ ਸਿੰਘ ਨੂੰ ਸਜਾ ਕੇ, ਜਿੱਥੇ ਦਿਨ ਜਿਸ ਸਥਾਨ ਤੇ ਆਪ ਬੈਠੇ ਹੋਏ ਜੰਗ ਵੇਖ ਰਹੇ ਸਨ ਉਸ ਸਥਾਨ ਦੇ ਉੱਪਰ ਉਹਨੂੰ ਭਾ ਕੇ, ਤੇ ਰਾਤ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਪੰਜਾਂ ਸਾਹਿਬ ਪੰਜ ਪਿਆਰਿਆਂ ਵਿੱਚੋਂ, ਕਿਉਂਕਿ 3 ਪਿਆਰੇ ਜਿਹੜੇ ਸੀਗੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਉਹ ਇੱਥੇ ਇਸ ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦਿਆਂ ਦੇ ਨਾਲ ਸ਼ਹੀਦ ਹੋ ਚੁੱਕੇ ਸਨ। ਹਾਂ, ਤੇ ਦੋ ਜਿਹੜੇ ਸੀਗੇ ਆਪਣਾ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ, ਧਰਮ ਸਿੰਘ, ਤੇ ਤੀਜੇ ਇੱਕ ਹੋਰ ਸਿੰਘ ਭਾਈ ਮਾਨ ਸਿੰਘ, ਤੇ ਨਿਕਲਣ ਵੇਲੇ ਅੱਧੀ ਰਾਤ ਨੂੰ ਤਾੜੀ ਮਾਰ ਕੇ ਨਿਕਲਦੇ ਨੇ ਪੀਰੇ ਹਿੰਦ ਮੇ ਰਵਦ, ਤੇ ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਦੀ ਹਿੰਮਤ ਹੈਗੀ ਆ ਤੇ ਪੜ ਲਓ। ਉਸ ਵੇਲੇ ਘਬਰਾਏ ਹੋਏ ਹਨੇਰੇ ਦੇ ਵਿੱਚ ਆਪ ਸੋਈ ਦੀ ਕਟਾ ਵੱਢ ਕੇ ਆਪ ਸੋਈ ਦੀ ਉਹਨਾਂ ਨੂੰ ਭੰਬਲ ਭੂਸਿਆਂ ਚ ਪੈ ਗਏ। ਕਲਗੀਧਰ ਪਾਤਸ਼ਾਹ 3 ਸਿੰਘਾਂ ਦੇ ਨਾਲ ਅਗਾਂਹ ਮਾਛੀਵਾੜੇ ਦੇ ਜੰਗਲ ਦਾ ਜੋ ਇਤਿਹਾਸ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੀਆਂ ਯੂਨੀਕ, ਫਿਰ ਕਿਸੇ ਸਿੱਖ ਧਰਮ ਦੇ ਆਗੂ ਨੇ ਹੀ ਇਹ ਕੁਝ ਕੀਤਾ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਜਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇ ਤਿਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਜਰੀ ਔਰੰਗਜ਼ੇਬ। ਹਾਂਜੀ, ਤੇ ਉਸ ਤਿਲਕ ਜੰਨੂ ਦੀ ਰਾਖੀ ਵਾਸਤੇ ਜਿਸ ਜੰਨੂ ਨੂੰ ਪਹਿਨਣ ਤੋਂ 9 ਸਾਲ ਦੀ ਉਮਰ ਵਿੱਚ ਸਨ 1478 ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਾ ਕਰਤੀ ਸੀ। ਸੋ ਤਿਲਕ ਤੇ ਜੰਨੂ ਇਹ ਮੁਬਾਰਕ ਨੇ ਹਿੰਦੂ ਲੋਕ ਜੋ ਇਹਨੂੰ ਧਾਰਮਿਕ ਚਿੰਨ ਸਮਝ ਕੇ ਪਹਿਨਦੇ ਨੇ, ਠੀਕ ਹੈ, ਪਰ ਸਿੱਖਾਂ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਹਨ। ਸਿੱਖ ਨਹੀਂ ਨਾ ਤਿਲਕ ਲਾਉਂਦੇ ਨੇ ਧਾਰਮਿਕ ਤੌਰ ਤੇ ਨਾ ਜੰਨੂ ਪਹਿਨਦੇ ਨੇ, ਪਰ ਇਸ ਤਿਲਕ ਜੰਨੂ ਪਹਿਨਣ ਦੇ ਧਾਰਮਿਕ ਅਧਿਕਾਰ ਨੂੰ ਕਾਇਮ ਰੱਖਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ, 3 ਸਿੰਘਾਂ, ਭਾਈ ਦਿਆਲ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੇ ਨਾਲ ਉਹਨਾਂ ਪਹਿਲਾਂ ਸ਼ਹੀਦੀ ਉਹਨਾਂ ਦੀ ਹੁੰਦੀ ਹੈ, ਤਸੀਹੇ ਦੇ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੀ। ਜਦੋਂ ਕਿ ਸਾਹਮਣੇ ਇਹ ਸ਼ਰਤ ਰੱਖੀ ਗਈ ਹੈ ਕਿ ਮੁਸਲਮਾਨ ਬਣ ਜਾਓ ਤੇ ਨਹੀਂ ਤੇ ਜੇ ਤੁਸੀਂ ਪੀਰ ਹੋ ਤੇ ਕਰਾਮਾਤ ਵਿਖਾਓ, ਤੇ ਕਰਾਮਾਤ ਗੁਰੂ ਘਰ ਵਿੱਚ ਕਹਿਰ ਦਾ ਨਾਂ ਹੈ, ਰੱਬ ਦੀ ਰਜ਼ਾ ਦੇ ਵਿੱਚ ਦਖਲ ਦੇਣਾ ਆਪਣੀ। ਜੇ ਜਾਨ ਬਚਾਉਣ ਵਾਸਤੇ ਕਰਾਮਾਤ ਹੀ ਦਿਖਾਉਣੀ ਤੇ ਅਨੰਦਪੁਰ ਸਾਹਿਬ ਤੋਂ ਤੁਰਨ ਦੀ ਕੀ ਲੋੜ ਸੀ? ਸਰਪੇ ਕਫਨ ਬਾਂਧੇ ਕਾਤਲ ਕੋ ਢੂੰਡਦੇ ਆ ਵਾਲੀ ਗੱਲ, ਉਹ ਆਪ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਸੁਣ ਕੇ ਆਪ ਸ਼ਹਾਦਤ ਦੇਣ ਵਾਸਤੇ ਔਰੰਗਜ਼ੇਬ ਵੱਲ ਨੂੰ, ਦਿੱਲੀ ਵੱਲ ਨੂੰ ਤੁਰ ਪਏ ਨੇ। ਸੋ ਇਹ ਹੋਰ ਕੋਈ ਮਿਸਾਲ ਤੁਹਾਨੂੰ ਮਿਲਦੀ ਆ ਵੀ ਕਿਸੇ ਆਪਣੇ ਧਰਮ ਦੇ ਆਗੂ ਨੇ ਦੂਸਰੇ ਧਰਮ ਦੀਆਂ ਧਾਰਮਿਕ ਚਿੰਨ੍ਹਾਂ ਦੀ ਰੱਖਿਆ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਹੋਵੇ? ਸੋ ਇਹ ਸਾਹਿਬਜ਼ਾਦਿਆਂ ਦੀ ਦੇਖੋ ਆਪਣਾ 18 ਸਾਲ 14 ਸਾਲ ਵਰਗੀਆਂ ਟੀਨ ਏਜਰ, ਜਦੋਂ ਕਿ ਪਤਾ ਹੈ ਆਪਣੀ ਹੱਥੀ ਕਲਗੀਧਰ ਪਾਤਸ਼ਾਹ ਉਹਨਾਂ ਦੇ ਸ਼ਸਤਰ ਸਜਾ ਕੇ ਤੇ 5 ਸਿੰਘ ਨਾਲ ਦੇ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਵਾਰੀ ਵਾਰੀ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਭੇਜਦੇ ਨੇ। ਅਜੀਤ ਸਿੰਘ ਦੇ ਇਤਿਹਾਸ ਦੇ ਮੁਤਾਬਕ 300 ਤੋਂ ਵੱਧ ਸਰੀਰ ਦੇ ਉੱਪਰ ਜ਼ਖਮ ਲੱਗੇ ਸਨ ਭਾਈ ਅਜੀਤ ਬਾਬਾ
ਅਜੀਤ
ਸਿੰਘ ਜੀ ਦੇ ਰਾਣਾ ਸਾਂਗਾ ਦੇ ਕਹਿੰਦੇ ਕਿੰਨੇ ਕੀ ਜ਼ਖਮ ਲੱਗੇ ਸੀ ਤੇ ਉਹ ਬੜਾ ਵੱਡਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ। ਤੇ ਬਾਬਾ ਅਜੀਤ ਸਿੰਘ ਟੀਨੇਜਰ ਜੋ ਸਨ ਉਹਨਾਂ ਦੇ ਸੈਂਕੜੇ ਜ਼ਖਮ ਸਰੀਰ ਉੱਪਰ ਲੱਗੇ ਸਨ ਤੇ ਫਿਰ ਸ਼ਹੀਦਾਂ ਦੇ ਕਲਗੀਧਰ ਪਾਤਸ਼ਾਹ ਉੱਪਰ ਬੈਠ ਕੇ ਆਪਣੇ ਵਾਰੀ ਯੋਧੇ ਸੂਰਬੀਰ ਸੁਪੁੱਤਰਾਂ ਨੂੰ ਜੋ ਪੰਜਾਂ ਸਿੰਘਾਂ ਦੇ ਨਾਲ ਕਈਆਂ ਨੂੰ ਜਹੰਮ ਪਹੁੰਚਾ ਕੇ ਸ਼ਹੀਦੀ ਪ੍ਰਾਪਤ ਕਰਨ, ਜਦੋਂ ਸ਼ਹੀਦੀ ਪ੍ਰਾਪਤ ਕਰਕੇ ਡਿੱਗਦਾ ਸੀ ਮੈਦਾਨੇ ਜੰਗ ਦੇ ਵਿੱਚ ਘੋੜੇ ਤੋਂ ਸਾਹਿਬਜ਼ਾਦਾ, ਤੇ ਉਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜਕਾਰਾ ਛੱਡਦੇ ਸਨ। ਅਫਸੋਸ ਕਰਨ ਲਈ ਮੇਰੇ ਸਾਡੀਆਂ ਸ਼ਹੀਦੀਆਂ ਜਿਹੜੀਆਂ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ, ਇਹ ਸੂਰ ਵਗੀਰਤਾ ਦਾ ਪ੍ਰਗਟਾਵਾ ਆ, ਇਹ ਧਰਮ ਦੀ ਰੱਖਿਆ ਵਾਸਤੇ ਦਿੱਤੀ ਗਈ ਕੁਰਬਾਨੀ ਆ, ਇਹ ਕੋਈ ਸੋਗ ਵਾਲੀ ਗੱਲ ਨਹੀਂ, ਇਹ ਕੋਈ ਦੁਨਿਆਵੀ ਮੌਤ ਨਹੀਂ, ਇਹ ਭਾਈ ਇੱਕ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਉਜਲਾ ਮੁੱਖ ਲੈ ਕੇ ਜਾਣ ਵਾਲੀ ਗੱਲ ਹੈ। ਨਾਨਕ ਤੇ ਮੁੱਖ ਉਜਲੇ ਤੇ ਕੇਤੀ ਛੁੱਟੀ ਨਾਲ, ਅਜਿਹੇ ਸੂਰਮਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਬਹੁਤ ਸਾਰੇ ਬੁਜ਼ਦਿਲ ਕਾਇਰ ਲੋਕਾਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ, ਉਹ ਵੀ ਸੂਰਮੇ ਬਣ ਜਾਂਦੇ ਨੇ ਸਤਿਗੁਰੂ ਸਿੱਖ, ਕਿਉਂਕਿ ਉਹ ਮੂਰਖ ਨੀਚ ਅਜਾਣ ਹਾਂਜੀ ਸਮਝਾਂ ਸਾਖੀ ਹੈ। ਇਹੋ ਜਿਹੀਆਂ ਸੂਰਮਿਆਂ ਦੀਆਂ ਸਾਖੀਆਂ ਵਾਰਤਾਵਾਂ ਇਤਿਹਾਸਕ ਘਟਨਾਵਾਂ ਸੁਣਨੀਆਂ ਸੁਣਾਉਣੀਆਂ, ਪੜ੍ਹਨੀਆਂ ਪੜ੍ਹਾਉਣੀਆਂ, ਲਿਖਣੀਆਂ ਲਿਖਾਉਣੀਆਂ ਸਾਨੂੰ ਸੂਰਮ ਗਤੀ ਦੀ ਪ੍ਰੇਰਨਾ ਬਖਸ਼ਿਸ਼ ਕਰਦੀਆਂ ਨੇ।
ਠੀਕ ਹੈ ਤਾਇਆ ਜੀ, ਇਸ ਸੰਬੰਧ ਦੇ ਵਿੱਚ ਇਹ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ ਆਪਾਂ ਦੋ ਚਾਰ ਮਿੰਟ ਲਾਉਣੇ ਆ ਤੇ ਵੀ ਇੱਕ ਤਾਂ ਅਸੀਂ ਉਹਨੂੰ ਯਾਦ ਕਰਦੇ ਹੋਏ ਆਪਣੇ ਗੁਰੂ ਦੀ ਪੀੜ ਦੇ ਆਪਾਂ ਇੱਕ ਦੁਨਿਆਵੀ ਲੋਕਾਂ ਦੇ ਪਰਸਪੈਕਟਿਵ ਨਾਲੋਂ, ਕਿਉਂਕਿ ਉਹ ਜਿਹੜੀ ਸ਼ਹੀਦੀ ਹੈ ਤੁਸੀਂ ਬਿਆਨ ਕੀਤੀ ਹੈ ਤਾਂ ਚੜ੍ਹਦੀ ਕਲਾ, ਇਹ ਤਾਂ ਮਤਲਬ ਜਿਹੜੇ ਲੋਕ ਸਮਝ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸ਼ਹੀਦੀਆਂ ਨੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪਰ ਜਿਹੜੇ ਸਾਡੇ ਵਰਗੇ ਦੁਨਿਆਵੀ ਜਿਹਨਾਂ ਨੂੰ ਇਹ ਕੋਨਸੈਪਟ ਨਹੀਂ ਸਮਝ ਆਉਂਦਾ ਤਾਂ ਅਸੀਂ ਫਿਰ ਅਸੀਂ ਸੋਗਮਈ ਹੋ ਜਾਈਦਾ, ਠੀਕ ਹੈ। ਉਹ ਵੀ ਇੱਕ ਨੋਰਮਲ ਚੀਜ਼ ਆ। ਚਲੋ ਅਜਮੇਰ ਸਿੰਘ ਜੀ ਕੈਨਬਰਾ ਤੋਂ ਸਾਡੇ ਨਾਲ ਜੁੜਦੇ ਨੇ, ਉਹ ਕਹਿੰਦੇ ਕੀ ਇਲਾਕੇ ਦੇ ਲੋਕ ਹਰ ਸਾਲ ਭੁੰਜੇ ਸੌਂਦੇ ਸਨ, ਮੂਰਖ ਸਨ। ਖਾੜਕੂ ਲਹਿਰ ਦੇ ਵਿੱਚ ਮੇਰੇ ਪਿੰਡ ਦੇ ਹੀ 8-10 ਜਾਨਾਂ ਗਵਾਉਣ ਵਾਲੇ ਪਰਿਵਾਰਾਂ ਦਾ ਹਾਲ ਮੈਂ ਦੇਖਿਆ, ਉਹ ਉੱਥੇ ਢੋਲ ਨਹੀਂ ਸੀ ਵੱਜਦੇ। ਮੈਂ ਇੱਥੇ ਅਜਮੇਰ ਸਿੰਘ ਜੀ ਉਹਨਾਂ ਨੂੰ ਇਹ ਥੋੜ੍ਹਾ ਜਿਹਾ ਮੁਕਾਤੇ ਹੋਣਾ ਚਾਹੁੰਦਾ ਹੈ ਕਿ ਭੁੰਜੇ ਸੌਣਾ ਮਨਾਉਣਾ ਉਸ ਚੀਜ਼ ਨੂੰ ਇਹ ਇੱਕ ਪਿਰਤ ਹੈ, ਠੀਕ ਹੈ। ਮੈਂ ਵੀ ਇੰਨਾ ਸਹਿਮਤ ਹਾਂ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਭੁੰਜੇ ਸੌਇਆ ਕਰਾਂ, ਮੇਰੇ ਸੱਚੀ ਮੇਰੇ, ਕਿਉਂਕਿ ਇਹ ਪ੍ਰਚਾਰ ਹੁੰਦਾ ਹੈ। ਪਰ ਉਹ ਭੁੰਜੇ ਸੌਣਾ ਇੱਕ ਹੋਰ ਕੋਨਸੈਪਟ ਹੈ, ਸੋਗ ਮਨਾਉਣਾ ਚਿੱਟੀ ਚਾਦਰ ਵਿਛਾ ਕੇ ਹੋਰ ਕੋਨਸੈਪਟ ਹੈ। ਭੁੰਜੇ ਸੌਣਾ ਹੈ ਕਿ ਅਸੀਂ ਉਹ ਫੀਲਿੰਗ ਲੈਣੀ ਹੈ ਕਿ ਉਹ ਗੁਰੂ ਸਾਹਿਬ ਕਿੱਦਾਂ ਰਹੇ ਹੋਊਗੇ, ਹੈ ਨਾ, ਆਪਾਂ ਉਹਨਾਂ ਦੇ ਨਾਲ ਪਦ ਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ, ਜਿਹੜਾ ਕਿ ਲੀਡ ਅਪ ਟੂ ਸਾਨੂੰ ਸਾਡੇ ਅੰਦਰ ਇਹ ਪ੍ਰਕਾਸ਼ ਹੋਏਗਾ ਕਿ ਸ਼ਹੀਦੀ ਦਾ ਕੋਨਸੈਪਟ ਕੀ ਆ। ਹੁਣ ਮੈਂ ਜਿਹੜੀ ਦੂਜੀ ਗੱਲ ਇਹ ਹੈ ਕਿ ਇਹ ਤਾਂ ਹੋ ਗਈ ਐਜੂਕੇਸ਼ਨ, ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜਮੇਰ ਸਿੰਘ ਜੀ ਹੁਣੀ ਕਰ ਰਹੇ ਨੇ, ਅਸੀਂ ਡਿਬੇਟ ਕਰ ਰਹੇ ਹਾਂ, ਤੁਸੀਂ ਡਿਬੇਟ, ਇਹ ਤਾਂ ਹੋ ਗਈ ਇੱਕ ਸਾਰਥਕ ਐਜੂਕੇਸ਼ਨ। ਇੱਕ ਹੋ ਗਏ ਮਿਹਣੇ ਤਾਨੇ ਜਿਹੜੇ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੇ ਆ, ਮਿਹਣੇ ਤਾਨੇ, ਉਹ ਐਂ ਕਰ ਲਓ, ਤੁਸੀਂ ਓਂ ਕਰ ਲਓ, ਮਤਲਬ ਉਹ ਮੈਥਡੋਲੋਜੀ ਬੜੀ ਰੋਂਗ ਹੈ। ਰਾਦਰ ਦੈਨ ਇਹਦੇ 'ਤੇ ਡਿਬੇਟ ਹੋ ਕੇ ਸਮਝਾਉਣ ਦੇ ਲਈ, ਜਿੱਦਾਂ ਹੁਣ ਕੱਲ੍ਹ ਬੀਬੀ ਉਹਨਾਂ ਨੇ ਕੁਸ਼ਚਨ ਪੁੱਛਿਆ ਸੀ ਵੀ ਉਹ 'ਤੇ ਗੱਲਬਾਤ ਕੀਤੀ ਅਤੇ ਆਹੀ ਤਕਰੀਬਨ ਸਿਮਿਲਰ ਗੱਲਬਾਤ ਕੀਤੀ ਅਤੇ ਉਹਨੂੰ ਨੌਲੇਜ ਹੋ ਗਈ, ਉਹਦੀ ਜਿਹੜੀ ਹੈ ਮਤਲਬ ਕਨਫਿਊਜ਼ਨ ਜਿਹੜੀ ਦੂਰ ਹੋ ਗਈ। ਇੱਕ ਤਾਂ ਹੈਗੀ ਇਹ, ਇੱਕ ਹੈਗੀ ਆ ਨਹੀਂ ਜੀ ਇਹ ਤਾਂ ਜੀ ਸੋਗਮਈ ਹੈ, ਇਹ ਤਾਂ ਦੂਜੀ ਗੱਲ ਸੁਣਨੀ ਨਹੀਂ ਉਹਨਾਂ ਨੇ, ਫੇਸਬੁੱਕ ਦੇ ਲਾਈਕਾਂ ਦੇ ਚੱਕਰ 'ਚ, ਕਮੈਂਟਾਂ ਦੇ ਚੱਕਰ ਦੇ ਵਿੱਚ ਇਲਤ ਛੇੜੀ ਜਾਣੀ, ਕਦੇ ਕੋਈ ਇਲਤ ਛੇੜ ਲੈਣੀ, ਕਦੇ ਕੋਈ ਇਲਤ ਛੇੜ ਲੈਣੀ।
ਉਹ ਆ ਵੀ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇਹ ਗੱਲ ਆਈ ਸੀ, ਸਿੱਖਾਂ ਨੇ ਕਿਹਾ ਮਹਾਰਾਜ ਗੁਰਬਾਣੀ ਦੀ ਵਿਚਾਰ ਕਰਦੇ ਆ ਕਈ ਸਿੱਖ ਆਪਸ ਵਿੱਚ ਦੀ ਖੈਬੜ ਪੈਂਦੇ ਨੇ, ਕਿਉਂਕਿ ਜਿੱਥੇ ਵਿਚਾਰਾਂ ਦੀ ਮਤਭੇਦ ਹੋ ਜਾਵੇ ਤੇ ਖੈਬੜ ਪੈਂਦਾ ਬੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਵੇਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਂਦੇ, ਉਹਨਾਂ ਨੇ ਚਾਰ ਪ੍ਰਕਾਰ ਦੀ ਚਰਚਾ, ਚਰਚਾ ਨਹੀਂ ਵਿਚਾਰ ਵਟਾਂਦਰਾ ਗੋਸ਼ਟੀ ਹਾਂਜੀ ਡਿਸਕਸ਼ਨ ਤੇ ਨਾ ਕਿ ਆਰਗਿਊਮੈਂਟ। ਸੋ ਉਹ ਮਹਾਰਾਜ ਨੇ ਕਿਹਾ ਵੀ ਚਾਰ ਪ੍ਰਕਾਰ ਦੀ ਚਰਚਾ ਆ, ਦੋ ਪ੍ਰਕਾਰ ਦੀ ਸਿੱਖ ਨੂੰ ਨਹੀਂ ਕਰਨੀ ਚਾਹੀਦੀ, ਦੋ ਪ੍ਰਕਾਰ ਦੀ ਚਰਚਾ ਸਿੱਖ ਨੂੰ ਕਰਨੀ ਚਾਹੀਦੀ ਹੈ, ਜਿਹਨੂੰ ਗੋਸ਼ਟੀ ਕਹਿ ਸਕਦੇ ਹਾਂ, ਵਿਚਾਰ ਵਟਾਂਦਰਾ ਕਹਿ ਸਕਦੇ ਹਾਂ, ਗਿਆਨ ਪ੍ਰਾਪਤੀ ਕਹਿ ਸਕਦੇ ਹਾਂ। ਪਹਿਲਾਂ ਤੇ ਚਰਚਾ ਉਹਨਾਂ ਨੇ ਕਿਹਾ ਬਈ ਬੰਦਾ ਜਿਹੜਾ ਆ ਉਹ ਆਪਣਾ ਤੁਹਾਡਾ ਸਾਹ ਭਲਾ ਕਰੇ, ਵਕੀਲਾਂ ਵਾਂਗੂ ਵਕੀਲ ਨੂੰ ਪਤਾ ਆ ਕਿ ਮੇਰਾ ਮੁਅੱਕਲ ਜਿਹੜਾ ਉਹਨੇ ਕਤਲ ਕੀਤਾ, ਪਰ ਉਹਨੇ ਕਾਨੂੰਨ ਦੀਆਂ ਕਿਤਾਬਾਂ ਫੋਲ ਕੇ ਕਿਹੜਾ ਹਕਮਤਾਂ ਹੁਜਤਾਂ ਦਲੀਲਾਂ ਦੇ ਕੇ ਆਪਣੇ ਮੁਅੱਕਲ ਨੂੰ ਉਹਨੇ ਨਿਰਦੋਸ਼ ਸਾਬਤ ਕਰਨਾ, ਹਾਂ ਬਚਾਉਣਾ। ਸੋ ਇਸ ਲਈ ਆਪਣਾ ਪੱਖ ਉਗਤੀਆਂ ਜੁਗਤੀਆਂ ਦੇ ਨਾਲ ਸਿੱਧ ਕਰਨਾ ਤੇ ਦੂਜੇ ਨੂੰ ਗਲਤ ਕਰਨਾ, ਇਹ ਤਰੀਕਾ ਹੈ ਵਕੀਲਾਂ ਦਾ, ਇਹ ਤੋਂ ਸਿੱਖ ਨੇ ਬਚਣਾ। ਦੂਜਾ ਜਿਹੜਾ ਹੈਗਾ ਉਹ ਆਪਣਾ ਕੀ ਕਹਿੰਦੇ ਨੇ, ਆਪ ਨੂੰ ਕੁਝ ਸਮਝ ਨਹੀਂ ਤੇ ਦੂਜੇ ਦੀ ਗੱਲ ਸੁਣਨੀ ਨੀ ਤੇ ਆਪ ਅੰਧਾ ਧੁੰਦ ਜਿਹੜਾ ਆ ਉਹ ਸਿਰ ਅੜਾਈ ਜਾਣਾ। ਇਹ ਦੋ ਪ੍ਰਕਾਰ ਦੀਆਂ ਚਰਚਾ ਚੋਂ ਸਿੱਖ ਨੇ ਬਚਣਾ। ਤੇ ਦੋ ਪ੍ਰਕਾਰ ਦੀਆਂ ਕਿਹੜੀ ਚਰਚਾ ਕਰਨੀ ਆ, ਵੀ ਜਿਹੜੀ ਗੱਲ ਦੀ ਆਪ ਨੂੰ ਸਮਝ ਨਹੀਂ, ਆਪ ਤੋਂ ਸਿਆਣੇ ਬੰਦੇ ਕੋਲੋਂ ਸਤਿਕਾਰ ਸਹਿਤ ਪੁੱਛ ਲੈਣੀ, ਸੁਣ ਲੈਣੀ, ਤੇ ਜੇ ਉਹ ਮੰਨਣ ਚ ਆਵੇ ਤੇ ਉਹਨੂੰ ਧੰਨਵਾਦ ਸਹਿਤ ਮੰਨ ਲੈਣਾ। ਇਹ ਚਰਚਾ ਗੁਰੂ ਕੇ ਸਿੱਖ ਨੇ ਕਰਨੀ ਆ। ਤੇ ਦੂਜੀ ਚਰਚਾ ਇਹ ਹੈ ਕਿ ਗੁਰੂ ਕੇ ਸਿੱਖ ਸਾਰੇ ਗੁਰੂ ਦਰਬਾਰ ਵਿੱਚ ਜਾਣਦੇ ਹੀ ਨੇ, ਆਪ ਸੋਏ ਦੀ ਪਰਸਪਰ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਜੇ ਕੋਈ ਥੋੜਾ ਜਿਹਾ ਫਰਕ ਆ ਤੇ ਆਪਣੀ ਦਲੀਲ ਵੀ ਮੈਨੂੰ ਤੇ ਇੰਨੀ ਕੁ ਸਮਝ ਆ, ਤੁਸੀਂ ਦੱਸੋ, ਉਹਨੇ ਆਪਣੀ ਸਮਝ ਦੱਸੀ ਤੇ ਜਿਹੜੀ ਗੱਲ ਚੰਗੀ ਲੱਗੀ ਦੋਵਾਂ ਚੋਂ ਉਹ ਦੋਵਾਂ ਨੇ ਅਪਣਾ ਲਈ। ਇਹ ਕਹਿੰਦੇ ਨੇ ਦੀਵਾ ਅਲੰਕਾਰ, ਵੀ ਇੱਕ ਦੀਵੇ ਦੇ ਥੱਲੇ ਹਨੇਰਾ ਹੁੰਦਾ ਨਾ ਥੋੜਾ ਜਿਹਾ ਰੁਪਏ ਜਿੰਨਾ ਥਾਂ, ਤੇ ਉਹਨੂੰ ਉਹ ਹਟ ਨੀ ਸਕਦਾ, ਆਪ ਤੇ ਚਾਨਣ ਦਿੰਦਾ ਦੀਵੇ ਥੱਲੇ ਹਨੇਰਾ, ਮਿਸਾਲ ਵੀ ਚੱਲੀ ਹੈ ਤੇ ਉਹ ਜੇ ਉਹਦੇ ਸਾਹਮਣੇ ਦੂਜਾ ਦੀਵਾ ਤੇ ਪਹਿਲਾ ਦੀਵਾ ਦੂਜੇ ਦੀ
ਦਾ
ਪਰਛਾਵਾਂ ਦੂਰ ਕਰ ਦਿੰਦਾ ਤੇ ਦੂਜਾ ਜਿਹੜਾ ਉਹ ਪਹਿਲੇ ਦਾ ਪਰਛਾਵਾਂ ਦੂਰ ਕਰ ਦਿੰਦਾ। ਸੋ ਗੁਰੂ ਕੇ ਸਿੱਖ ਨੇ ਇਹ ਦੋ ਚਰਚਾਵਾਂ ਕਰਨੀਆਂ ਨੇ ਤੇ ਬਾਕੀ ਇਹ ਫਸੇ ਬੁੱਕ ਤੇ ਕਲੇਸ਼ ਬੁੱਕ ਹੀ ਆ ਇਹਦਾ, ਤੇ ਇਹ ਚ ਫਸਿਆ
ਨਵੀਂ ਚੀਜ਼ ਲਰਨ ਕੀਤੀ, ਦੂਜੀ ਆ ਦੋ ਦੀਵੇ ਵਾਲੀ ਗੱਲ ਕੀਤੀ। ਹੁਣ ਏਦਾਂ ਕਰਦੇ ਆ ਕਿ ਮੈਨੂੰ ਇਉਂ ਲੱਗਣ ਲੱਗ ਪਿਆ ਵੀ ਤੁਸੀਂ ਵੱਡੇ ਦੀਵੇ ਹੋ, ਮੈਂ ਛੋਟਾ ਦੀਵਾ, ਆਪਾਂ ਇੱਕ ਦੂਜੇ ਦਾ ਹਨੇਰਾ ਹੀ ਦੂਰ ਕਰ ਰਹੇ ਹਾਂ, ਕੋਈ ਵਧੀਆ ਗੱਲ ਹੈ ਇਹ ਮੈਨੂੰ ਲੱਗਦਾ। ਚੌਥਾ ਨੁਕਤਾ ਜਿਹੜਾ
ਗੱਲ ਸੁਣੋ, ਤੁਸੀਂ ਮੇਰੇ ਕੋਲੋਂ ਹਰ 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 ਐਤਵਾਰ ਗਿਆਨ ਲਈ ਜਾਂਦੇ ਹੋ ਤੇ ਕੁਝ ਦਿੱਤਾ ਵੀ ਆ ਕਦੀ?
ਹੁਣ ਏਦਾਂ ਆ ਵੀ ਤੁਸੀਂ ਹੁਣ ਕੈਨਬਰਾ ਤੋਂ ਨਿਕਲੋਗੇ ਤਾਂ ਤੁਹਾਨੂੰ ਕੋਈ ਦੱਛਣਾ ਦੇਵਾਂਗੇ, ਅਸੀਂ ਤਾਂ ਡੀਕਦੇ ਹਾਂ। ਹੁਣ ਤੁਸੀਂ ਉਹ ਤੁਹਾਡਾ ਹਾਲ ਪਤਾ ਕਿਹੜਾ ਹੋਇਆ ਆ, ਤੁਹਾਡਾ ਹਾਲ ਹੋਇਆ ਆ ਉਹ ਗੋਰਖ ਦੇ ਗੁਰੂ ਵਾਲਾ, ਹਨਾ, ਤੇ ਉਹ ਜਿੱਦਾਂ ਉਹ ਚਲੇ ਗਿਆ ਸੀ ਨਾ ਰਾਜੇ ਦੀ ਬੋਡੀ ਦੇ ਵਿੱਚ ਵੜ ਗਿਆ ਜਾ ਕੇ, ਹਨਾ, ਉਹ ਗੋਰਖ ਨੂੰ ਕਹਿ ਗਿਆ ਮੇਰੇ ਥੈਂ ਤੂੰ ਤੂੰ ਗੁਰੂ ਹੋ ਜਾ, ਵੀ ਜੇ ਮੈਂ ਨਾ ਆਇਆ ਤਾਂ ਮੈਨੂੰ ਲੈ ਆਈ। ਹਾਂਜੀ,
ਉਹਨੇ ਫਿਰ ਜਾ ਕੇ ਢੋਲਕੀ ਵਜਾ ਕੇ ਜਗਾਇਆ ਨੇ, ਜਾਗ ਮਛਿੰਦਰਾ ਗੋਰਖ ਆਏ।
ਆਹੋ,
ਇਹਦਾ ਮਤਲਬ ਇਹ ਹੋਣਾ ਵੀ ਗੁਰੂ ਇੱਥੇ ਫਸ ਗਿਆ ਤੇ ਹੁਣ ਚੇਲਾ ਆਣ ਕੇ ਛਡਾਊਗਾ।
ਹੁਣ ਮੈਨੂੰ ਢੋਲਕੀ ਲਿਆਣੀ ਪੈਣੀ ਹੈ ਗੋਰਖ ਨਾ ਮੰਗਰ, ਤੁਹਾਨੂੰ ਮਛਿੰਦਰ ਨੂੰ ਕੱਢਣਾ ਪੈਣਾ ਵਿੱਚੋਂ ਰਾਜੇ ਦੀ ਬੋੜੀ, ਤੁਸੀਂ ਸੱਚੀ ਰਾਜਧਾਨੀ ਗਏ ਹੋ, ਗੱਲ ਕਹਾਣੀ ਉਹੀ ਬਣੀ ਪਈ ਹੈ।
ਗੱਲ ਇਹ ਹੈ ਭਾਈ ਤੂੰ ਚੰਗਾ ਮੇਰਾ ਭਤੀਜਾ ਆ ਤੇ ਮੇਰਾ ਚਗਿਰਦ ਆ, ਤੈਨੂੰ ਮੇਰੀ ਤਰੱਕੀ ਨੀ ਪਾਉਂਦੀ। ਇੱਕ ਸੂਬਾਈ ਰਾਜਧਾਨੀ ਚੋਂ ਨਿਕਲ ਕੇ ਮੈਂ ਇੱਕ ਨੈਸ਼ਨਲ ਏਡੇ ਵੱਡੇ ਦੇਸ਼ ਦੀ ਰਾਜਧਾਨੀ ਵਿੱਚ ਬੈਠਾ, ਤੇ ਮੇਰੀ ਪ੍ਰਮੋਸ਼ਨ ਹੋਈ ਹੈ, ਤੁਹਾਨੂੰ ਸਗੋਂ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਸਾਡਾ ਤਾਇਆ ਇੱਕ ਸੂਬੇ ਚੋਂ ਨਿਕਲ ਕੇ ਨੈਸ਼ਨਲ ਵਾਈਜ਼ ਤੇ ਨੈਸ਼ਨ ਤੇ ਪਹੁੰਚ ਗਿਆ। ਉਹ ਇੱਕ ਨਿੱਕੀ ਜਿਹੀ ਗੱਲ
ਮੈਂ, ਇੱਕ ਮਿੰਟ ਤਾਇਆ ਜੀ, ਹਾਂ ਆਹੀ ਗੱਲ ਮਛਿੰਦਰ ਨੇ ਗੋਰਖਨਾਥ ਨੂੰ ਕਹੀ ਸੀ ਜਦ ਉਹਨੂੰ ਢੋਲਕੀ ਬਜਾਈ ਸੀਗੀ।
ਸਾਡੇ ਦਰਸ਼ਨ ਸਿੰਘ ਈਸਾਪੁਰ ਹੁੰਦਾ ਸੀ, ਬੜਾ ਸੂਰਮਾ ਬੰਦਾ ਸੀ, ਅਕਾਲੀ ਵਰਕਰ, ਚਾਲੇ ਪਾ ਗਿਆ ਵਿਚਾਰਾ, ਸਵਰਗਾਂ ਜਵਾਸਾ ਹੋਵੇ, ਤੇ ਉਹ ਨਾ ਤੇ ਅਸੀਂ ਅੰਮ੍ਰਿਤਸਰ ਰਹਿੰਦੇ ਹੁੰਦੇ ਸੀ, ਤੇ ਇੱਕ ਸਾਡੇ ਚੋਂ ਬਸ ਸਭ ਤੋਂ ਦੁਨਿਆਵੀ ਤੌਰ ਤੇ ਪੜ੍ਹਿਆ ਲਿਖਿਆ ਬੰਦਾ, ਐਮ ਏ ਬੀ ਐਡ ਸੀ। ਉਹ ਇੱਕ ਦਿਨ ਨਾ ਬੜੇ ਹੈਰਾਨੀ ਨਾਲ ਕੇ ਨਾ ਬੂਹਾ ਕਮਰੇ ਦਾ ਖੋਲ ਕੇ ਸਾਨੂੰ ਅੰਦਰ 5-7 ਮਿੰਟ ਕਹਿੰਦੇ, ਉਹ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗਿਆ? ਕਹਿੰਦੇ ਵੀ ਨਹੀਂ, ਸਾਨੂੰ ਤਾਂ ਅਸੀਂ ਕਹਿੰਦੇ ਨਹੀਂ। ਉਹ ਆਪਣਾ ਜਿਹੜਾ ਜਹੇਦਾਰ ਈਸਾਪੁਰ ਆ ਨਾ, ਅਸੀਂ ਸਮਝਿਆ ਵੀ ਕਿਤੇ ਪੁਲਿਸ ਨੇ ਫੜ ਫੁੜ ਲਿਆ ਹੋਣਾ ਆ, ਤੇ ਅਸੀਂ ਹਾਂ ਕੀ ਹੋਇਆ ਉਹਨੂੰ? ਉਹ ਕਹਿੰਦਾ ਇੰਟਰਨੈਸ਼ਨਲ ਲੀਡਰ ਬਣ ਗਿਆ।
ਅੱਛਾ,
ਅਸੀਂ ਕਿਹਾ ਵੀ ਉਹ ਕਿਵੇਂ ਇੰਟਰਨੈਸ਼ਨਲ ਲੀਡਰ ਕਿਵੇਂ ਬਣ ਗਿਆ? ਅਸਲ ਚ ਉਹਦਾ ਪਿੰਡ ਈਸਾਪੁਰ ਜਿਹੜਾ ਅਜਨਾਲਾ ਤਹਿਸੀਲ ਚ ਸੀ, ਤੇ ਉਹ ਤਰਨ ਤਾਰਨ ਤਹਿਸੀਲ ਦੇ ਕਿਸੇ ਪਿੰਡ ਚ ਸਪੀਚ ਕਰਨ ਚਲਾ ਗਿਆ ਸੀ। ਸੋ ਆਪਣੀ ਤਹਿਸੀਲ ਤੋਂ ਬਾਹਰ ਦੂਜੀ ਤਹਿਸੀਲ ਚ ਜਾਣ ਨੂੰ ਉਹ ਇੰਟਰਨੈਸ਼ਨਲ ਲੀਡਰ।
ਠੀਕ ਹੈ ਜੀ,
ਬਿਲਕੁਲ
ਬਿਲਕੁਲ ਤਾਇਆ ਜੀ, ਕੋਈ ਨੀ ਤੁਸੀਂ ਆਓ ਤੇ ਸਮਾਂ ਹੋ ਗਿਆ ਤੇ ਹੁਣ ਦੇਖ ਲੋ ਤੁਹਾਨੂੰ 5 ਮਿੰਟ ਵੈਸੇ ਮੈਂ ਬਿੱਟਾ ਸਾਹਿਬ ਦਾ ਟਾਈਮ ਕੱਢ ਕੇ ਉਧਰੋਂ ਦੇ ਦਿੱਤੇ ਆ, ਵੈਸੇ ਤੁਹਾਡਾ ਹੀ ਟਾਈਮ ਹੈ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਸੀ।
ਨਹੀਂ 5 ਮਿੰਟ ਨੀ ਗਾ, 5 ਮਿੰਟ ਨੀ ਹੈਗਾ, 4 ਮਿੰਟ ਆ ਸਿਰਫ, 1 ਮਿੰਟ ਦਾ ਤੁਸੀਂ ਝੂਠ ਬੋਲਦੇ ਹੋ। ਚੰਗਾ ਫਿਰ ਫਤਿਹ ਜਾਈਏ,
ਠੀਕ ਹੈ ਤਾਇਆ ਜੀ,
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਬਿੱਟਾ ਸਾਹਿਬ ਵੀ ਰੈਡੀ ਨੇ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਹੈ, ਤੇ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੋਂ ਸਭ ਨੂੰ ਫਤਿਹ ਬੁਲਾ ਰਹੇ ਨੇ, ਆਓ ਪਿਆਰੇ ਜੀ ਆਇਆਂ ਨੂੰ। ਤੇ ਸਾਡੇ ਪੰਜਾਬੀ ਫਰਨੀਚਰ ਵਾਲੇ ਬ੍ਰਿਸਬਨ ਵਾਲੇ ਵੀ ਬੋਕਸਿੰਗ ਡੇ ਸੇਲ ਲੱਗ ਰਹੀ ਹੈ ਅੱਜ ਜੀ, ਜ਼ਰੂਰ ਜਾਓ ਤੇ ਬਹੁਤ ਸੋਹਣਾ ਫਰਨੀਚਰ ਹੈਗਾ ਬ੍ਰਿਸਬਨ ਦੇ ਵਿੱਚ, ਪੰਜਾਬੀ ਫਰਨੀਚਰ ਸਰਚ ਕਰੋ ਔਨਲਾਈਨ ਤੇ ਤੁਹਾਨੂੰ ਐਡਰੈਸ ਮਿਲ ਜਾਏਗਾ, ਤੇ ਅੱਜ ਫਰਨੀਚਰ ਦੀ ਵੀ ਸੇਲ ਲੱਗੀ ਹੋਈ ਹੈ, ਜ਼ਰੂਰ ਜਾ ਕੇ ਤੁਸੀਂ ਖਰੀਦ ਸਕਦੇ ਹੋ, ਦੇਖ ਸਕਦੇ ਹੋ। ਔਰ ਸਤਿ ਸ਼੍ਰੀ ਅਕਾਲ ਬੁਲਾਈ ਸੀ ਨਵੀਂ ਪੱਡਾ ਹੋਣਾ ਨੇ ਤਾਇਆ ਜੀ ਨੂੰ, ਤੇ ਮਲਕੀਤ ਸਿੰਘ ਹੁਣ ਵੀ ਕਹਿੰਦੇ ਕਿ ਮੈਂ ਮਿਲ ਆਇਆ ਉਹਨਾਂ ਨੂੰ। ਬਿੱਟਾ ਸਾਹਿਬ ਰੈਡੀ ਨੇ ਤੇ ਆਪਾਂ ਕੁਛ ਪਲਾਂ ਦੇ ਵਿੱਚ ਫਿਰ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਨਵੀਂ ਪਾਰਟੀ ਇੱਕ ਹੋਰ ਆ ਗਈ ਹੈ, ਮਿਲਦੇ ਹਾਂ ਜੀ ਫਿਰ ਬਿੱਟਾ ਸਾਹਿਬ ਨੂੰ ਇਸ ਬ੍ਰੇਕ ਤੋਂ ਬਾਅਦ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 941 180।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK Kids। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਬੋਕਸਿੰਗ ਡੇ ਵਾਲਾ ਪ੍ਰੋਗਰਾਮ ਚੱਲ ਰਿਹਾ ਹੈ 26 ਦਸੰਬਰ ਵਾਲਾ, ਤੇ ਪੰਜਾਬੀ ਫਰਨੀਚਰ ਵਾਲੇ ਬ੍ਰਿਸਬਨ ਦੇ ਵਿੱਚ ਸੇਲ ਆ ਰਹੇ ਨੇ, ਸੋ ਜ਼ਰੂਰ ਉੱਥੇ ਜਾਣਾ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੀ ਜੁੜੇ ਨੇ ਬੱਸੀ ਪਠਾਣਾ ਵਾਲੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਹੋਰ ਵੀ ਸੱਜਣ ਮਿੱਤਰ ਜੁੜੇ ਨੇ। ਕੁਲਵਿੰਦਰ ਧਾਲੀਵਾਲ, ਕਿਸਾਨ ਪਾਰਟੀ ਪੰਜਾਬ ਨੂੰ ਸੰਭਾਲ ਲਓ, ਹਾਂਜੀ ਇਹ ਕਰਦੇ ਹਾਂ ਗੱਲ। ਤੇ ਪਾਲਾ ਬੈਂਸ ਕੋਬਰਮ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਬਿੱਟਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਇਓ ਜੀ, ਹੁਣ ਲੈਂਦੇ ਹਾਂ ਘੰਟਾ ਖਬਰਾਂ ਦਾ ਆਨੰਦ। ਤੇ ਸੁਖਜੀਤ ਕੌਰ ਗਰੇਵਾਲ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਸੱਚੀ ਤਾਇਆ ਜੀ ਬਹੁਤ ਗਿਆਨ ਹੈ, ਕਿਰਪਾ ਕਰਕੇ ਹੋ ਸਕੇ ਤਾਂ ਉਹਨਾਂ ਨੂੰ ਹੋਰ ਟਾਈਮ ਦਿਆ ਕਰੋ। ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਤਾਇਆ ਜੀ, ਪਰ ਤਾਇਆ ਜੀ ਆਪਣੇ ਦੇਸ਼ ਰਹਿੰਦੇ ਨਹੀਂ, ਉਹ ਵਿਦੇਸ਼ ਦੇ ਦੌਰੇ 'ਤੇ ਰਹਿੰਦੇ ਨੇ, ਇੰਟਰਨੈਸ਼ਨਲ ਹੋ ਜਾਂਦੇ ਨੇ। ਸੋ ਮੇਰੇ ਨਾਲ ਬਿੱਟਾ ਸਾਹਿਬ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਮੁਕਤਸਰ ਸਾਹਿਬ ਤੋਂ, ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ
ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ। ਸਤਿ ਸ਼੍ਰੀ ਅਕਾਲ ਤਾਇਆ ਜੀ, ਤੋਂ ਮੈਨੂੰ ਨਾ ਗਾਣਾ ਪਵਾ ਦਿਓ, ਤੇ ਉਹਨਾਂ ਨੇ ਕਹਿਣਾ ਪਹਿਲਾਂ ਮੇਰਾ ਅੱਧਾ ਟਾਈਮ ਖਾ ਗਿਆ ਤੇ ਹੁਣ ਤੁਸੀਂ
ਫਾਈਨ। ਸੋ ਬਿੱਟਾ ਸਾਹਿਬ ਕਿੱਥੋਂ, ਮੁਕਤਸਰ ਸਾਹਿਬ ਤੋਂ ਜਾਂ ਹੋਰ ਪਾਸੇ ਗਏ ਹੋਏ ਕਿਤੇ?
ਹਾਂਜੀ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ
ਆ ਜੀ। ਜੀ ਜੀ, ਚਲੋ ਤੁਸੀਂ ਸਾਡੇ ਵੱਲੋਂ ਵੀ ਅਰਦਾਸ ਕਰ ਦਿਓ, ਮੱਥਾ ਟੇਕ ਦਿਓ, ਤੇ ਸਾਡੀ ਵੀ ਰੂਹਾਨੀ ਹਾਜ਼ਰੀ ਲਵਾ ਦਿਓ ਤਾਂ ਵਧੀਆ ਹੋਏਗਾ। ਲੱਗ ਹੀ ਰਹੀ ਹੈ ਵੈਸੇ, ਅਸੀਂ ਗੱਲਾਂ ਹੀ ਕਰ ਰਹੇ ਹਾਂ ਤਾਂ ਸਾਰੇ ਸਰੋਤਿਆਂ ਦੀ ਵੀ ਲੱਗ ਰਹੀ ਹੈ। ਬਿੱਟਾ ਸਾਹਿਬ ਕੀ ਮਾਹੌਲ ਹੈ, ਤੁਸੀਂ ਦਰਬਾਰ ਸਾਹਿਬ ਗਏ ਹੋ, ਉੱਥੇ ਬੇਅਦਬੀ ਦਾ ਮਾਹੌਲ ਖਤਮ ਹੋ ਗਿਆ ਕਿ ਉਹ ਸਹਿਮ ਜਾਰੀ ਹੈ ਜਾਂ ਚਰਚਾ ਜਾਰੀ ਹੈ, ਕੀ ਕੀ ਸੰਗਤ ਦੇ ਵਿੱਚ ਗੱਲਬਾਤ ਚੱਲ ਰਹੀ ਹੈ?
ਬਿਲਕੁਲ ਜੀ, ਇਹ ਮਾਹੌਲ ਹੈ ਜਿਹੜਾ ਨਾ ਉਹ ਉਸ ਤਰ੍ਹਾਂ ਹੀ ਜਾਰੀ ਹੈ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਤੁਸੀਂ ਜਿਵੇਂ ਜਾਣਦੇ ਹੀ ਹੋ ਕਿ ਹਲੇ ਤੱਕ ਉਸ ਜਿਹੜੇ ਸ਼ਖਸ ਦਾ ਜਾਂ ਉਸ ਦੁਸ਼ਟ ਦਾ ਹਲੇ ਕੋਈ ਥੌ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਸੀ, ਕਿੱਥੇ। ਉਹਨੇ ਬੜਾ ਪਲੈਨਿੰਗ ਨਾਲ ਇਹ ਜਿਹੜਾ ਕੰਮ ਕੀਤਾ, ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਾਮੀ, ਉਹਨਾਂ ਨੇ ਇੱਕ ਮੀਡੀਆ ਨੂੰ ਸਪੈਸ਼ਲੀ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਜਿਹੜਾ ਵੀ ਇਸ ਦੁਸ਼ਟ ਦਾ ਕੋਈ ਪਤਾ ਦੱਸੇਗਾ ਜਾਂ ਕੋਈ ਉਹਦਾ ਪਰਿਵਾਰ ਦਾ ਬਾਰੇ ਵਿੱਚ ਦੱਸੇਗਾ ਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 5 ਲੱਖ ਰੁਪਇਆ ਜਿਹੜਾ ਦੇਵੇਗੀ।
ਅੱਛਾ ਜੀ।
ਇੱਕ ਤਾਂ ਉਹਨਾਂ ਨੇ ਕੱਲ ਇਹ ਅਨਾਊਂਸ ਕੀਤਾ ਹੈ, ਕੱਲ ਉਹਨਾਂ ਨੇ ਸਪੈਸ਼ਲੀ ਸਾਰੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕਰਕੇ ਉਹਦੀ ਫੋਟੋ ਜਾਰੀ ਕਰਕੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ। ਦੂਜਾ ਤੁਸੀਂ ਜਾਣਦੇ ਹੀ ਹੋ ਕਿ ਕੱਲ 5 ਸਿੰਘ ਸਾਹਿਬਾਨਾਂ ਦੀ ਜਿਹੜੀ ਹੈ ਮੀਟਿੰਗ ਹੈ ਉਹ ਵੀ ਹੰਗਾਮੀ ਮੀਟਿੰਗ ਜਿਹੜੀ ਹੈ ਉਹ ਬੁਲਾਉਣੀ ਪਈ।
ਅੱਛਾ।
ਉਹਦੇ ਤੇ ਵੀ ਜਿਹੜਾ ਹਾਂਜੀ ਉਹ ਮੁੱਖ ਫੋਕਸ ਵੀ ਜਿਹੜਾ ਹੈਗਾ ਉਹ ਇਹੀ ਰਿਹਾ, ਮੇਨ ਫੋਕਸ ਜਿਹੜਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਕਥਿਤ ਤੌਰ ਤੇ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰਨ ਦਾ ਜਿਹੜਾ ਹੈਗਾ ਨੋਟਿਸ ਲਿਆ ਗਿਆ, ਔਰ ਦੂਜਾ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਰਿਪੋਰਟਾਂ ਆ ਰਹੀਆਂ ਨੇ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਨੂੰ ਢਾਹ ਲਾਉਣ ਦਾ ਜਿਹੜਾ ਯਤਨ ਦੀਆਂ ਖਬਰਾਂ ਆ ਰਹੀਆਂ, ਬਾਅਦ 'ਚ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਪਾਗਲ ਸੀਗਾ ਜੀ, ਔਰ ਉਹ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਕੀਤਾ ਗਿਆ ਤਾਂ ਜੋ ਜਿਹੜੀ ਗੁਰੂ ਘਰ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹ ਕਾਇਮ ਰੱਖੀ ਜਾ ਸਕੇ।
ਇਸੇ ਬੇਟਾ ਸਾਹਿਬ ਮੈਂ ਥੋੜ੍ਹੀ ਜਿਹੀ ਤੁਹਾਡੇ ਗੱਲ ਰੋਕਦਾ ਹੈ, ਇਹ ਪਹਿਲੀ ਗੱਲ ਤਾਂ ਇਹ ਸਿਚੁਏਸ਼ਨ ਬਣਨੀ ਨਹੀਂ ਚਾਹੀਦੀ। ਦੇਖੋ ਇਲੈਕਸ਼ਨਾਂ ਆਉਂਦੀਆਂ ਨੇ ਤਾਂ ਕੀ ਇਹ ਸਜ਼ਾ ਹੋ ਗਈ ਪੰਜਾਬ ਦੇ ਲੋਕਾਂ ਨੂੰ ਜਾਂ ਧਰਮ ਦੇ ਲੋਕਾਂ ਨੂੰ ਵੀ ਇਹ ਇਹ ਕੰਮ ਹੋਣੇ ਨੇ, ਹੈ ਨਾ, ਇਹ ਕਿੱਧਰ ਨੂੰ ਤੁਰ ਪਿਆ ਕੰਮ। ਦੂਜੀ ਗੱਲ ਜਿਹੜੀ ਧਾਮੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਅਨਾਊਂਸਮੈਂਟ ਕੀਤੀ ਆ 5 ਲੱਖ ਦਾ ਇਨਾਮ ਰੱਖਿਆ, ਉਹਦਾ ਤਾਂ ਪਤਾ ਦੱਸਣ ਵਾਲੇ ਨੂੰ, ਤੁਹਾਨੂੰ ਨਹੀਂ ਲੱਗਦਾ ਪ੍ਰਸ਼ਾਸਨ ਅਤੇ ਪੁਲਿਸ ਅਤੇ ਸਿਕਿਉਰਿਟੀ ਜਿਹੜਾ ਅਪਰਾਟਿਸ ਹੈ ਸਾਡਾ ਉਹ 'ਤੇ ਮੂੰਹ 'ਤੇ ਸਿੱਧੀ ਚਪੇੜ ਮਾਰੀ ਉਹਨਾਂ ਨੇ?
ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ, ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ, ਪੁਲਿਸ ਨੇ ਕਿਹਾ ਕਿ 2 ਦਿਨਾਂ ਦੇ ਵਿੱਚ ਅਸੀਂ ਸਾਰੀ ਰਿਪੋਰਟ ਦੇ ਦਿਆਂਗੇ। ਕੱਲ੍ਹ DGP ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਅਸੀਂ ਬੜੀ ਨੇੜੇ ਚੁੱਕੇ ਹਾਂ ਬੇਅਦਬੀ ਜਿਹੜੀ ਵਾਪਰੀ ਹੈ ਉਸ ਵਿਅਕਤੀ ਦੀ ਪਹਿਚਾਣ ਦੇ ਲਈ। ਉਹਦੇ ਜਿਹੜਾ ਉਹਨਾਂ ਨੇ ਇੱਕ ਉਹਦੇ ਕੋਲ ਬੈਗ ਸੀਗਾ, ਉਹ ਬੈਗ ਕਿਸੇ ਔਰਤ ਨੂੰ ਉਹਨੇ ਫੜਾਇਆ
ਜੀ,
ਉਹਨਾਂ ਨੇ ਆਖਿਆ ਕਿ ਅਸੀਂ ਬੜੀ ਨੇੜੇ ਪਹੁੰਚ ਚੁੱਕੇ ਹਾਂ ਔਰ ਛੇਤੀ ਅਸੀਂ ਇਨਵੈਸਟੀਗੇਸ਼ਨ ਦਾ ਹਿੱਸਾ, ਇਸ ਕਰਕੇ ਅਸੀਂ ਤੁਹਾਨੂੰ ਖੁਲਾਸਾ ਨਹੀਂ ਕਰ ਸਕਦੇ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਤੱਕ ਇਹਦੇ ਬਾਰੇ 'ਚ ਜਾਣਕਾਰੀ ਦੇ ਦੇਣਗੇ ਜਾਂ ਕਦੋਂ ਤੱਕ ਉਹ ਨਵੀਂ ਡਿਵੈਲਪਮੈਂਟ ਦੇਣਗੇ। ਹਾਂ, ਇੰਨਾ ਜ਼ਰੂਰ ਹੈ ਕੱਲ੍ਹ ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਆਖਿਆ ਕਿ ਜਿਹੜਾ ਅੰਦਰ ਦਾ ਪ੍ਰਬੰਧ ਹੈਗਾ ਦਰਬਾਰ ਸਾਹਿਬ ਦਾ ਉਹ ਸਾਰਾ ਸ਼੍ਰੋਮਣੀ ਕਮੇਟੀ ਕੋਲ ਹੈ ਤੇ ਜਿਹੜਾ ਬਾਹਰ ਦਾ ਪ੍ਰਬੰਧ ਹੈ ਉਹ ਅਸੀਂ ਦੇਖ ਰਹੇ ਹਾਂ ਉਹਦੇ 'ਚ।
ਹੁਣ
ਉਹ ਦੋਨੇ ਗੱਲਾਂ ਦੇ ਵਿੱਚ ਵੀ ਆਪਾਂ ਵਿਰੋਧੀ ਗੱਲ ਹੈਗੀ ਹੈ। ਉਹਨਾਂ ਨੇ ਇੱਕ ਪਾਸੇ ਸ਼੍ਰੋਮਣੀ ਕਮੇਟੀ 'ਤੇ ਵੀ ਜ਼ਿੰਮੇਵਾਰੀ ਸੁੱਟੀ ਹੈ ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਇਹਦੇ ਲਈ ਬੜਾ ਨੇੜੇ ਦਾ ਟਰਾਈ ਕਰ ਰਹੇ ਹਾਂ। ਜਿਹੜਾ ਉਹ ਨਿਜ਼ਾਮਪੁਰ ਦੀ ਘਟਨਾ ਵਾਪਰੀ ਸੀ ਉਹਦੇ 'ਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਿਹੜੀ ਉਹ ਘਟਨਾ ਹੈਗੀ ਆ ਉਹ ਚੋਰੀ ਦੀ ਘਟਨਾ ਸੀ, ਉਹ ਬੇਅਦਬੀ ਦੀ ਘਟਨਾ ਨਹੀਂ ਸੀ ਤੇ ਉਸ ਵਿਅਕਤੀ ਨੂੰ ਜਿਹੜਾ ਹੈਗਾ ਉੱਥੋਂ ਦਾ ਜਿਹੜਾ ਮਾਲਕ ਹੈ ਗੁਰਦੁਆਰਾ ਸਾਹਿਬ ਦਾ ਜਿਹਦਾ ਨਿੱਜੀ ਗੁਰਦੁਆਰਾ ਸਾਹਿਬ ਸੀਗਾ ਉਸ ਨੂੰ ਉਹਨਾਂ ਨੇ ਆਖਿਆ ਗ੍ਰਿਫਤਾਰ ਕਰ ਲਿਆ ਤੇ 100 ਤੋਂ ਵੱਧ ਬੰਦਿਆਂ ਨੂੰ ਅਸੀਂ ਉਹਦੇ 'ਚ ਪਰਚੇ 'ਚ ਵੀ ਇਨਵੋਲਵ ਕੀਤਾ।
ਹਾਂ, ਬਹੁਤ ਵਧੀਆ ਗੱਲ ਕੀਤੀ। ਉਹ ਬੜਾ ਛੇਤੀ ਮੁਸਤੈਦੀ ਨਾਲ ਹੋ ਗਿਆ ਕੰਮ ਤੇ ਜਿਹੜਾ ਇਹ ਕਰਨਾ ਚਾਹੀਦਾ ਸੀਗਾ ਇਹ ਅਜੇ ਦੇਖੋ ਦਰਬਾਰ ਸਾਹਿਬ ਤੋਂ ਬਾਹਰ ਦੀ ਜ਼ਿੰਮੇਵਾਰੀ ਪੁਲਿਸ ਦੀ ਆ। ਹੁਣ ਬੰਦਾ ਤਾਂ ਬਾਹਰੋਂ ਆਇਆ ਨਾ, ਅੰਦਰੋਂ ਤਾਂ ਥੱਲੇ ਭੋਰਾ ਪੱਟ ਕੇ ਤਾਂ ਨਿਕਲ ਨਹੀਂ ਆਇਆ, ਤੇ ਉਹਦੇ ਜਿਹੜੀ ਅੰਦਰਲੀ ਜ਼ਿੰਮੇਵਾਰੀ ਤਾਂ ਚਲੋ ਸ਼੍ਰੋਮਣੀ ਕਮੇਟੀ ਨੇ ਨਿਭਾ ਲਈ ਕਿ ਬੰਦਾ ਵੀ ਦੇਖ ਲਿਆ ਕਿੰਨੇ ਟਾਈਮ ਆਇਆ, ਉਹ 3 ਵਾਰੀ ਮੱਥਾ ਟੇਕਣ ਗਿਆ, ਹੈ ਨਾ, ਕਿੱਥੇ ਲੰਗਰ ਛਕਿਆ, ਕੀ ਕੀਤਾ, ਉਹ ਤਾਂ ਉਹ ਨਹੀਂ ਦੱਸਦਾ, ਕਰ ਲਿਆ ਸਾਰਾ ਕੁਛ ਉਹਨਾਂ ਨੇ ਆਪਣੀ ਇਨਕੁਆਇਰੀ ਕਰ ਲਈ। ਹੁਣ ਮਤਲਬ ਮੈਨੂੰ ਇਹ ਗੱਲ ਤੁਹਾਡੀ ਗੱਲ ਤੋਂ ਸਮਝ ਆਈ ਹੈ ਕਿ ਪੁਲਿਸ ਦੇ ਉੱਤੇ ਇੱਕ ਪ੍ਰੈਸ਼ਰ ਪਾ ਦਿੱਤਾ ਗਿਆ ਆ ਤਾਂ ਕਿ ਉਹ ਛੇਤੀ ਤੋਂ ਛੇਤੀ ਇਹਨੂੰ ਕਰਨ, ਇਹਨੂੰ ਠੰਡੇ ਵਾਸਤੇ 'ਚ ਪਾ ਕੇ ਮਤਲਬ 5-7 ਮਹੀਨੇ ਸਾਲ 2 ਸਾਲ ਤੱਕ ਪੋਲੀਟਿਕਸ ਨਾ ਚਲਾਈ ਜਾਵੇ, ਇਸ ਕਰਕੇ ਇਨਾਮ ਰੱਖਿਆ ਗਿਆ ਕਿ ਪੁਲਿਸ ਵਾਲਿਆਂ 'ਤੇ ਇਹ ਵੀ ਪ੍ਰੈਸ਼ਰ ਪਵੇ ਵੀ ਇਹ ਕੰਮ ਨਹੀਂ ਕਰ ਰਹੇ ਆ, ਮਤਲਬ ਕੰਮ ਕਰ ਵੀ ਨਹੀਂ ਰਹੇ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਉਹ ਦੂਜਾ ਦੇਖੋ ਇੱਕਦਮ ਪਰਚੇ ਹੋ ਗਏ, ਸਾਰਾ ਕੁਛ ਹੋ ਗਿਆ, ਜਿੱਥੇ ਹੋਣਾ ਚਾਹੀਦਾ ਉੱਥੇ ਕੁਛ ਵੀ ਨਹੀਂ ਹੋ ਰਿਹਾ, ਅੱਗੇ ਵੀ ਨਹੀਂ ਹੋ ਰਿਹਾ, ਕਦੇ ਅਗਲੇ ਵੀ ਨਹੀਂ ਲੱਭੇ ਕਦੇ, ਮਤਲਬ ਕਿੱਧਰ ਨੂੰ ਜਾ ਰਹੇ ਆ ਬੰਦੇ। ਤੇ ਬਿੱਟਾ ਸਾਹਿਬ ਜਿਹੜਾ ਦੂਜਾ ਪਰਚਾ ਹੋਇਆ ਆ ਜਿਹੜਾ ਦੂਸਰੇ ਗੁਰਦੁਆਰੇ ਨਿਜ਼ਾਮਪੁਰ ਦੀ ਗੱਲ ਹੈ, ਉੱਥੇ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਉਹ ਜਿਹੜਾ ਗ੍ਰੰਥੀ ਸੀ ਉਹ ਕੈਟ ਹੈ, ਉਹਦਾ ਮੁੰਡਾ ਜਿਹੜਾ ਇੰਟੈਲੀਜੈਂਸ 'ਚ ਕੰਮ ਕਰਦਾ ਆ, ਉਹਦੇ ਬਾਰੇ ਕੀ ਕੀ ਖੁਲਾਸਾ ਕਰੋਗੇ ਤੁਸੀਂ?
ਹਾਂ ਬਿਲਕੁਲ, ਉਹਦੇ ਬਾਰੇ 'ਚ ਇੱਕ ਤਾਂ ਇਹ ਇੱਕ ਤਾਂ ਸਿੱਧੀ ਸਿੱਧੀ ਗੱਲ ਉਹਦੇ 'ਚ ਸਾਫ਼ ਤੌਰ 'ਤੇ ਆਉਂਦੀ ਹੈ ਕਿ ਉਹ ਜਿਹੜਾ ਪਾਕਿਸਤਾਨ ਉਹਦਾ ਆਉਣਾ ਜਾਣਾ ਹੈਗਾ, ਇੱਕ ਤਾਂ ਇਹ ਹੈਗੀ ਹੈ, ਉਹਦਾ ਵੀਜ਼ਾ ਹੈਗਾ ਉਹਨਾਂ ਕੋਲ, ਕਾਨੂੰਨੀ ਤੌਰ 'ਤੇ ਉਹ ਗਏ ਹੈ, ਵੀਜ਼ਾ ਲੱਗਿਆ ਤੇ ਵੀਜ਼ੇ ਤੋਂ ਬਾਅਦ ਉਹ ਵਾਪਸ ਆਏ ਹੈ। ਪਹਿਲਾਂ ਹੀ ਘਟਨਾ ਵੱਖਵਾਦੀ ਜਥੇਬੰਦੀਆਂ ਨਾਲ ਜੋੜਨ ਦੀ ਜਿਹੜੀ ਹੈ ਕੋਸ਼ਿਸ਼ ਹੈ ਉਹ ਚੱਲ ਰਹੀ ਸੀ। ਇਸ ਤਰ੍ਹਾਂ ਦੀਆਂ ਰਿਊਮਰ ਜਿਹੜਾ ਹੈਗਾ ਕੁਛ ਜਿਹੜਾ ਵਨ ਸਾਈਡਡ ਮੀਡੀਆ ਹੈਗਾ ਉਹ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਖਾਲਿਸਤਾਨੀ ਐਂਗਲ ਇਹਨੂੰ ਦੇ ਦਿੱਤਾ ਜਾਵੇ, ਆਈ ਐਸ ਆਈ ਦਾ ਐਂਗਲ ਦਿੱਤਾ ਜਾਵੇ। ਇਹ ਕੱਲ ਜਦੋਂ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੱਲ ਉਹਦੇ ਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਇਹਦੇ ਸੰਬੰਧੀ ਅਸੀਂ ਬੜੀ ਛੇਤੀ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਮੁਕੱਦਮਾ ਅਸੀਂ ਦਰਜ ਕਰ ਲਿਆ, ਉਹਨੂੰ ਗ੍ਰਿਫ਼ਤਾਰ ਕਰ ਲਿਆ। ਔਰ ਉਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਹਰਕਮਲਪ੍ਰੀਤ ਸਿੰਘ ਜਿਹੜੇ ਐਸ ਐਸ ਪੀ ਸੀਗੇ ਉਹਨਾਂ ਦਾ ਇੱਕ ਬਿਆਨ ਆਇਆ ਸੀ, ਉਹਨਾਂ ਦਾ ਇੱਕ ਵੀਡੀਓ ਆਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਪਹਿਲੀ ਨਜ਼ਰੇ ਬੇਅਦਬੀ ਦਾ ਮਾਮਲਾ ਬਿਲਕੁਲ ਨਹੀਂ ਹੈ ਔਰ ਉਹ ਵਿਅਕਤੀ ਨੇ ਪਹਿਲਾਂ ਉਹਨਾਂ ਦੀਆਂ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਜੈਕਟ ਚੋਰੀ ਕੀਤੀ, ਜਾਂ ਉਹਨੂੰ ਠੰਡ ਲੱਗਦੀ ਸੀ ਜਾਂ ਉਹ ਭੁੱਖਾ ਸੀਗਾ, ਰੋਟੀ ਖਾਣ ਦੀ ਵੀ ਉਹਨੇ ਕੋਸ਼ਿਸ਼ ਕੀਤੀ, ਉਹਨਾਂ ਦੀ ਰਸੋਈ ਦੇ ਵਿੱਚ ਵੀ ਉਹ ਵੜਿਆ। ਤੇ ਉਦੋਂ ਬਾਅਦ ਜਦੋਂ ਇਹਨਾਂ ਨੇ ਵੀਡੀਓ ਵਾਇਰਲ ਕੀਤੀ, ਲੋਕਾਂ ਨੂੰ ਸੱਦਿਆ, ਤਾਂ ਉਦੋਂ ਉਹ ਜਿਹੜਾ ਰਿਵਾਲਵਰ ਹੈ ਰਿਵਾਲਵਰ ਦੇ ਵਿੱਚੋਂ ਗੋਲੀ ਵੀ ਚੱਲੀ ਹੋਈ ਹੈ, ਜਿਹੜਾ ਉਹਨਾਂ ਦਾ ਆਪਣਾ ਰਿਵਾਲਵਰ ਹੈ, ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਗੁਰਦੇਵ ਸਿੰਘ ਸ਼ਾਇਦ, ਤੇ ਉਹਨੇ ਉਹ ਬੜੀ ਬਰੂਟਲੀ ਉਹਦਾ ਕਤਲ ਕੀਤਾ ਉਸ ਜਿਹੜਾ ਬੱਚੇ ਦਾ, ਬੱਚਾ ਹੀ ਕਹਿ ਸਕਦੇ ਹਾਂ, ਛੋਟਾ ਜਿਹਾ ਉਹ ਉਮਰ ਬਾਹਲੀ ਵੱਡੀ ਨੀ ਉਹਦੀ। ਤਾਂ ਉਸ ਤੋਂ ਇਹ ਗੱਲ ਲੱਗਦੀ ਹੈ ਵੀ ਉਹ ਕੋਈ ਵੱਡਾ ਰਾਜ ਉਹਦੇ ਕੋਲੇ ਸੀਗਾ ਉਹਦਾ, ਜਾਂ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਇਹ ਬੰਦਾ ਬੇਅਦਬੀ ਕਰਨੀ ਆਇਆ ਸੀਗਾ। ਔਰ ਇਹ ਸਾਰੀਆਂ ਇਨਵੈਸਟੀਗੇਸ਼ਨ ਦੇ ਵਿੱਚ ਗੱਲਾਂ ਨੇ। ਹੁਣ ਡੀਜੀਪੀ ਨੇ ਕੱਲ ਇਹ ਵੀ ਗੱਲ ਕਹੀ ਹੈ ਕਿ ਅਸੀਂ ਘਟਨਾ ਦੇ ਵੇਰਵੇ ਤੁਹਾਨੂੰ ਉਨੀ ਦੇਰ ਤੱਕ ਸਾਂਝੇ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਸਾਨੂੰ ਪੁਖਤਾ ਜਿਹੜੀ ਜਾਣਕਾਰੀ ਹੈ ਉਹ ਨਹੀਂ ਮਿਲ ਸਕਦੀ, ਕਿਉਂਕਿ ਉਹ ਉਹਦੇ 'ਚ ਦੋ ਗੱਲਾਂ ਨੇ। ਉਹਦੇ 'ਚ ਜਿਹੜੇ ਮੌਬ ਨੂੰ ਬੁਲਾਇਆ, ਜਿਹੜੇ ਲੋਕ ਉੱਥੇ ਆਏ, ਕੀ ਉਹਨਾਂ ਨੂੰ ਵੀ ਗੱਲ ਪਤਾ ਸੀ ਜਾਂ ਉਹਨਾਂ ਤੋਂ ਇਹ ਗੱਲ ਚੋਰੀ ਰੱਖੀ ਗਈ, ਇਹ ਚਰਚਾ ਦਾ ਵਿਸ਼ਾ ਹੈਗੀ ਹੈ।
ਬਿੱਟਾ ਸਾਹਿਬ ਮੇਰੀ ਆਵਾਜ਼, ਹਾਂਜੀ, ਤੁਸੀਂ ਥੋੜ੍ਹਾ ਆਫ ਕਰੋ ਸਿਸਟਮ। ਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਬੇਅਦਬੀ ਦੀ, ਹੁਣ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਹੋ, ਆਪਾਂ ਉਸ ਘਟਨਾ ਨੂੰ ਮੁੱਖ ਰੱਖਦੇ ਹੋਏ ਕਹਿੰਦੇ ਹਾਂ ਕਿ ਇਸ ਦੇ ਸੰਬੰਧ ਦੇ ਵਿੱਚ ਬੜਾ ਬਵਾਲ ਮਚਿਆ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰ ਲੱਗੀ ਦਰਬਾਰ ਸਾਹਿਬ ਦੇ ਵਿੱਚ ਜੀ ਕਤਲ ਕਰ ਦਿੱਤਾ ਗਿਆ, ਇਸ ਤਰ੍ਹਾਂ ਕਰ ਦਿੱਤਾ ਗਿਆ। ਪਰ ਇੰਗਲੈਂਡ ਦੀ ਐਮ ਪੀ ਨੇ ਅਤੇ ਹੋਰ ਵੀ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਇਹ ਕਹਾਣੀ ਬਣਦੀ, ਕਹਾਣੀ ਇਹ ਬਣਦੀ ਹੈ ਕਿ ਇੱਕ ਅੱਤਵਾਦੀ ਨੇ ਦਰਬਾਰ ਸਾਹਿਬ ਜਾ ਕੇ ਕਿਰਪਾਨ ਚੱਕ ਕੇ ਸਿੱਖਾਂ ਨੂੰ, ਬੇਦੋਸ਼ੇ ਸ਼ਰਧਾਲੂਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਕਿ ਸੰਗਤ ਨੇ ਸਫਲ ਨਹੀਂ ਹੋਣ ਦਿੱਤੀ, ਲੋਕਾਂ ਨੇ, ਇਹ ਹੈੱਡਲਾਈਨ ਬਣਦੀ ਆ ਅਤੇ ਇਹ ਬਣਾਈ ਨਹੀਂ ਗਈ। ਹੁਣ ਉਹ ਤਲਵਾਰ ਚੱਕੀ ਕਤਲ ਵੀ ਕਰ ਸਕਦਾ ਸੀ ਕੁਛ ਵੀ, ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ। ਅਤੇ ਉਹਨਾਂ ਰਿਪੋਰਟਾਂ ਦੇ ਹੇਠਾਂ ਮਤਲਬ ਜਿਹੜੇ ਕਮੈਂਟ ਪੜ੍ਹਨ ਵਾਲੇ ਆ ਹਿੰਦੂ ਭਾਈਚਾਰੇ ਵੱਲੋਂ ਕੁਛ ਅਤੇ ਮੁਸਲਮਾਨ ਭਾਈਚਾਰੇ ਵੱਲੋਂ, ਉਹ ਵਾਕਿਆ ਹੀ ਮਤਲਬ ਨਫ਼ਰਤ ਨਾਲ ਭਰੇ ਹੋਏ ਨੇ, ਮਤਲਬ ਜਿਹੜਾ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇੱਥੇ ਇਹ ਗੱਲ ਸੋਚਣੀ ਬਣਦੀ ਹੈ ਕਿ ਅਗਰ ਕਿਸੇ ਹੋਰ ਕੰਟਰੀ ਦੇ ਵਿੱਚ ਕੋਈ ਵੀ ਆ ਉਹ ਇਸ ਤਰ੍ਹਾਂ ਦੀ ਹਰਕਤ ਕਰਦਾ, ਲੋਕ ਉਸ ਨੂੰ ਫੜ ਲੈਂਦੇ ਨੇ, ਉੱਥੇ ਤਾਂ ਇਹੋ ਜਿਹੀ ਗੱਲ ਨਹੀਂ ਹੁੰਦੀ, ਕਲੀਅਰ ਓਬੀਅਸ ਆ, ਸਾਰਿਆਂ ਨੇ ਲਾਈਵ ਦੇਖਿਆ ਕਿ ਕਿਸ ਤਰ੍ਹਾਂ ਕਿਰਪਾਨ ਚੱਕ ਕੇ ਉਹ ਜੋ ਵੀ ਕਰਨਾ ਸੀ ਉਹਨੂੰ ਕਰਨਾ ਸੀ ਅਤੇ ਉਹਨੂੰ ਫੜਿਆ ਗਿਆ। ਅਤੇ ਬਾਕੀ ਭਾਈਚਾਰੇ ਦਾ ਜਿਹੜਾ ਰਿਐਕਸ਼ਨ ਹੈ ਮਤਲਬ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ, ਇੱਕ ਤਾਂ ਪਹਿਲਾਂ ਜਿਹੜਾ ਮੇਰੀ ਗੱਲ ਹੈਗੀ ਹੈ ਉਹ ਤਾਂ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਜ਼ਿਆਦਾ ਫੇਕ ਅਕਾਊਂਟ ਬਣੇ ਹੋਏ ਨੇ ਔਰ ਉਹਨੂੰ ਉਹਦੇ ਪਿੱਛੇ ਕਿਹਦਾ ਕੀ ਮਕਸਦ ਹੈ ਉਹ ਸਾਰਿਆਂ ਨੂੰ ਪਤਾ ਹੈ
ਜੀ,
ਕਿ ਇਸ ਤਰ੍ਹਾਂ ਜੋ ਨੈਰੇਟਿਵ ਖੜਾ ਕਰਨਾ ਉਹਦੇ ਪਿੱਛੇ ਕੀ ਮਕਸਦ ਹੁੰਦਾ ਔਰ ਉਹਨੂੰ ਇਸ ਤਰ੍ਹਾਂ ਚਲਾਉਣਾ, ਟ੍ਰੈਂਡ ਉਹਨੂੰ ਬਣਾਉਣਾ ਔਰ ਉਹਨੂੰ ਇਹ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਵਾਇਰਲ ਕਰਨਾ, ਉਹਦੇ 'ਚ ਬਹੁਤ ਸਾਰੇ ਲੋਕ ਐਸੇ ਸ਼ਾਮਿਲ ਨੇ ਜਿਨ੍ਹਾਂ ਨੂੰ ਵਿੱਤੀ ਤੌਰ 'ਤੇ ਕਿਸੇ ਨਾ ਕਿਸੇ ਪਾਸਿਓਂ ਕੋਈ ਬਹੁਤ ਮਦਦ ਆਉਂਦੀ ਹੈ, ਫਾਈਨੈਂਸ਼ਲੀ ਏਡ ਆਉਂਦੀ ਹੈ ਅਤੇ ਉਹਨਾਂ ਦਾ ਮਕਸਦ ਹੀ ਇਹ ਹੁੰਦਾ ਕਿ ਸਮਾਜ ਦੇ ਵਿੱਚ ਇੱਕ ਪਾੜਾ ਜਿਹੜਾ ਪਾਇਆ ਜਾਵੇ। ਇੱਕ ਐਸਾ ਵਰਗ ਹੈ ਜਿਹੜਾ ਪਰਸੈਪਸ਼ਨ ਇਸ ਤਰ੍ਹਾਂ ਦੀ ਬਣਾਉਣ ਦੀ ਕੋਸ਼ਿਸ਼ ਕਰਦਾ, 10 ਰੁਪਈਆਂ ਦਾ 20 ਰੁਪਈਆਂ ਦਾ ਨੈੱਟ ਲੈ ਕੇ ਉਹਨੇ 10-20 ਇਸ ਤਰ੍ਹਾਂ ਦੀਆਂ ਅੱਗ ਸੁੱਟਣੀ ਹੁੰਦੀ ਹੈ। ਦੂਜਾ, ਜਿਹੜੇ ਵਿਅਕਤੀ ਆਸਥਾ ਇਹਨੀ ਵੀ ਹਿੰਦੂ ਧਰਮ ਦੇ ਵੀ ਬਹੁਤ ਸਾਰੇ ਜਿਹੜੇ ਸਾਡੇ ਬਛਿੰਦੇ ਨੇ ਪੰਜਾਬ ਦੇ ਔਰ ਦੇਸ਼ ਭਰ ਦੇ, ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਵੱਡੀ ਆਸਥਾ ਉਹਨਾਂ ਦੀ ਹੁੰਦੀ ਹੈ। ਤੁਸੀਂ ਕਦੇ ਹਰਿਮੰਦਰ ਸਾਹਿਬ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਸੀਂ ਇਹ ਨਹੀਂ ਗਿਣ ਸਕਦੇ ਵੀ ਇੱਥੇ ਜ਼ਿਆਦਾ ਸਿੱਖ ਭਾਈਚਾਰੇ ਦੇ ਲੋਕ ਦਰਸ਼ਨ ਕਰਨ ਆ ਰਹੇ ਨੇ ਔਰ ਦੇਸ਼ ਭਰ ਤੋਂ ਵਿਦੇਸ਼ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਇੱਥੇ ਆਉਂਦੀਆਂ ਨੇ। ਹਰਿਮੰਦਰ ਸਾਹਿਬ ਸਾਡੇ ਲਈ ਇੱਕ ਬਹੁਤ ਵੱਡੇ ਆਸਥਾ ਦਾ ਕੇਂਦਰ ਹੈਗਾ। ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ क्योंकि कल जो श्रोमणी गुरुद्वारा प्रबंधक कमेटी ने परसों एक प्रेस नोट जारी किया कि हरिमंदर साहब की तुसी तस्वीर वह जी वीडियो है वह वार बार तुसी उहदे ते एक डिबेट प्रोग्राम ना कराओ क्योंकि हरिमंदर साहब एक बहुत वड्डा आस्था का केंद्र हैगा। और इस तो पहले भी मैं तुहानू पिछे लै जावां जो डेरा विवाद होया सी बठिंडे दे विच डेरा जिहड़े सीगे प्रेमी ते उदों उहनां नाल पुलिस का विवाद होया सीगा ਤਾਂ ਉਦੋਂ ਵੀ ਇਹਨਾਂ ਨੇ ਕੀ ਕੀਤਾ ਸੀ ਬਹੁਤ ਸਾਰੇ ਜਿਹੜੇ ਨੈਸ਼ਨਲ ਮੀਡੀਆ ਵਾਲੇ ਨੇ ਜਿਹੜੇ ਟੀ ਆਰ ਪੀ ਦੇ ਚੱਕਰ ਦੇ ਵਿੱਚ ਨੇ ਇਹਨਾਂ ਨੇ ਇੱਕ ਪਾਸੇ ਡੇਰਾ ਮੁਖੀ ਦੀ ਫੋਟੋ ਲਾ ਦਿੱਤੀ ਸੀ ਦੂਸਰੇ ਬਾਕਸ ਦੇ ਵਿੱਚ ਹਰਿਮੰਦਰ ਸਾਹਿਬ ਦੀ ਫੋਟੋ ਲਾ ਦਿੱਤੀ ਸੀ ਤੇ ਥੱਲੇ ਇੱਕ ਨੈਰੇਟਿਵ ਚਲਾ ਦਿੱਤਾ ਸੀ ਕਿ ਡੇਰਾ ਪ੍ਰੇਮੀਓ ਕਾ ਸਿੱਖੋ ਕੇ ਸਾਥ ਵਿਵਾਦ। ਤਾਂ ਮੈਨੂੰ ਯਾਦ ਹੈ ਉਦੋਂ ਮੈਂ ਘਰ ਬਣਾ ਰਿਹਾ ਸੀ ਤੇ ਮੈਂ ਜਦੋਂ ਗ੍ਰੰਥੀ ਸਿੰਘ ਉਸ ਦਿਨ ਓਪਨਿੰਗ ਸੀ ਤਾਂ ਗ੍ਰੰਥੀ ਸਿੰਘ ਨੇ ਮੈਨੂੰ ਆ ਕੇ ਆਖਿਆ ਵੀ ਟੀਵੀ ਤੇ ਆਹ ਚੱਲੀ ਜਾਂਦਾ ਉਦੋਂ ਆਪਣਾ ਸੋਸ਼ਲ ਮੀਡੀਆ ਦਾ ਇੰਨਾ ਜ਼ਮਾਨਾ ਨਹੀਂ ਸੀਗਾ ਅੱਜ 13-14 ਸਾਲ ਪਹਿਲਾਂ ਤਾਂ ਮੈਂ ਉਹਨਾਂ ਨੂੰ ਦੇਖ ਮੈਂ ਜੋ ਵਾਕਈ ਮੈਂ ਦੇਖਿਆ ਮੈਂ ਕਿਹਾ ਵਾਕਈ ਇਹ ਤਾਂ ਬੜੀ ਮਾੜੀ ਗੱਲ ਹੈਗੀ ਹੈ ਵੀ ਤੁਸੀਂ ਹਰਿਮੰਦਰ ਸਾਹਿਬ ਦੀ ਫੋਟੋ ਨਾਲ ਦਿਖਾ ਰਹੇ ਹੋ ਮਸਲਾ ਹੈਗਾ ਡੇਰੇ ਦਾ ਡੇਰਾ ਪ੍ਰੇਮੀਆਂ ਦਾ ਤੇ ਪੁਲਿਸ ਦਾ ਤੁਸੀਂ ਸਿੱਖਾਂ ਦਾ ਵਿਵਾਦ ਦਿਖਾ ਰਹੇ ਹੋ। ਔਰ ਫਿਰ ਇਮੀਡੀਏਟ ਮੈਂ ਉਹਨਾਂ ਨੂੰ ਫੈਕਸ ਕੀਤੀ ਉਦੋਂ ਫੈਕਸ ਦਾ ਜ਼ਮਾਨਾ ਵੀ ਸੀ ਤੇ 10-15 ਮਿੰਟਾਂ ਬਾਅਦ ਉਹਨਾਂ ਨੇ ਇਹਨੂੰ ਗੱਲ ਨੂੰ ਠੀਕ ਕਰ ਦਿੱਤਾ। ਕੱਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਪ੍ਰੈਸ ਨੋਟ ਜਾਰੀ ਕੀਤਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨਾ ਚਲਾਓ ਤਾਂ ਫਿਰ ਇਹ ਗੱਲ ਇਹ ਉਦੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਜਿਸ ਦਿਨ ਇਹ ਘਟਨਾ ਵਾਪਰੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਾਈਡ ਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਅੰਦਰ ਦੀ ਉਹ ਫੋਟੋ ਜਿੱਥੇ ਸੁੱਖ ਆਸਨ ਹੋਇਆ ਪਿਆ ਸੋਦਰ ਦੀ ਚੌਕੀ ਦਾ ਪਾਠ ਹੋ ਰਿਹਾ ਉਹ ਫੋਟੋ ਤੇ ਦੂਜੇ ਪਾਸੇ ਇਸ ਦੋਸ਼ੀ ਦੀ ਫੋਟੋ ਜਾਂ ਜਿਹੜੀ ਉਹਨੂੰ ਕੁੱਟਮਾਰ ਕਰਨ ਦੀ ਫੋਟੋਆਂ ਉਹ ਵੀਡੀਓ ਇਹਨਾਂ ਨੇ ਚਲਾਈਆਂ ਇਹ ਬਿਲਕੁਲ ਠੀਕ ਆ ਪਰ ਇਹ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਦਾ ਪ੍ਰੋਟੋਕਾਲ ਵੀ ਤੁਸੀਂ ਇਹਨੂੰ ਇਹ ਇਸ ਤਸਵੀਰਾਂ ਨੂੰ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਨੂੰ ਤੁਸੀਂ ਹਰੇਕ ਦੇ ਨਾਲ ਹਰੇਕ ਚੈਨਲ ਨੂੰ ਡਿਬੇਟ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੀ ਵਰਤੋਂ ਦੀ ਆਗਿਆ ਨਹੀਂ ਦੇ ਸਕਦੇ ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਿਵੇਂ ਇਹ ਸਾਰੀ ਘਟਨਾ ਵਾਪਰੀ ਹੈ ਜੇ ਖੁਦਾ ਨਾ ਖਾਸਤਾ ਉਹ ਤਾਂ ਚਲੋ ਉਹਦੇ ਕੋਲੇ ਉਹਨੇ ਤਾਂ ਕਿਰਪਾਨ ਚੱਕੀ ਹੈ ਜੇ ਉਹਦੇ ਕੋਲ ਕੋਈ ਬਰੂਦ ਗੋਲਾ ਬਰੂਦ ਹੁੰਦਾ ਜਾਂ ਕੋਈ ਐਸੀਆਂ ਜਿਵੇਂ ਹੁਣ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋਇਆ ਜੇ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਉਹਦੇ ਕੋਲੇ ਹੁੰਦੀ ਤਾਂ ਤੁਸੀਂ ਅੰਦਾਜ਼ਾ ਲਾਓ ਪਰਮਾਤਮਾ ਨਾ ਕਰੇ ਕਿ ਅਸੀਂ ਅਸੀਂ ਗੱਲ ਇਹ ਸੋਚ ਸਕੀਏ ਸਾਡੀ ਇਸ ਤਰ੍ਹਾਂ ਦੀ ਸੋਚ ਨਹੀਂ ਨਹੀਂ ਫਿਰ ਅਸੀਂ ਕਿੱਧਰ ਕਿੱਥੇ ਕਿੱਥੇ ਮੂੰਹ ਵਿਖਾਉਂਦੇ ਫਿਰ ਅਸੀਂ ਕੀ ਕਰਦੇ ਕਿ ਫਿਰ ਸਾਡੇ ਤੇ ਕਿੰਨੇ ਸਵਾਲ ਖੜੇ ਹੁੰਦੇ ਹੁਣ ਇਹ ਤਾਂ ਮੈਂ ਕੱਲ ਦੇਖ ਰਿਹਾ ਸੀ ਕੱਲ ਹਰਿਮੰਦਰ ਸਾਹਿਬ ਜਦੋਂ ਮੈਂ ਗਿਆ ਤੇ ਕੱਲ ਵੀ ਸਿਕਿਉਰਿਟੀ ਜਿਹੜੇ ਡੋਰ ਨੇ ਜਾਂ ਕੁਛ ਹੋਰ ਹੈ ਉਹ ਤਾਂ ਭਾਵੇਂ ਨਹੀਂ ਲਾ ਸਕਦੇ ਲੇਕਿਨ ਕੱਲ ਵੀ ਇਹ ਚਿੰਤਾ ਸੀਗੀ ਕਿ ਜੇ ਉੱਥੋਂ ਤੱਕ ਬੰਦਾ ਪਹੁੰਚ ਕੇ 8 ਵਾਰੀ ਟਰਾਈ ਕਰਕੇ ਲੁਕਦਾ ਲੁਕਾਉਂਦਾ ਉੱਥੇ ਪਹੁੰਚ ਕੇ ਉੱਥੇ ਜਾ ਕੇ ਉਹਨੇ ਜੰਗਲਾ ਟੱਪ ਕੇ ਇੱਕਦਮ ਕਿਰਪਾਨ ਚੱਕ ਲਈ ਤਾਂ ਇਸ ਤੋਂ ਬਾਅਦ ਜਿਹੜੀ ਸਿਕਿਉਰਿਟੀ ਦਾ ਜਾਂ ਇਸ ਸਾਵਧਾਨੀਆਂ ਦਾ ਅਸੀਂ ਕਿਵੇਂ ਇਹਨੂੰ ਪ੍ਰਬੰਧ ਕਰ ਸਕਦੇ ਹਾਂ ਕਿਵੇਂ ਅਸੀਂ ਪਹਿਚਾਣ ਕਰ ਸਕਦੇ ਹਾਂ ਹੁਣ ਮੱਥਾ ਟੇਕਣ ਤਾਂ ਕਿਸੇ ਨੂੰ ਰੋਕ ਨਹੀਂ ਸਕਦੇ ਹਰ ਬੰਦੇ ਦੀ ਆਸਥਾ ਹੈਗੀ ਹੈ ਹੁਣ ਇਹ ਕਾਫੀ ਚਿੰਤਾਵਾਂ ਦਾ ਵਿਸ਼ਾ ਹੈਗਾ ਹੁਣ ਸ਼੍ਰੋਮਣੀ ਕਮੇਟੀ ਵੀ ਇਹਦੇ ਲਈ ਰਿਵਿਊ ਕਰ ਰਹੀ ਹੈ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਉਹ ਵੀ ਇਹਨਾਂ ਨੂੰ ਇਨਪੁਟਸ ਦੇ ਰਹੀਆਂ ਔਰ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਸ਼ਾਂਤੀ ਰੱਖਣ ਵਾਲੀ ਜਿਹੜੀ ਹੈਗੀ ਹੈ ਪੀਸ ਕਮੇਟੀ ਉਹ ਵੀ ਇਸ ਬਾਰੇ ਵਿਚਾਰਾ ਕਰ ਰਹੀ ਹੈ ਔਰ ਹਰਿਮੰਦਰ ਸਾਹਿਬ ਦੇ ਅੰਦਰਲਾ ਜਿਹੜਾ ਕੰਪਲੈਕਸ ਦਾ ਜਿਹੜੀ ਅੰਦਰਲਾ ਸੁਰੱਖਿਆ ਘੇਰਾ ਹੈਗਾ ਉਹਦੇ ਬਾਰੇ ਵੀ ਹੁਣ ਸ਼੍ਰੋਮਣੀ ਕਮੇਟੀ ਨੂੰ ਕੁਝ ਨਾ ਕੁਝ ਸੋਚਣ ਦੀ ਜਿਹੜੀ ਜ਼ਰੂਰਤ ਹੈ ਉਹ ਇਸ ਤਰ੍ਹਾਂ ਦੀ ਰਾਏ ਹੈ ਜਿਹੜੀ ਉਹ ਬਣ ਰਹੀ ਹੈ।
ਬਿੱਟਾ ਸਾਹਿਬ ਲੁਧਿਆਣੇ ਦਾ ਬੰਬ ਕਾਂਡ ਹੈ ਇਹਦੇ ਬਾਰੇ ਮੈਂ ਥੋੜੀ ਗੱਲਬਾਤ ਕਰਨਾ ਫਿਰ ਮੈਂ ਤੁਹਾਨੂੰ ਦਵਾਂਗਾ ਤੁਸੀਂ ਸਾਰਾ ਖੁਲਾਸਾ ਕਰਿਓ ਕਿ ਪਿਛਲੀ ਵਾਰੀ ਇਲੈਕਸ਼ਨ ਹੋਈ ਮੌੜ ਦੇ ਵਿੱਚ ਬੰਬ ਬਲਾਸਟ ਹੋਇਆ 7 ਵਿਅਕਤੀ ਜ਼ਖਮੀ ਹੋਏ ਮਾਰੇ ਗਏ ਹੋਰ ਬਹੁਤ ਜ਼ਖਮੀ ਹੋਏ ਅਤੇ ਇਸ ਦਾ ਸਿੱਧਾ ਸਿੱਧਾ ਜਿਹੜਾ ਲਿੰਕ ਹੈ ਉਹ ਡੇਰੇ ਵੱਲ ਜਾਂਦਾ ਰਿਹਾ ਅਤੇ ਕਾਂਗਰਸ ਦੇ ਜਿਹੜੇ ਐੱਮ ਐੱਲ ਏ ਉਹਨਾਂ ਦੇ ਕੁੜਮ ਨਿਸ਼ਾਨੇ 'ਤੇ ਆਉਂਦੇ ਰਹੇ ਆ ਅਤੇ ਫਿਰ ਇਹ ਇਨਕੁਆਇਰੀ ਬੰਦ ਕਰ ਦਿੱਤੀ ਗਈ ਕੈਪਟਨ ਵੱਲੋਂ ਜਦੋਂ ਸਿਰੇ ਤੱਕ ਪਹੁੰਚਣ ਲੱਗੀ ਕਿਉਂਕਿ ਉਹਨਾਂ ਦੇ ਆਪਣੇ ਬੰਦਿਆਂ ਨੇ ਕਰਵਾਇਆ ਲੱਗਦਾ ਸੀ। ਹੁਣ ਇਲੈਕਸ਼ਨ ਤੋਂ ਫਿਰ ਉਹੀ ਮਾਹੌਲ ਬਣਿਆ ਪਹਿਲਾਂ ਫਿਰ ਇਹ ਬੰਬ ਬਲਾਸਟ ਹੁੰਦਾ ਆ ਉਹ ਵੀ ਲੁਧਿਆਣੇ ਅਤੇ ਹੋਇਆ ਬਾਥਰੂਮ ਦੇ ਵਿੱਚ ਇਉਂ ਲੱਗ ਰਿਹਾ ਕਿ ਉਹ ਪੁਲਿਸ ਕਰਮਚਾਰੀ ਸਾਹਮਣੇ ਆਇਆ ਪਹਿਲਾਂ ਬੜਾ ਕੁਛ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਪਤਾ ਲੱਗਿਆ ਕਿ ਉਹ ਪੁਲਿਸ ਬਰਖਾਸਤ ਕੀਤਾ ਹੋਇਆ ਪੁਲਿਸ ਅਧਿਕਾਰੀ ਸੀ ਬੰਬ ਰੱਖਣ ਸ਼ਾਇਦ ਗਿਆ ਸੀ ਅਤੇ ਬਾਥਰੂਮ 'ਚ ਬੰਬ ਫਟ ਗਿਆ ਉਹਦੇ ਕੋਲੇ ਹੀ ਹੋਏਗਾ ਤੇ ਜੇ ਉਹ ਰੱਖਣਾ ਸੀ ਬੰਬ ਬਾਥਰੂਮ ਚ ਕਿਉਂ ਰੱਖਣਾ ਸੀ? ਉਹ ਚ ਵਕੀਲ ਵਗੈਰਾ ਮਰਨੇ ਸੀਗੇ ਜਾਂ ਹੋਰ ਲੋਕ ਮਰਨੇ ਸੀ, ਜ਼ਿਆਦਾ ਮਰਨੇ ਸੀ, ਜਿਸ ਦੇ ਨਾਲ ਪੰਜਾਬ ਦੇ ਵਿੱਚ ਬਵਾਲ ਮਚਣਾ ਸੀ, ਧਿਆਨ ਹੋਰ ਪਾਸੇ ਚਲੇ ਜਾਣਾ ਸੀ। ਤੇ ਬਿੱਟਾ ਸਾਹਿਬ, ਇਹਦੀ ਕੋਈ ਇਨਕੁਆਇਰੀ, ਪਿਛਲੀਆਂ ਇਨਕੁਆਇਰੀਆਂ, ਬੰਬ ਲਾ ਦੀਆਂ, ਸੱਤ ਬੰਦੇ ਮਰ ਗਏ, ਇਹਦੇ ਬਾਰੇ ਤੁਹਾਡਾ ਜਿਹੜੀ ਖੁੱਲ੍ਹ ਕੇ ਦੱਸੋ 10 ਮਿੰਟਾਂ ਦੇ ਵਿੱਚ। ਉਸ ਤੋਂ ਬਾਅਦ ਅਸੀਂ ਇੱਕ ਹੋਰ ਟੌਪਿਕ ਕਰਨਾ ਹੈ ਕਿ ਹਰੇਕ ਇਲੈਕਸ਼ਨ ਤੋਂ ਪਹਿਲਾਂ ਇੱਕ ਬੰਬ ਬਲਾਸ ਤੇ ਬੇਅਦਬੀਆਂ, ਇਹ ਪੈਟਰਨ ਬਣਦਾ ਜਾ ਰਿਹਾ।
2017 ਦੀਆਂ ਜਿਹੜੀਆਂ ਚੋਣਾਂ, ਤੁਹਾਨੂੰ ਤੁਸੀਂ ਜ਼ਿਕਰ ਕਰ ਹੀ ਦਿੱਤਾ ਵੀ ਕਿ ਮੌੜ ਮੰਡੀ ਦੇ ਵਿੱਚ ਇਹ ਬੰਬ ਧਮਾਕਾ ਹੋਇਆ ਸੀ, ਉਦੋਂ ਇਲੈਕਸ਼ਨ ਨੂੰ ਸਿਰਫ 2 ਦਿਨ ਰਹਿ ਗਏ
ਜੀ।
ਉਹਦੀ ਐਸ ਆਈ ਟੀ ਬਣੀ, ਰਿਪੋਰਟ ਹੋਈ, ਉਹਦੀਆਂ ਗ੍ਰਿਫਤਾਰੀਆਂ ਜਿੰਨੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ। 2 ਵਾਰੀ ਐਸ ਆਈ ਟੀ ਬਣੀ ਔਰ 2 ਵਾਰੀ ਐਸ ਆਈ ਟੀ ਬਣਨ ਤੋਂ ਬਾਅਦ ਉਹ ਜਿਹੜੀ ਜਾਂਚ ਹੈ ਉਹ ਕਿਸੇ ਸਿਰੇ ਸਿਰਾਣੇ ਨਹੀਂ ਲੱਗ ਸਕੀ। ਔਰ ਉਹਦੇ 'ਚ ਸਾਫ਼ ਤੌਰ 'ਤੇ ਇਹ ਸੀਗਾ ਕਿ ਜਿਹੜਾ ਵਿਅਕਤੀ ਡੇਰਾ ਮੁਖੀ ਦਾ ਸਾਂਡੂ ਸੀਗਾ ਹਰਿਮੰਦਰ ਸਿੰਘ ਜੱਸੀ, ਉਹ ਖੜਾ ਹੋਇਆ ਸੀ ਔਰ 7 ਬੰਦੇ ਉਹਦੇ 'ਚ ਮਰ ਗਏ। ਮੈਨੂੰ ਅੱਜ ਵੀ ਯਾਦ ਹੈ ਗੁਰਸੇਵਕ ਸਿੰਘ ਜਵਾਰਕਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਗੂ ਹੈ, ਉਹ ਪਿੱਛੇ ਜਦੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਸੀ ਤੇ ਉਹ ਹੁਣ ਤੱਕ ਰੌਲਾ ਪਾਉਂਦਾ ਰਿਹਾ ਵੀ ਉਹ ਬੰਦਿਆਂ ਨੂੰ 1 ਰੁਪਈਆ ਵੀ ਨਹੀਂ ਮਿਲਿਆ, ਗਰੀਬ ਪਰਿਵਾਰ ਮਰ ਗਏ ਔਰ ਉਹਨਾਂ ਦੇ ਵਾਰਸਾਂ ਨੂੰ ਕਿਸੇ ਨੇ ਬਾਂਹ ਨਹੀਂ ਫੜੀ, ਨਾ ਕੋਈ ਪੋਲੀਟੀਕਲ ਉਹਨਾਂ ਨੂੰ ਮਦਦ ਹੋਈ, ਨਾ ਸਰਕਾਰੀ ਮਦਦ ਹੋਈ। ਔਰ 2017 ਦੀਆਂ ਚੋਣਾਂ ਤੋਂ ਪਹਿਲਾਂ ਇਹ ਧਮਾਕਾ ਹੁੰਦਾ ਹੈ 2 ਦਿਨ, ਤੇ ਹੁਣ 2 ਮਹੀਨੇ ਰਹਿੰਦੇ ਨੇ ਚੋਣਾਂ ਦੇ ਵਿੱਚ, ਕਿਉਂਕਿ ਅਸੀਂ ਅੱਜ ਮਿਡ ਦਸੰਬਰ ਖਤਮ ਹੋਣ ਵਾਲਾ, 25 ਦਸੰਬਰ 'ਚ ਖੜੇ ਹਾਂ, 26 'ਚ ਖੜੇ ਹਾਂ, ਤਾਂ 15 ਦਿਨਾਂ ਨੂੰ 10 ਦਿਨਾਂ ਨੂੰ ਯਾਨੀ 10 ਜਨਵਰੀ ਤੱਕ ਚੋਣ ਜਾਬਤਾ ਲੱਗ ਸਕਦਾ ਤੇ 40 ਦਿਨਾਂ ਬਾਅਦ ਚੋਣ ਹੋ ਸਕਦੀ ਹੈ। ਤਾਂ ਉਦੋਂ ਤਾਂ ਇਹ ਕਨੈਕਸ਼ਨ ਬਿਲਕੁਲ ਸਾਨੂੰ ਲੱਭ ਗਿਆ ਸੀਗਾ, ਪੁਲਿਸ ਨੂੰ ਲੱਭ ਗਿਆ ਸੀ ਵੀ ਉਹ ਡੇਰੇ ਦੀ ਇੱਕ ਖਾਸ ਜਿਹੜੀ ਵਰਕਸ਼ਾਪ ਹੈ ਜਿੱਥੇ ਡੇਰਾ ਮੁਖੀ ਦੀ ਕਾਰ ਸਰਵਿਸ ਹੁੰਦੀ ਹੈ, ਉੱਥੋਂ ਇੱਕ ਕਾਰ ਪੇਂਟ ਹੋ ਕੇ ਉੱਥੋਂ ਬਣ ਕੇ ਉਹ ਕਾਰ ਆਈ ਸੀ ਤੇ ਉਹਦੇ 'ਚ ਸਾਰਾ ਕੁਛ ਰੱਖਿਆ ਸੀ। ਬਾਅਦ 'ਚੋਂ ਪਤਾ ਲੱਗਿਆ ਸੀਗਾ ਕਿ ਡੇਰਾ ਮੁਖੀ ਦੀ ਤੇ ਉਹਦੇ ਜਿਹੜਾ ਸਾਂਡੂ ਹੈਗਾ, ਉਹਦਾ ਜਿਹੜਾ ਕੁੜਮ ਹੈਗਾ, ਉਹਨਾਂ ਦੀ ਆਪਸ 'ਚ ਬਣਦੀ ਨਹੀਂ। ਹੁਣ ਉਹ ਕਿਹੜੇ ਕਰਾਇਆ ਸੀ ਧਮਾਕਾ, ਉਹ ਬਿਲਕੁਲ ਡੇਰੇ ਦੇ ਨੇੜੇ ਜਾਂਚ ਪਹੁੰਚ ਗਈ ਸੀ, ਪਰ ਇਹ ਰਾਜਨੀਤਿਕ ਲੋਕ ਇਲੈਕਸ਼ਨ ਕਰਕੇ ਉਸ ਬੰਦੇ ਨੂੰ ਫੜ ਨਹੀਂ ਸਕੇ। ਦੂਜੇ ਪਾਸੇ ਤੁਸੀਂ ਇਹ ਵੀ ਦੇਖੋ ਵੀ ਉਸ ਬੰਦੇ ਨੂੰ ਦੋਹਰੀ ਤੀਹਰੀ ਸਜ਼ਾ ਹੋ ਗਈ ਡੇਰਾ ਮੁਖੀ ਨੂੰ। ਪਰਮਾਤਮਾ ਦੇ ਘਰ ਦੇਰ ਕਹਿ ਸਕਦੇ ਹਾਂ ਵੀ ਦੇਰ ਹੈ ਅੰਧੇਰ ਨਹੀਂ, ਸਜ਼ਾ ਉਹਨੂੰ ਮਿਲ ਗਈ ਹੈ। ਪਰ ਇਸ ਕੇਸ ਦੇ ਵਿੱਚ ਪੋਲੀਟੀਕਲ ਬੰਦਿਆਂ ਨੇ ਉਹਨੂੰ ਬਚਾਇਆ ਤੇ ਜਿਹਨਾਂ ਨੇ ਬਚਾਇਆ ਉਹਨਾਂ ਦੀਆਂ ਕੁਰਸੀਆਂ ਵੀ ਜਾਂਦੀਆਂ ਰਹੀਆਂ। ਤੁਸੀਂ ਸਾਰੀਆਂ ਗੱਲਾਂ ਸਮਝੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਸੇਫ ਕੀਤਾ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਉਹਦੇ ਹੱਥੋਂ ਜਿਹੜੀ ਹੈ ਖਿਸਕ ਗਈ ਹੈ।
ਡੇਰਾ ਵੀ ਚਲੇ
ਗਿਆ, ਦੂਜਾ ਇਹ ਡੇਰਾ ਵੀ ਚਲਾ, ਬਿਲਕੁਲ ਦੋਨੇ ਚਲੇ ਗਏ। ਔਰ ਇਹ ਮੌੜ ਮੰਡੀ ਵਾਲੇ ਕਨੈਕਸ਼ਨ ਨਾਲ ਬਿਲਕੁਲ ਜੋੜ ਕੇ ਇਹਨੂੰ ਦੇਖਿਆ ਜਾ ਸਕਦਾ। ਲੇਕਿਨ ਹਾਂ, ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਡੀ ਜੀ ਪੀ ਆਪਣੇ ਸਿਧਾਰਥ ਚੱਟੋਪਾਧਿਆ ਨੇ, ਉਹਨਾਂ ਨੇ ਕਿਹਾ ਕਿ ਇਸ ਬੰਦੇ ਨੂੰ ਅਸੀਂ ਡਰੱਗ ਤਸਕਰੀ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ। ਪਹਿਲਾਂ ਇਹਨਾਂ ਨੇ ਉਹਦਾ ਜਿਹੜਾ ਹੈਗਾ ਪਾਕਿਸਤਾਨ ਨਾਲ ਵੀ ਇਹਨੂੰ ਗੱਲ ਜੋੜਨ ਦੀ ਕੋਸ਼ਿਸ਼ ਕੀਤੀ, ਖਾਲਿਸਤਾਨ ਪੱਖੀ ਦੀ ਗੱਲ ਕੀਤੀ, ਲੇਕਿਨ ਜਦੋਂ ਦੀ ਪਹਿਚਾਣ ਹੋ ਗਈ ਕਿ ਉਹ ਗਗਨਦੀਪ ਸਿੰਘ ਹੈ, ਖਾਨੇ ਦਾ ਰਹਿਣ ਵਾਲਾ ਹੈ ਔਰ ਉਹਨੂੰ 325 ਗ੍ਰਾਮ ਹੈਰਨ ਉਹਦੇ ਤੋਂ ਬਰਾਮਦ ਹੋਈ ਸੀ 2019 ਦੇ ਵਿੱਚ, ਉਹਨੂੰ ਬਰਖਾਸਤ ਕਰ ਦਿੱਤਾ ਸੀ। ਉਦੋਂ ਬਾਅਦ ਉਹਦਾ ਜੇਲ੍ਹ ਦੇ ਵਿੱਚ ਗਿਆ, ਜੇਲ੍ਹ ਤੋਂ ਬਾਅਦ ਉਹਦੇ 'ਤੇ ਇੱਕ ਹੋਰ ਮੁਕੱਦਮਾ ਹੋਇਆ, ਮੁਕੱਦਮੇ ਤੋਂ ਬਾਅਦ ਹੁਣ ਉਹ ਕੁਝ ਦਿਨ ਪਹਿਲਾਂ ਉਹਦੀ ਜਿਹੜੀ ਜ਼ਮਾਨਤ ਹੋਈ ਸੀ ਅਤੇ ਜ਼ਮਾਨਤ ਤੋਂ ਬਾਅਦ ਕੱਲ੍ਹ ਇਹ ਵੀ ਖਬਰ ਆ ਰਹੀ ਸੀ ਸਾਡੇ ਕੋਲ ਕਿ ਉਹ ਜੱਜਾਂ ਨੂੰ ਡਰਾਉਣਾ ਚਾਹੁੰਦਾ ਸੀਗਾ। ਜੇ ਉਹ ਜੱਜਾਂ ਨੂੰ ਡਰਾਉਣਾ ਚਾਹੁੰਦਾ ਸੀਗਾ ਤਾਂ ਫਿਰ ਉਹ ਆਪਣੇ ਨਾਲ ਏਡਾ ਵੱਡਾ ਵਿਸਫੋਟਕ ਸਮੱਗਰੀ ਲੈ ਕੇ ਉਹਨੂੰ ਅੱਗੇ ਟਰੈਵਲ ਕਰਦਾ ਸੀ ਜਾਂ ਕਿ ਜਾਣਾ ਚਾਹੁੰਦਾ ਸੀ ਜਾਂ ਕੀ ਕਰਨਾ ਚਾਹੁੰਦਾ ਸੀ, ਜਾਂ ਉੱਥੇ ਉਹ ਫਟ ਗਿਆ ਤਾਂ ਉਹਦੇ 'ਚ ਜਿਹੜੇ ਬੰਦੇ ਮਾਰੇ ਗਏ। ਹੁਣ ਮੈਂ ਕੱਲ੍ਹ ਦੇਖ ਰਿਹਾ ਸੀਗਾ ਇੱਕ ਜਿਹੜੀ ਫੋਟੋ ਸਟੇਟ ਕਰਨ ਵਾਲੀ ਇੱਕ ਔਰਤ ਹੈ, ਉਹ ਕਹਿੰਦੀ ਮੈਂ ਕਿਰਾਏ 'ਤੇ ਰਹਿੰਦੀ ਹਾਂ ਅਤੇ ਮੇਰੀ ਫੋਟੋ ਸਟੇਟ ਮਸ਼ੀਨ ਵੀ ਉੱਡ ਗਈ ਅਤੇ ਅਸੀਂ ਕਿੱਥੋਂ ਇਹ ਆਪਣਾ ਜਿਹੜਾ ਘਰ ਬਾਰ ਜਿਹੜਾ ਰੁਜ਼ਗਾਰ ਚਲਾ ਸਕਾਂਗੇ, ਸਾਡੇ ਨਾਲ ਉਹਦੀ ਕੀ ਦੁਸ਼ਮਣੀ ਸੀਗੀ ਕਿ ਸਾਡਾ ਉਹਨੇ ਇੰਨਾ ਵੱਡਾ ਨੁਕਸਾਨ ਕਰ ਦਿੱਤਾ। ਲੇਕਿਨ ਜਿਹੜਾ ਹੁਣ ਪਤਾ ਲੱਗਿਆ ਹੈ ਮੁੱਢਲੀ ਜਾਂਚ ਦੇ ਵਿੱਚੋਂ, ਉਹਦੇ ਖਿਲਾਫ਼ ਜਿਹੜਾ ਕੇਸ ਚੱਲਦਾ ਸੀਗਾ ਉਹਦੀ ਸੁਣਵਾਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੀਗੀ। ਔਰ ਉਹਦੇ ਤੁਸੀਂ ਦੇਖੋ ਪਹਿਲਾਂ ਇਹੀ ਜਿਹੜਾ ਨੈਸ਼ਨਲ ਮੀਡੀਆ ਹੈ ਉਹਦੇ ਬਾਂਹ 'ਤੇ ਜਿਹੜਾ ਬਣਿਆ ਸੀ ਟੈਟੂ, ਪਹਿਲਾਂ ਉਹਨੇ ਇਹਨਾਂ ਨੇ ਇਹਨੂੰ ਉਹ ਜੋੜਿਆ ਵੀ ਆਈ ਐੱਸ ਆਈ ਨਾਲ ਸੰਬੰਧ ਹੋ ਸਕਦਾ ਹੈ, ਵੱਖਰੀ ਜਥੇਬੰਦੀ ਖਾਲਿਸਤਾਨ ਨਾਲ ਜੋੜ ਦਿੱਤਾ। ਤਾਂ ਫਿਰ ਜਦੋਂ ਐੱਨ ਐੱਸ ਜੀ ਦੀ ਟੀਮ ਆਈ, ਐੱਨ ਆਈ ਏ ਦੀ ਟੀਮ ਆਈ, ਉਦੋਂ ਵੀ ਨੈਸ਼ਨਲ ਮੀਡੀਆ ਨੇ ਇਹ ਗੱਲ ਚੁੱਕ ਲਈ। ਪਰ ਕੱਲ ਜਦੋਂ ਹੁਣ ਇਹ ਗੱਲ ਦੀ ਖੁਲਾਸਾ ਕੀਤਾ ਹੈ ਡੀ ਜੀ ਪੀ ਨੇ ਕਿ ਨਹੀਂ ਜੀ ਉਹ ਤਾਂ ਉਹਦਾ ਕੇਸ ਚੱਲਦਾ ਸੀ ਤੇ 2 ਸਾਲ ਉਹ ਲੁਧਿਆਣੇ ਦੇ ਵਿੱਚ ਜੇਲ੍ਹ ਦੇ ਵਿੱਚ ਰਿਹਾ, ਜ਼ਮਾਨਤ ਤੇ ਰਿਹਾ ਹੋਇਆ, 24 ਤਰੀਕ ਨੂੰ ਉਹਦੀ ਦੁਬਾਰਾ ਜਿਹੜੀ ਹੈ ਪੇਸ਼ੀ ਹੋਣੀ ਸੀਗੀ ਔਰ ਮੁੱਢਲੀ ਜਾਂਚ ਜਿਹੜੀ ਉਹਦੇ ਤੋਂ ਲੱਗਦਾ ਵੀ ਗਗਨਦੀਪ ਹੈ ਜਿਹੜਾ ਇਹ ਅਦਾਲਤ ਦੇ ਵਿੱਚ ਡਰ ਤੇ ਦਹਿਸ਼ਤ ਦਾ ਜਿਹੜਾ ਮਾਹੌਲ ਇੱਕ ਪੈਦਾ ਕਰਨਾ ਚਾਹੁੰਦਾ ਸੀ ਔਰ ਜਿਹੜੀ ਸਮੱਗਰੀ ਉਹਨੇ ਧਮਾਕੇ ਲਈ ਵਰਤੀ ਹੈ ਉਹਨੂੰ ਇਹਨਾਂ ਨੇ ਫੋਰੈਂਸਿਕ ਲੈਬ ਜਿਹੜੀ ਹੈ ਚੰਡੀਗੜ੍ਹ ਦੀ ਉਹਦੇ ਵਿੱਚ ਭੇਜਿਆ, NSG ਦੀ ਟੀਮ ਨੂੰ ਦਿੱਤੀ ਹੈ। ਹੁਣ ਉਹ ਮਲਬੇ ਨੂੰ ਹੁਣ ਹਟਾਉਣ ਤੋਂ ਬਾਅਦ ਉੱਥੇ ਹੋਰ ਵੀ ਦੇਖਿਆ ਜਾ ਰਿਹਾ ਸੀ, ਪਹਿਲਾਂ ਇਹ ਵੀ ਚਰਚਾ ਸੀ ਕਿ 2 ਮੋਬਾਈਲ ਮਿਲੇ ਨੇ, ਪਰ ਉਦੋਂ ਪੁਲਿਸ ਇਹ ਕਹਿ ਰਹੀ ਸੀ ਕਿ ਹੋ ਸਕਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਮੋਬਾਈਲ ਨਾ ਹੋਣ, ਪਰ ਉਹ ਇੱਕ ਹੁਣ ਲੇਡੀ ਵੀ ਫੜੀ ਹੈ, ਉਹਨਾਂ ਦੇ 6 ਬੰਦੇ ਹੋਰ ਜਿਹੜੇ ਬੰਦੇ ਇਹਦੇ 'ਚ ਇਨਵੋਲਵ ਨੇ ਉਹਨਾਂ ਨੂੰ ਵੀ ਫੜਿਆ, ਉਹਨਾਂ ਦਾ ਕੀ ਮਕਸਦ ਸੀਗਾ। ਔਰ ਉਹ ਪੁਲਿਸ ਦਾ ਜਿਹੜਾ ਮੁਲਾਜ਼ਮ ਸੀ, ਤੁਸੀਂ ਦੇਖੋ ਵੀ ਪੁਲਿਸ ਦਾ ਇੱਕ ਸਸਪੈਂਡ ਕੀਤਾ ਹੋਇਆ ਮੁਲਾਜ਼ਮ, ਹੁਣ ਇਹ ਗੱਲ ਜਿਹੜੀ ਕਿੱਧਰ ਨੂੰ ਤੁਰ ਗਈ। ਔਰ ਇਹਦੇ 'ਚ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦੇ ਰਹਿੰਦੇ ਸੀਗੇ ਹੁਣ ਉਹਨਾਂ 'ਤੇ ਵੀ ਇਨਵੈਸਟੀਗੇਸ਼ਨ ਹੋਣ ਦੀ ਚਾਂਸ ਹੈਗੇ ਹੈ। ਔਰ ਅਦਾਲਤੀ ਕੰਪਲੈਕਸ ਨੂੰ ਉਹਨੇ ਨਿਸ਼ਾਨਾ ਕਿਉਂ ਬਣਾਇਆ, ਕਿ ਵਾਕਿਆ ਉਹ ਜੱਜਾਂ ਨੂੰ ਡਰਾਉਣਾ ਚਾਹੁੰਦਾ ਸੀ, ਇਹ ਜਾਂਚ ਦਾ ਵਿਸ਼ਾ ਹੈਗਾ।
ਬਿੱਟਾ ਸਾਹਿਬ, ਇੱਕ ਕੌਨਸਪਿਰੇਸੀ ਥਿਊਰੀ ਆ ਰਹੀ ਹੈ ਕਿ ਮਜੀਠੀਆ ਸਾਹਿਬ ਦੀ, ਮੈਂ ਸਾਹਿਬ ਹੀ ਕਹਾਂਗਾ, ਕਿ ਉਹਨਾਂ ਦੇ ਉੱਤੇ FIR ਦਰਜ ਕੀਤੀ, ਉਹਨਾਂ ਦੀ ਗ੍ਰਿਫਤਾਰੀ ਹੋਣੀ ਸੀ, ਦੂਸਰੇ ਪਾਸੇ ਬੰਬ ਧਮਾਕਾ ਕਰਕੇ ਇਹ ਕਿਸੇ ਨਾ ਕਿਸੇ ਇਹ ਕਹਿਣਾ ਸੀਗਾ ਵੀ ਇਹ ਰਿਟੈਲੀਏਸ਼ਨ ਵੱਲੋਂ ਜਾਂ ਬਦਲੇ ਵੱਲੋਂ ਉਹਨਾਂ ਨੇ ਬੰਬ ਧਮਾਕਾ ਕੀਤਾ, ਇਹ ਵੀ ਇੱਕ ਥਿਊਰੀ ਸਾਹਮਣੇ ਆ ਰਹੀ ਆ। ਹੁਣ ਦੇਖੋ ਉਹ ਖੁਦ ਪੁਲਿਸ ਵਾਲਾ ਨਿਕਲਿਆ, ਉਹ ਡੈਟੋਨੇਟਰ ਵੀ ਹੋਏਗਾ, ਸਮੱਗਰੀ ਵੀ ਕਿਤੇ ਉਹ ਲਿਆਂਦੀ ਹੋਊਗੀ, ਉਹ ਵਿੱਚੋਂ ਇੰਟਰਨਲ ਜੋਬ ਹੀ ਆ ਇਹ, ਬਾਹਰੋਂ ਤਾਂ ਨਹੀਂ ਕੋਈ ਆਇਆ, ਇੰਟਰਨਲ ਹੀ ਆ ਸਾਰਾ ਕੁਛ, ਸਮੱਗਰੀ ਉੱਥੋਂ ਹੀ ਆਈ ਆ। ਅਤੇ ਇਹ ਵੀ ਇੱਕ ਅੰਦਾਜ਼ਾ ਲਾ ਜਾ ਰਿਹਾ ਕਿ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਬੰਬ ਧਮਾਕਾ ਹੋਣਾ ਸੀ ਅਤੇ ਸਾਰਾ ਧਿਆਨ ਇੱਧਰ ਡਿਵਰਟ ਕਰ ਦੇਣਾ ਸੀ, ਤੁਸੀਂ ਕਿੰਨਾ ਕੁ ਸਹਿਮਤ ਹੋ ਇਹਦੇ ਨਾਲ?
ਦੇਖੋ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਗੱਲ ਕਹੀ ਸੀਗੀ, ਉਹਨਾਂ ਨੇ ਜਦੋਂ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਤੁਸੀਂ ਵੀ ਇਹਦੇ ਉੱਤੇ ਜਾਂਚ ਕਰੋ, ਇਹਦੀ ਇਨਵੈਸਟੀਗੇਸ਼ਨ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਇਲੈਕਸ਼ਨ ਤੋਂ ਪਹਿਲਾਂ ਜੇ ਅਸੀਂ ਬਿਕਰਮ ਸਿੰਘ ਮਜੀਠਾ ਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਉਹਦੇ 'ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਦੂਜੇ ਪਾਸੇ ਅਕਾਲੀ ਦਲ ਜਿਹੜਾ ਹੈ ਸਖ਼ਤ ਵਿਰੋਧ ਕਰ ਰਿਹਾ ਹੈ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਰੋਸ ਧਰਨੇ ਰੋਸ ਮੁਜ਼ਾਹਰੇ ਹੋ ਰਹੇ ਨੇ ਔਰ ਇਸ ਗੱਲ ਦਾ ਜਿਹੜਾ ਗਿਲਾ ਕੀਤਾ ਜਾ ਰਿਹਾ ਕਿ ਸਾਨੂੰ ਤੁਸੀਂ ਇਲੈਕਸ਼ਨ ਦੇ ਦੌਰਾਨ ਸਾਡੇ ਜਿਹੜੇ ਮਾਝੇ ਦੇ ਜਰਨੈਲ ਹੈ ਉਸ 'ਤੇ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ 'ਤੇ ਸਾਨੂੰ ਸਿਆਸੀ ਤੌਰ 'ਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋ, ਤਾਂ ਉਹ ਉਸ ਤੋਂ ਬਾਅਦ ਜਿਹੜੇ ਚਰਨਜੀਤ ਸਿੰਘ ਚੰਨੀ ਆ ਮੁੱਖ ਮੰਤਰੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਇਸ ਗੱਲ ਨੂੰ ਦੇਖ ਰਹੇ ਹਾਂ ਕਿ ਇੱਕ ਪਾਸੇ ਜਦੋਂ ਅਸੀਂ ਬਿਕਰਮ ਸਿੰਘ ਮਜੀਠਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਮਜੀਠੀਆ 'ਤੇ ਦਰਜ ਜਿਹੜਾ ਕੇਸ ਹੈ, ਅਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਦੇ ਲਈ ਉਤਰੇ ਹਾਂ ਅਤੇ ਇਹਦੇ 'ਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਹੈ ਜਿਹੜਾ ਉਹਨੂੰ ਕਾਫ਼ੀ ਜਿਹੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਇਸ ਤਰ੍ਹਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਆਮ ਆਦਮੀ ਹੈ ਉਹਨੂੰ ਅਸੀਂ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜੇ ਇਹ ਧਮਾਕਾ ਹੋ ਰਿਹਾ ਜਾਂ ਜਿਹੜੀ ਇਹ ਘਟਨਾ ਵਾਪਰ ਰਹੀ ਹੈ ਇਹਦੇ ਵਿੱਚ ਪੂਰੀ ਤਰ੍ਹਾਂ ਕੋਈ ਇਨਵੋਲਵਮੈਂਟ ਲੱਗਦੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਉੱਤੇ ਸਵਾਲ ਚੁੱਕੇ ਸੀ ਕਿ ਇਹ ਲੱਗਦਾ ਕਿ ਜਿਹੜਾ ਕਨੈਕਸ਼ਨ ਹੈ ਪਹਿਲਾਂ ਚਾਚੇ ਭਤੀਜੇ ਵਾਲਾ ਜਿਹੜਾ ਉਹਨਾਂ ਨੂੰ ਬਚਾਉਂਦੇ ਰਹੇ ਹੈ ਅਤੇ ਧਿਆਨ ਡਾਇਵਰਟ ਕਰਨ ਦੀ ਗੱਲ ਇਹ ਲੱਗ ਰਹੀ ਹੈ, ਲੇਕਿਨ ਉਹਨਾਂ ਨੇ ਇਹ ਕਿਹਾ ਕਿ STFA ਦੀ ਪੜਤਾਲ ਕਰੇਗੀ ਕਿ ਵਾਕਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਹੁਣ ਕੱਲ੍ਹ ਸਰਦਾਰ ਚੱਟੋਪਾਧਿਆ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਤਾਂ ਭਾਵੇਂ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਆਇਆ, ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਦਿੰਦਾ ਕਿ ਕੱਲ੍ਹ ਮੈਨੂੰ ਇੱਕ ਬੜਾ ਨੇੜਲੇ ਸੂਤਰ ਤੋਂ ਪਤਾ ਲੱਗਿਆ ਹੈ, ਸੂਤਰ ਤਾਂ ਨਹੀਂ ਕਹਿ ਸਕਦੇ, ਇੱਕ ਜੱਜ ਹੈ ਪੁਰਾਣਾ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਇਹ ਕੀ ਬਣੂਗਾ ਮਜੀਠੀਆ ਦੀ ਜ਼ਮਾਨਤ ਦਾ, ਉਹ ਕਹਿੰਦਾ ਮਜੀਠੀਆ ਨੂੰ ਜ਼ਮਾਨਤ ਮਿਲ ਜੂਗੀ। ਮੈਂ ਕਿਹਾ ਜੀ ਉਹ ਕਿਵੇਂ, ਤੇ ਉਹਨੇ ਬੜੀ ਗੱਲ ਦੱਸੀ, ਕਹਿੰਦਾ ਜੀ ਜ਼ਿਆਦਾਤਰ ਜਿਹੜੀ ਭਾਵੇਂ ਹਾਈਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦੀ ਭਰਤੀ ਇੱਕ ਕੋਲਜੀਅਮ ਕਰਦਾ ਹੈ, ਲੇਕਿਨ ਜਿਹੜੇ ਨਵੇਂ ਜੱਜਾਂ ਦੀ ਭਰਤੀ ਜਿਹੜੀ ਹੋਈ ਆ, ਹੁਣ ਤੁਸੀਂ ਦੇਖੋ ਪਿੱਛੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਬੇਅਦਬੀ ਦੀ, ਤਾਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੈ ਜਿਹੜੀ ਹਾਈਕੋਰਟ ਨੇ ਉਹਨੂੰ ਰੱਦ ਕਰ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਇਹ ਰਾਜਸੀ ਹਿੱਤਾਂ ਦੇ ਕਰਕੇ ਤਿਆਰ ਕੀਤੀ ਗਈ ਹੈ ਤੇ ਇੱਕ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਕੀਤੀ ਹੈ, ਤੇ SIT ਦੇ ਜਿਹੜੇ ਚੀਫ ਦੇ ਇਹਦੇ ਤੇ ਸਾਈਨ ਨੇਗੇ ਤੇ ਇੱਕ ਮੈਂਬਰ ਦੇ ਸਾਈਨ ਹੈਗੇ ਆ। ਹਾਲਾਂਕਿ SIT ਦੇ ਇੱਕ ਮੈਂਬਰ ਦੇ ਸਾਈਨ ਹੋਣੇ ਜਾਂ SIT ਦੇ ਚੀਫ ਦੇ ਮੈਂਬਰ ਹੋਣੇ ਇੱਕੋ ਹੀ ਗੱਲ ਹੁੰਦੀ ਜਦੋਂ SIT ਬਣ ਜਾਂਦੀ ਹੈ, ਪਰ ਉਹਨੇ ਉਹ ਰਿਜੈਕਟ ਕਰ ਦਿੱਤੀ। ਉਦੋਂ ਬਾਅਦ 'ਚ ਪਤਾ ਲੱਗਿਆ ਵੀ ਉਹ ਚੌਟਾਲਾ ਸਾਹਿਬ ਦਾ ਜਿਹੜਾ ਚੀਫ ਸੈਕਟਰੀ ਰਿਹਾ ਸੀ ਬੰਦਾ, ਔਰ ਉਸ ਚੌਟਾਲਾ ਸਾਹਿਬ ਦੇ ਬਾਦਲ ਪਰਿਵਾਰ ਨਾਲ ਕਿੱਡੇ ਵੱਡੇ ਪਾਈਪ ਨੇ ਉਹ ਵੀ ਤੁਸੀਂ ਜਾਣਦੇ ਹੀ ਹੋ। ਤਾਂ ਮੈਂ ਕਿਹਾ ਜੀ ਕਿਵੇਂ ਤੁਸੀਂ ਕਿਵੇਂ ਕਹਿੰਦੇ ਵੀ ਇਹ ਜ਼ਮਾਨਤ ਮਿਲ ਜੂਗੀ? ਉਹ ਕਹਿੰਦੇ ਜੀ ਜੱਜ ਜਿਹੜੇ ਨਾ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਰਿਸਕ ਲੈ ਕੇ ਰਾਜੀ ਨਹੀਂ ਹੁੰਦੇ ਜਦੋਂ ਪੋਲੀਟੀਕਲ ਲੜਾਈ ਹੋਵੇ, ਕਿਉਂਕਿ ਤੁਸੀਂ ਦੇਖ ਹੀ ਰਹੇ ਹੋ। ਮੈਨੂੰ ਯਾਦ ਹੈ ਇੱਕ ਵਾਰੀ ਸਾਡੇ ਮੁਕਤਸਰ ਕਿਸੇ ਵਿਅਕਤੀ ਨੇ ਕਿਸੇ ਦੀ ਪ੍ਰੋਪਰਟੀ ਤੇ ਕਬਜ਼ਾ ਕਰ ਲਿਆ। ਉਹ ਬੰਦੇ ਬਦਮਾਸ਼ ਬੰਦੇ ਸੀ ਜਿਹਨਾਂ ਨੇ ਪ੍ਰੋਪਰਟੀ ਤੇ ਕਬਜ਼ਾ ਕਰ ਲਿਆ, ਤੇ ਜਿਹਦੀ ਪ੍ਰੋਪਰਟੀ ਸੀ ਉਹ ਬੜੇ ਸ਼ਰੀਫ ਬੰਦੇ ਸੀ ਤੇ ਉਹ ਇੱਕ ਸੰਸਥਾ ਦੇ ਨਾਲ ਜੁੜੇ ਹੋਏ ਸੀ ਤੇ ਸੰਸਥਾ ਦੇ ਨਾਲ ਉਹਨਾਂ ਦੇ ਬੱਚੇ ਨਾਲ ਲੈ ਕੇ ਜਾਂ ਕੁਛ ਹੋਰ ਬੰਦੇ ਜਿਹੜੇ ਨਾਲ ਲੈ ਕੇ ਉਹ ਬਾਹਰ ਕੋਰਟ ਦੇ ਬਾਹਰ ਵੀ ਵਾਂਟ ਜਸਟਿਸ ਨਾਮ ਦੇ ਬੈਨਰ ਲੈ ਕੇ ਖੜ ਗਏ। ਇਹ ਅੱਜ ਤੋਂ 20 ਸਾਲ ਪੁਰਾਣੀ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ। ਤਾਂ ਮੈਂ ਉਹ ਅੱਖੀ ਦੇਖੀ ਘਟਨਾ ਉਹ, ਤਾਂ ਸਵੇਰੇ ਜਦੋਂ ਉਹ ਆ ਕੇ ਬਿਲਕੁਲ ਚੁੱਪ ਚਾਪ ਬੰਦੇ ਖੜ ਗਏ ਵੀ ਵਾਂਟ ਜਸਟਿਸ ਨਾਮ ਲਿਖ ਕੇ, ਤਾਂ ਜਦੋਂ ਜੱਜ ਆਈ, ਲੇਡੀ ਜੱਜ ਸੀਗੀ ਪ੍ਰਵੀਨ ਕੁਮਾਰੀ, ਤਾਂ ਉਹ ਜਦੋਂ ਜੱਜ ਆਈ ਤਾਂ ਉਹਨੇ ਅਰਦਲੀ ਨੂੰ ਭੇਜਿਆ ਵੀ ਇਹ ਬਾਹਰ ਜਿਹੜੇ ਬੰਦੇ ਖੜੇ ਆ ਕੌਣ ਹੈ, ਇਹਨਾਂ ਦਾ ਕੀ ਮਸਲਾ ਹੈ? ਤੇ ਅਰਦਲੀ ਉਹਨਾਂ ਦੇ ਕੋਲੇ ਆਇਆ, ਉਹਨਾਂ ਨੂੰ ਪੁੱਛਣ ਲੱਗਾ ਵੀ ਤੁਹਾਡਾ ਕੀ? ਉਹ ਕਹਿੰਦਾ ਜੀ ਸਾਡਾ ਨਾ ਕੇਸ ਲੱਗਿਆ ਤੁਹਾਡੀ ਇਸ ਜੱਜ ਕੋਲੇ, ਤੇ ਆਹ ਕੇਸ ਦਾ ਨਾਮ ਹੈ ਤੇ ਸਾਡੀ ਪ੍ਰੋਪਰਟੀ ਤੇ ਕਿਸੇ ਨੇ ਕਬਜ਼ਾ ਕਰ ਲਿਆ ਤੇ ਸਾਡੇ ਕੋਲੇ ਸਾਡੀ ਪੁਲਿਸ ਗੱਲ ਨਹੀਂ ਸੁਣਦੀ, ਅਸੀਂ ਸ਼ਰੀਫ ਬੰਦੇ ਹਾਂ, ਸ਼ਹਿਰੀ ਬੰਦੇ ਹਾਂ, ਤੇ ਬਾਣੀਆਂ ਪਰਿਵਾਰ ਸੀ, ਅਗਰਵਾਲ ਫੈਮਿਲੀ ਸੀ, ਤੇ ਅਸੀਂ ਸਾਡੀ ਕੋਈ ਸਪੋਰਟ ਨਹੀਂ ਕਰਦਾ ਤੇ ਇਸ ਕਰਕੇ ਪੋਲੀਟੀਕਲ ਬੰਦੇ ਵੀ ਸਾਡੇ ਤੋਂ ਕਤਰਾਉਂਦੇ ਨੇ ਕਿਉਂਕਿ ਦੂਜੇ ਪਾਸੇ ਬਦਮਾਸ਼ ਬੰਦੇ ਨੇ। ਤਾਂ ਪ੍ਰਵੀਨ ਕੁਮਾਰੀ ਨੇ, ਜੱਜ ਨੇ ਉਹ ਫਾਈਲ ਹੈ ਜਿਹੜੀ ਉਹਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਇਹ ਕੇਸ ਨਹੀਂ ਸੁਣ ਸਕਦੀ, ਇਹਨੂੰ ਕੇਸ ਨੂੰ ਫਰੀਦਕੋਟ ਰੈਫਰ ਕਰ ਦਿਓ। ਉਦੋਂ ਸਾਡੇ ਡਿਸਟ੍ਰਿਕਟ ਸੈਸ਼ਨ ਕੋਰਟ ਨਹੀਂ ਬਣੀ ਸੀ, ਤਾਂ ਉਹਨੇ ਫਰੀਦਕੋਟ ਰੈਫਰ ਕਰ ਦਿੱਤਾ ਕੇਸ। ਤੇ ਬਾਅਦ ਚ ਹੌਲੀ ਹੌਲੀ ਉਹ ਗੱਲ ਨਿਕਲੀ ਵੀ ਜੱਜ ਕਦੇ ਵੀ ਰਿਸਕ ਨਹੀਂ ਲਊਗਾ ਕਿ ਇਹ 2 ਸਾਲਾਂ ਦੇ ਭੇਡ ਦੇ ਵਿੱਚ ਲੜਾਈ ਜਿਹੜੀ ਹੋਏਗੀ ਉਹਦੇ ਚ ਉਹ ਆਪਣੇ ਆਪ ਨੂੰ ਧਿਰ ਬਣਾ ਕੇ ਲਵੇ। ਸੋ ਇਸ ਕਰਕੇ ਉਹਨਾਂ ਨੇ ਇਹਨੂੰ ਬੇਲ ਦੇ ਦੇਣੀ ਹੈ। ਹਾਂ, ਅਕਾਲੀ ਦਲ ਵਾਲੇ ਇਸ ਗੱਲ ਤੋਂ ਬੜੇ ਖੁਸ਼ ਨੇ। ਕੱਲ ਮੇਰੀ 2-3 ਬੰਦਿਆਂ ਨਾਲ ਗੱਲ ਹੋਈ, ਮੈਂ ਕਿਹਾ ਜੀ ਹੁਣ ਤੁਸੀਂ ਕਿਵੇਂ ਸੋਚਦੇ
ਹੋ?
ਉਹ ਕਹਿੰਦੇ ਜੀ ਬਾਦਲ ਸਾਹਿਬ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਇੱਕ ਪਰਚਾ ਹੋਵੇ ਤਾਂ ਮੈਂਬਰ ਪੰਚਾਇਤ, 2 ਪਰਚੇ ਹੋਣ ਤਾਂ ਸਰਪੰਚ, 3 ਪਰਚੇ ਹੋਣ ਤਾਂ ਜ਼ਿਲ੍ਹਾ ਪਰਿਸ਼ਦ ਮੈਂਬਰ, ਤੇ 4-5 ਪਰਚੇ ਹੋਣ ਜਾਂ ਬੰਦਾ ਜੇਲ੍ਹ ਨਾ ਜਾਵੇ ਤਾਂ ਉਹ ਬੰਦਾ MLA ਨਹੀਂ ਬਣ ਸਕਦਾ। ਸਾਡੇ ਮਾਝੇ ਦੇ ਵਿੱਚ ਤਾਂ ਰਿਵਾਜ਼ ਹੈ ਵੀ 2-4 ਪਰਚੇ ਨਾ ਹੋਣ ਤਾਂ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ। ਇਸ ਤਰ੍ਹਾਂ ਦੀ ਕਹਾਵਤ ਜਿਹੜੀ ਉਹ ਪੁਰਾਣੀ ਚੱਲੀ ਆਉਂਦੀ ਹੈ। ਤਾਂ ਉਹ ਕਹਿੰਦੇ ਆ ਕਿ ਜਦੋਂ ਹੁਣ ਬਿਕਰਮ ਸਿੰਘ ਮਜੀਠਾ ਨੂੰ ਫੜਨ ਦੀ ਕੋਸ਼ਿਸ਼ ਕਰਨਗੇ, ਪਰਚਾ ਦਰਜ ਕਰ ਦਿੱਤਾ, ਅਸੀਂ ਉਹਦਾ ਵਿਰੋਧ ਕਰ ਰਹੇ ਹਾਂ, ਇਲੈਕਸ਼ਨ ਦਾ ਸਮਾਂ ਤੇ ਸਾਡੇ ਕੋਲ ਤਾਂ ਮਸਾਲਾ ਬਹੁਤ ਮਿਲ ਗਿਆ, ਸਾਨੂੰ ਤਾਂ 20 ਸੀਟਾਂ ਇਹਦੇ ਨਾਲ ਵੱਧ ਜਾਣੀਆਂ ਵੀ ਘੱਟੋ ਘੱਟ ਸਾਨੂੰ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਮੌਕਾ ਮਿਲ ਜੂਗਾ। ਹੁਣ ਤੁਸੀਂ ਇਹ ਦੇਖ ਲਓ ਵੀ ਅਕਾਲੀ ਦਲ ਇਹਨੂੰ ਇਸ ਤਰ੍ਹਾਂ ਸੋਚ ਰਿਹਾ, ਕਾਂਗਰਸ ਵਾਲੇ ਇਹ ਸੋਚ ਰਹੇ ਹੈ ਵੀ ਅਸੀਂ ਇਸ ਮਸਲੇ ਦੇ ਉੱਤੇ ਇਲੈਕਸ਼ਨ ਜਿੱਤ ਜਾਣੀ ਹੈ। ਹੁਣ ਤੁਸੀਂ ਦੋਨਾਂ ਪਾਰਟੀਆਂ ਦਾ ਜਿਹੜਾ ਗੁਣਾ ਘਟਾਓ ਹੈ ਜਾਂ ਉਹ ਤੱਕੜੀ ਚਵੱਟਾ ਤੁਹਾਨੂੰ ਮੈਂ ਪਾ ਕੇ ਦਿੱਤਾ, ਫੈਸਲਾ ਤੁਸੀਂ ਕਰਨਾ।
ਨਹੀਂ, ਆਪਣੇ ਸਰੋਤੇ ਕਰਨਗੇ, ਆਪਾਂ ਤਾਂ ਦੱਸਣਾ ਸਾਡਾ ਫਰਜ਼ ਬਣਦਾ ਹਰ ਐਂਗਲ ਤੋਂ। ਤੇ ਬਿੱਟਾ ਸਾਹਿਬ, ਮੈਨੂੰ ਇਉਂ ਲੱਗਦਾ ਕਿ ਇਹ ਤਾਂ ਦੇਖੋ ਪਹਿਲੇ ਆਉਂਦੇ ਵੀ ਕੈਪਟਨ ਸਾਹਿਬ ਇਹ ਕੰਮ ਕਰ ਸਕਦੇ ਜੀ, ਕਾਂਗਰਸ ਸਰਕਾਰ ਕਰ ਸਕਦੀ, ਸਾਰਾ ਕੁਛ ਕਰ ਸਕਦੇ ਸੀਗੇ, ਤੇ ਇਹ ਪੋਲੀਟੀਕਲ ਚਾਰਜ ਸ਼ੀਟ ਹੈ, ਇਹ ਤੋਂ ਵੱਧ ਇਹ ਕੁਛ ਨਹੀਂ ਹੈਗੀ, ਤੇ ਨਾ ਹੀ ਕੁਛ ਇਹਚੋਂ ਕੱਢਣਾ ਪਾਉਣਾ, ਬਸ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਨੂੰ ਫਾਇਦਾ ਹੀ ਕਰਨ ਦੀ ਇਹ ਗੱਲ ਕਰੇਗੀ। ਤੇ ਹੁਣ ਗੱਲ ਕਰਦੇ ਹਾਂ ਕਿ ਜਿੱਥੇ ਕਿਸਾਨ ਲੀਡਰ ਪੋਲੀਟੀਕਲ ਪਾਰਟੀਆਂ ਦੇ ਉਲਟ ਭੁਗਤਦੇ ਰਹੇ ਆ 1-1.5 ਸਾਲ, ਕਹਿ ਰਹੇ ਆ ਕਿ ਅਸੀਂ ਪੋਲੀਟੀਕਲ ਪਾਰਟੀ ਦਾ ਬੰਦਾ ਹੀ ਨਹੀਂ ਆਉਣ ਦੇਣਾ ਉੱਥੇ ਕੁਛ, ਇਹ ਤਾਂ ਲੋਕਾਂ ਦੀ ਗੱਲ ਹੈ, 32 ਕਿਸਾਨ ਯੂਨੀਅਨ ਹੈ। ਹੁਣ ਰਾਜੇਵਾਲ ਸਾਹਿਬ ਖੁਦ ਮੁੱਖ ਮੰਤਰੀ ਦਾ ਸੁਪਨਾ ਪਾਲੀ ਬੈਠੇ ਨੇ, ਕੀ ਇਹ ਬਹੁਤ ਵੱਡਾ ਭੁਲੇਖਾ ਆ ਉਹਨਾਂ ਨੂੰ? ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਜਾਂ ਹਜੇ ਰਹਿੰਦਾ ਆ? ਭਗਵੰਤ ਮਾਨ ਦਾ ਕੀ ਬਣੂਗਾ? ਤੇ ਫਿਰ ਜੇ ਰਾਜੇਵਾਲ ਸਾਹਿਬ ਬਣ ਗਏ ਚੀਫ ਮਿਨਿਸਟਰ, ਤੇ ਫਿਰ ਕੀ ਅਸੀਂ ਵੀ ਫਿਰ 32 ਹੋਰ ਜਥੇਬੰਦੀਆਂ ਬਣਾਵਾਂਗੇ ਇਹਨਾਂ ਦਾ ਵਿਰੋਧ ਕਰਨ ਦੇ ਲਈ? ਕਿਹੜੀਆਂ ਕਿਹੜੀਆਂ ਜਥੇਬੰਦੀਆਂ ਫਿਰ? ਅਕਾਲੀ ਦਲ ਧਰਨਾ ਦਿਆ ਕਰੂਗੇ ਇਹਨਾਂ ਮੂਹਰੇ, ਕਿਸਾਨ ਯੂਨੀਅਨ ਮੂਹਰੇ? ਕੀ ਮਾਜਰਾ ਕੀ ਹੈ?
ਬਿਲਕੁਲ, ਕੱਲ ਮੈਨੂੰ ਨਾ ਇੱਕ ਅਕਾਲੀ ਬੰਦੇ ਦਾ ਫੋਨ ਆਇਆ ਜਿਹੜਾ ਸਾਡੇ ਗਿੱਦੜਵਾ ਹਲਕੇ ਦਾ ਕਾਫੀ ਵੱਡਾ ਬੰਦਾ ਹੈ। ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕਿਵੇਂ ਲੱਗਦਾ ਹੈ? ਕਹਿੰਦਾ ਜੀ ਲੱਗਦਾ ਕੀ ਹੈ, ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਪੋਲੀਟੀਕਲ ਪਾਰਟੀ ਬਣਾ ਲਈ, ਤੇ ਹੁਣ ਕਹਿੰਦੇ ਇਹਨਾਂ ਨੇ ਬਣਾ ਲਈ, 32 ਚੋਂ 22 ਜਥੇਬੰਦੀਆਂ ਨੇ ਬਣਾ ਲਈ, ਤੇ ਬਲਬੀਰ ਸਿੰਘ ਜਿਹੜੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਸਾਡੇ ਨੇਤਾ ਹੋਵੋਗੇ। ਤੇ ਮੈਂ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਜਾਂ ਕਿਵੇਂ ਹੋਣਾ ਚਾਹੀਦਾ? ਉਹ ਕਹਿੰਦਾ ਜੀ ਤੁਸੀਂ ਦੇਖੋ, ਅਕਾਲੀ ਬੰਦਾ ਇਹ ਗੱਲ ਕਹਿ ਰਿਹਾ ਉਹ ਕਹਿੰਦਾ ਵੀ ਜਦੋਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਸੀਗਾ ਤਾਂ ਉਦੋਂ ਕਿਸਾਨ ਇਹ ਜਥੇਬੰਦੀਆਂ ਕਹਿ ਰਹੀਆਂ ਸੀਗੀਆਂ ਕਿ ਅਸੀਂ ਜਿਹੜੀਆਂ ਪੋਲੀਟੀਕਲ ਬੰਦਿਆਂ ਨੂੰ ਅਸੀਂ ਥੜੇ ਨਹੀਂ ਚੜ੍ਹਨ ਦੇਣਾ, ਸਾਡੇ ਉਹ ਪਲੇਟਫਾਰਮ ਤੇ ਨਾ ਆਉਣ। ਤੇ ਕਹਿੰਦਾ ਹੁਣ ਜਦੋਂ ਕਿਸਾਨ ਅੰਦੋਲਨ ਹੋ ਗਿਆ ਖਤਮ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੀਗੇ ਕਿ ਇਹ ਜਿਹੜਾ ਖੇਤੀ ਬਿੱਲਾਂ ਦਾ ਵਿਰੋਧ ਨਹੀਂ, ਇਹ ਐਸੇ ਜਿਹੜੀਆਂ ਵੱਡੇ ਜਿਹੜੇ ਘਰਾਣੇ ਨੇ ਉਹ ਵਿਰੋਧ ਕਰਾ ਰਹੇ ਨੇ ਔਰ ਉਹਨਾਂ ਦੇ ਵਿੱਚ ਕਿਸਾਨ ਸ਼ਾਮਿਲ ਨੇ ਤੇ ਕਿਸਾਨ ਉਹ ਨੇ ਜਿਹੜੇ ਸਿਆਸੀ ਇੱਛਾ ਰੱਖਦੇ ਨੇ ਇਲੈਕਸ਼ਨ ਲੜਨ ਦੀ ਚਾਹਤ ਰੱਖਦੇ ਨੇ ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਪੋਲੀਟੀਕਲ ਬੰਦੇ ਤਾਂ ਪਹਿਲਾਂ ਅਸੀਂ ਵਾਅਦੇ ਕਰਦੇ ਹਾਂ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਕਰਜ਼ਾ ਮਾਫ਼ ਕਰ ਦੇਵਾਂਗੇ, ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਦੇਵਾਂਗੇ, ਕੁੜੀਆਂ ਨੂੰ ਸਕੂਟਰੀ ਦੇਵਾਂਗੇ ਔਰ ਉਹ ਜਿੱਦਾਂ ਉਹ ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੁੰਦੀ ਹੈ ਕਿ ਆ ਤੁਸੀਂ ਤੁਹਾਡਾ ਮੁੰਡੇ ਦੀ ਬਰਾਤ ਜਿਹੜੀ ਹੈ ਉਹ ਸਾਡਾ ਅਸ਼ਨੀ ਸ਼ੇਖੜੀ ਜਾਇਆ ਕਰੂਗਾ, ਨੋਵਾ ਕਾਰ ਲੈ ਕੇ ਜਾਇਆ ਕਰੂਗਾ, ਜੇ ਬੱਚਾ ਜੰਮੂਗਾ ਤਾਂ ਉਹਨੂੰ 51,000 ਰੁਪਇਆ ਦੇਵਾਂਗੇ, ਤੜਾਗੀ ਤੁਹਾਡੇ ਮੁੰਡੇ ਦੇ ਬੰਨ ਕੇ ਆਵਾਂਗੇ ਔਰ ਕੁੜੀ ਨੂੰ ਸਕੂਟਰੀ ਦੇਵਾਂਗੇ। ਉਹ ਕਹਿੰਦੇ ਅਸੀਂ ਤਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਕਰਦੇ ਹਾਂ ਤੇ ਇਹਨਾਂ ਨੇ ਇਲੈਕਸ਼ਨ ਲੜਿਆ ਨੀ, ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਫਰੋਡ ਕਰ ਲਿਆ, ਇਹ ਪੋਲੀਟੀਕਲ ਫਰੋਡ ਹੈ ਵੀ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਵੀ ਹਾਂਜੀ ਰਾਜਨੀਤੀ ਅਸੀਂ ਨਹੀਂ ਕਰਨੀ ਤਾਂ ਹੁਣ ਇਹ ਜਦੋਂ 32 ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਨੇ ਪਾਰਟੀ ਬਣਾ ਲਈ ਤਾਂ ਪਹਿਲਾਂ ਇਹ ਵੀ ਚਰਚਾ ਚੱਲਦੀ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਮੁੱਖ ਮੰਤਰੀ ਦਾ ਚਿਹਰਾ ਅਸੀਂ ਤੁਹਾਡੇ ਲਈ ਰੱਖਿਆ ਹੈ, ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਦਾ ਖੇਡਿਆ ਤੇ ਲੇਕਿਨ ਹੁਣ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਚੋਂ ਹੀ ਦੇਵਾਂਗੇ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ। ਹੁਣ ਜਦੋਂ ਕੱਲ ਜਦੋਂ ਪੁੱਛਿਆ ਉਹਨਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਦੱਸੋ ਕਿ ਇਲੈਕਸ਼ਨ ਦਾ ਜਿਹੜਾ ਹੈਗਾ ਤੁਹਾਡਾ ਚਿਹਰਾ ਕੌਣ ਹੋਊਗਾ ਜਾਂ ਜੇ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਅਲਾਇੰਸ ਕਿਸੇ ਨਾਲ ਕਰਨਾ ਪਿਆ ਤਾਂ ਤੁਸੀਂ ਕਿਹਦੇ ਨਾਲ ਅਲਾਇੰਸ ਕਰੋਗੇ? ਉਹ ਕਹਿੰਦੇ ਇਹਦੇ ਬਾਰੇ ਅਸੀਂ ਸੋਚਾਂਗੇ। ਅਕਾਲੀ ਦਲ ਦੇ ਵੱਡੇ ਆਗੂ ਹੁਣ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਬੁਰਾ ਭਲਾ ਆਉਣ ਵਾਲੇ ਦਿਨਾਂ ਦੇ ਵਿੱਚ ਬੋਲਣਗੇ। ਉਹਨਾਂ ਨੇ ਇਹ ਗੱਲ ਦਾ ਇੱਕ ਫੈਸਲਾ ਲੈ ਲਿਆ ਕਿ 2-4 ਦਿਨ ਇਹਨਾਂ ਦਾ ਦੇਖ ਲਈਏ ਇਹ ਮੰਚ ਕਿੱਧਰ ਨੂੰ ਜਾਂਦਾ ਹੈ। ਹੁਣ ਤੁਸੀਂ ਦੇਖੋ 32 ਦੇ ਵਿੱਚੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾਕਟਰ ਦਰਸ਼ਨਪਾਲ, ਬੀਕੇ ਯੂ ਏਕਤਾ ਉਗਰਾਹਾਂ ਦੇ ਨੇ ਆਪਣੇ ਜੋਗਿੰਦਰ ਸਿੰਘ ਉਗਰਾਹਾਂ, ਬੀਕੇ ਯੂ ਕ੍ਰਾਂਤੀਕਾਰੀ ਦੇ ਨੇ ਸੁਰਜੀਤ ਸਿੰਘ ਫੂਲ, ਸਿੱਧੂਪੁਰ ਦੇ ਨੇ ਜਗਜੀਤ ਸਿੰਘ ਡੱਲੇਵਾਲ, ਆਜ਼ਾਦ ਕਿਸਾਨ ਕਮੇਟੀ ਦੇ ਨੇ ਹਰਪਾਲ ਸੰਘਾ ਤੇ ਇਸ ਤੋਂ ਇਲਾਵਾ ਜਿਹੜੀਆਂ ਛੋਟੀਆਂ ਨੇ ਲੋਕ ਭਲਾਈ ਹੋ ਗਿਆ ਜਿਹਦੇ ਚ ਬਲਦੇਵ ਸਰਸਾ, ਇੰਦਰਜੀਤ ਕੋਟ ਬੁੱਢਾ, ਸੁਖਪਾਲ ਹੈਗੇ ਨੇ ਦਸੂਹਾ ਗੰਨਾ ਸੰਘਰਸ਼ ਕਮੇਟੀ ਵਾਲੇ ਤੇ ਗੁਰਬਖਸ਼ ਬਰਨਾਲੇ ਵਾਲੇ ਜੈ ਕਿਸਾਨ ਅੰਦੋਲਨ ਔਰ ਕਿਰਤੀ ਕਿਸਾਨ ਯੂਨੀਅਨ ਵਾਲੇ ਹਰਦੇਵ ਸੰਧੂ। ਉਹਨਾਂ ਨੇ ਕਿਹਾ ਕਿ ਅਸੀਂ ਨੀ ਇਲੈਕਸ਼ਨ ਲੜਨਾ, ਸਾਡਾ ਇਹ ਮਕਸਦ ਨਹੀਂ ਗਾ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਵੀ ਇਹ ਨਹੀਂ ਵਰਤ ਸਕਦੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 400 ਤੋਂ ਵੱਧ ਐਸੀਆਂ ਜਥੇਬੰਦੀਆਂ ਜਿਹੜੀਆਂ ਇਕੱਲੀਆਂ ਕਿਸਾਨੀ ਮੁੱਦੇ ਦੇ ਉੱਤੇ ਜਿਹਨਾਂ ਨੇ ਆਪਣਾ ਇੱਕ ਮੰਚ ਬਣਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਹਾਂ ਤੇ ਨਾ ਅਸੀਂ ਚੋਣਾਂ ਲੜਨ ਦੀ ਜਿਹੜੀ ਹੈ ਉਹ ਗੱਲ ਕਰਦੇ ਹਾਂ। ਹੁਣ ਰਕੇਸ਼ ਟਕੈਤ ਕੀ ਕਰਨਗੇ ਉਹਦੇ ਇਹਦੇ ਚ ਵੀ ਦੇਖਣਾ। ਅਖਿਲੇਸ਼ ਯਾਦਵ ਜਿਹੜੇ ਨੇ ਉਹ ਪਹਿਲਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਉਹ ਕਹਿ ਚੁੱਕੇ ਹੈ ਕਿ ਰਕੇਸ਼ ਟਕੈਤ ਵੀ ਚੋਣ ਲੜਨਾ ਚਾਹੁੰਦੇ ਨੇ, ਯੂਪੀ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ, ਪੰਜਾਬ ਦੇ ਵਿੱਚ ਤਾਂ ਹੁਣ ਇਹਨਾਂ ਨੇ ਅਨਾਊਂਸ ਕਰ ਦਿੱਤਾ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੱਲ੍ਹ ਇਹਨਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਵੀ ਜਿਵੇਂ ਤੁਸੀਂ ਕਿਸਾਨੀ ਮੋਰਚੇ ਦਾ ਸਾਥ ਦਿੱਤਾ ਉਵੇਂ ਸਾਡਾ ਸਾਥ ਦਿਓ, ਕਿ ਮੀਡੀਆ ਵੀ ਉਵੇਂ ਇਹਨਾਂ ਦਾ ਸਾਥ ਦੇਵੇਗਾ। ਕੱਲ੍ਹ ਬਲਬੀਰ ਸਿੰਘ ਰਾਜੇਵਾਲ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਨਾ ਕਰ ਦਿੱਤੀ, ਉਹਨਾਂ ਨੇ ਆਖਿਆ ਕਿ ਫਿਰ ਤੁਹਾਨੂੰ ਦੱਸਾਂਗੇ। ਉਦੋਂ ਵੀ ਇਹ ਚਰਚਾ ਉੱਠੀ ਕਿ ਜਦੋਂ ਇਹ ਕਹਿੰਦੇ ਸੀਗੇ ਕਿ ਅਸੀਂ 5 ਸਾਲ ਤੱਕ ਇਲੈਕਸ਼ਨ ਲੜ ਮੋਰਚਾ ਚਲਾ ਸਕਦੇ ਹਾਂ ਤਾਂ ਕੀ ਉਹ 5 ਮਿੰਟਾਂ ਲਈ ਮੀਡੀਆ ਨੂੰ ਨਹੀਂ ਦੇ ਸਕੇ? ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਪੋਲੀਟੀਕਲ ਲੋਕਾਂ ਦੀ ਇਹਨਾਂ ਨੂੰ ਸਪੋਰਟ ਸੀ ਉਹਨਾਂ ਦੀ ਸ਼ਹਿ ਤੇ ਇਹਨਾਂ ਨੇ ਮੋਰਚਾ ਬਣਾਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਮਕਸਦ ਸੀਗਾ ਕਿ ਕਿਸਾਨੀ ਅੰਦੋਲਨ ਜਿਹੜਾ ਹੈਗਾ ਉਹ ਰਾਜਨੀਤੀ ਤੋਂ ਅਸੀਂ ਦੂਰ ਰੱਖਣਾ ਹੈ ਤੇ ਹੁਣ ਇਹਨਾਂ ਨੇ ਰਾਜਨੀਤੀ ਵਿੱਚ ਆ ਕੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਕਿੰਨੇ ਕੁ ਸਫਲ ਹੋਣਗੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਮੌਜੂਦਾ ਸਮੇਂ ਇਹ ਲੱਗ ਰਿਹਾ ਹੈ ਕਿ ਇਹ ਕਿਤੇ ਨਾ ਕਿਤੇ ਵੋਟਾਂ ਵੰਡਣ ਦੀ ਰਾਜਨੀਤੀ ਦੇ ਤਹਿਤ ਇਹ ਕਿਸੇ ਇੱਕ ਧਿਰ ਇੱਕ ਵਿਸ਼ੇਸ਼ ਧਿਰ ਨੂੰ ਫਾਇਦਾ ਦੇਣ ਦੇ ਲਈ ਇਹ ਸਾਰਾ ਢਕਵਾਂਜ ਰਚਿਆ ਗਿਆ।
ਹਾਂਜੀ ਇਹ ਹੁਣ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਕਿ ਕਿਹੜੀ ਪਾਰਟੀ ਨੂੰ ਹੁੰਦਾ, ਪਰ ਬਿੱਟਾ ਸਾਹਿਬ ਜਿੱਥੇ ਤੱਕ ਮੈਨੂੰ ਲੱਗਦਾ ਕੈਪਟਨ ਸਾਹਿਬ ਵੀ ਬੀਜੇਪੀ ਦੀ ਸਪੋਰਟ ਦੇ ਵਿੱਚ ਖੜੇ ਨੇ ਤੇ ਇਹ ਜਥੇਬੰਦੀਆਂ ਵੀ ਬੀਜੇਪੀ ਦੀ ਸਪੋਰਟ ਦੇ ਵਿੱਚ ਹੀ ਜਾ ਰਹੀਆਂ ਨੇ ਤੇ ਜਾਂ ਇੱਦਾਂ ਕਹਿ ਲਓ ਕਿ ਅਸਿੱਧੇ ਤੌਰ 'ਤੇ ਅਕਾਲੀ ਦਲ ਨੂੰ ਫਾਇਦਾ ਹੋਏਗਾ ਇਹਦੇ ਵਿੱਚੋਂ ਅਤੇ ਜਿਹੜੀ ਕੋਰ ਕਾਂਗਰਸ ਹੁਣ ਰਹਿ ਗਈ ਹੈ ਜਿੰਨੀ ਕੁ ਵੀ ਚੰਨੀ ਸਾਹਿਬ ਕੋਲ ਸਿੱਧੂ ਸਾਹਿਬ ਕੋਲ ਉਹਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਕਿੰਨਾ ਕੁ ਸਹਿਮਤ ਹੋ ਇਹ ਆਮ ਸੋਸ਼ਲ ਮੀਡੀਆ 'ਤੇ ਵੀ ਇਹੀ ਚੱਲ ਰਿਹਾ ਤੁਸੀਂ ਇੰਨਾ ਕਿੰਨਾ ਕੁ ਸਹਿਮਤ ਹੋ
ਮੈਂ 100% ਸਹਿਮਤ ਹਾਂ ਜੀ ਬਸਪਾ ਦਾ ਇੰਚਾਰਜ ਪੰਜਾਬ ਦਾ ਪਰਸੋਂ ਮੈਂ ਉਹਨੂੰ ਫੋਨ ਕੀਤਾ ਉਹ ਅੰਮ੍ਰਿਤਸਰ ਹੀ ਆਇਆ ਹੋਇਆ ਸੀ ਮੈਂ ਉਹਦੇ ਕੋਲ ਗਿਆ ਇੱਥੇ ਕਿਸੇ ਹੋਟਲ 'ਚੋਂ ਠਹਿਰਿਆ ਹੋਇਆ ਸੀ ਅਤੇ ਮੈਂ ਕਿਹਾ ਜੀ ਆਪਾਂ ਗੱਲਬਾਤ ਕਰਨੀ ਹੈ ਇੰਟਰਵਿਊ ਕਰਨੀ ਹੈ ਤਾਂ ਉਹਨੇ ਆਪਣੇ ਆਪ ਨੂੰ ਇੱਦਾਂ ਮੈਨੂੰ ਪ੍ਰੋਜੈਕਟ ਕੀਤਾ ਕਿ ਮੈਂ ਤਾਂ ਮੁੱਖ ਮੰਤਰੀ ਬਣਿਆ ਪਿਆ ਮੇਰੇ ਕੋਲ ਤਾਂ ਅੱਧਾ ਘੰਟਾ ਹੈਗਾ ਜੇ ਤੇਰੇ ਕੋਲ ਟਾਈਮ ਹੈਗਾ ਤਾਂ ਤੂੰ ਮੇਰੇ ਨਾਲ ਗੱਲ ਕਰ ਲਾ ਨਹੀਂ ਤਾਂ ਮੇਰੇ ਕੋਲ ਤੇਰੇ ਲਈ ਸਮਾਂ ਨਹੀਂ ਅਤੇ ਮੈਂ ਵੀ ਕਿਹੜਾ ਭਲਾ ਮੇਰਾ ਵੀ ਅੰਦਰਲਾ ਚਿਤਾਨ ਜਾਗ ਪਿਆ ਵੀ ਮੈਂ ਕਿਹਾ ਸੋਰੀ ਸਰ ਮੈਂ ਕਿਹਾ ਤੁਸੀਂ ਬਿਜ਼ੀ ਹੋ ਅਤੇ ਮੈਂ ਚੱਲਿਆ ਮੈਂ ਆਪਣਾ ਜਿਹੜਾ ਝੋਲਾ ਬਿਸਤਰਾ ਬੰਨਿਆ ਉੱਥੋਂ ਅਤੇ ਮੈਂ ਉਹਦਾ ਵਾਪਸ ਆ ਗਿਆ ਅਤੇ ਮੈਂ ਕਿਹਾ ਜੀ ਜਾਂਦੇ ਮੈਂ ਕਿਹਾ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਮੈਂ ਕਿਹਾ ਪਿਛਲੀ ਵਾਰੀ ਤੁਹਾਨੂੰ ਵੋਟਾਂ ਕਿੰਨੀਆਂ ਪਈਆਂ ਸੀ ਮੈਂ ਕਿਹਾ 7% ਮੈਂ ਜਾਣ ਕੇ ਆਖਿਆ ਕਹਿੰਦੇ ਨਹੀਂ ਨਹੀਂ 1.5% ਪਈ ਸੀ ਮੈਂ ਕਿਹਾ ਠੀਕ ਹੈ ਜੀ ਬੜੀ ਮਿਹਰਬਾਨੀ ਮੇਰੀ ਜਾਣਕਾਰੀ ਜੀ ਤੁਸੀਂ ਵਾਧਾ ਕਰਦਾ ਹੁਣ 1.5% ਬਸਪਾ ਨੂੰ ਵੋਟ ਪਈ ਸੀ ਅਤੇ ਬਸਪਾ ਵਾਲਿਆਂ ਨੂੰ ਹੁਣ 20 ਸੀਟਾਂ ਇਸ ਵਾਰ ਅਕਾਲੀ ਦਲ ਨੇ ਦਿੱਤੀਆਂ ਤੇ ਬਸਪਾ ਵਾਲੇ ਤੁਸੀਂ ਅੰਦਾਜ਼ਾ ਲਾ ਲਿਓ ਵੀ 20 ਦੇ ਵਿੱਚੋਂ ਕਿੰਨੀਆਂ ਜਿੱਤਦੇ ਨੇ ਉਹ ਤਾਂ ਹੁਣ ਬਾਦਲ ਸਾਹਿਬ ਘੱਟ ਜਿਹੜਾ ਸੌਦਾ ਨਹੀਂ ਕਰਦੇ ਕਿਉਂਕਿ ਪਹਿਲਾਂ ਬੀਜੇਪੀ ਨੂੰ 23 ਦਿੰਦੇ ਸੀ ਤੇ ਉਹਨਾਂ ਨੂੰ 20 ਦਿੱਤੀਆਂ 3 ਸੀਟਾਂ ਉਹਨਾਂ ਨੇ ਇਦੋਂ ਵੀ ਘਟਾ ਦਿੱਤੀਆਂ ਦੂਜਾ ਅਕਾਲੀ ਦਲ ਵਾਲੇ ਕੱਲ੍ਹ ਬੜੇ ਖੁਸ਼ ਹੈ ਉਹ ਕਹਿੰਦੇ ਆ ਕਿ ਪਹਿਲਾਂ ਜਿਹੜੀ ਹੈਗੀ ਹੈ ਮਨਪ੍ਰੀਤ ਬਾਦਲ ਨੇ ਸਾਡਾ ਨੁਕਸਾਨ ਕੀਤਾ ਸੀਗਾ ਉਹਨਾਂ ਨੂੰ 2% ਵੋਟ ਪਈ ਸੀ ਤੇ ਬਾਅਦ ਦੇ ਵਿੱਚ ਉਹ ਕਾਂਗਰਸ 'ਚ ਰਲ ਗਏ ਸੀਗੇ ਤੇ ਇਸੇ ਤਰ੍ਹਾਂ ਉਹਨਾਂ ਨੇ ਆਖਿਆ ਵੀ ਜਿਹੜੀ ਹੁਣ ਕਾਂਗਰਸ ਜਿਹੜੀ ਛਾਲਾ ਮਾਰਦੀ ਫਿਰਦੀ ਹੈ ਜਿਹੜੀ ਰੋਜ਼ ਵੱਡੇ ਵੱਡੇ ਗੱਫੇ ਵੰਡਦੀ ਹੈ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਵੱਡੇ ਵੱਡੇ ਪੋਸਟਰ ਬੈਨਰ ਛਪਣ ਲੱਗ ਪਏ ਹੈ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਮੈਨੂੰ ਤੁਸੀਂ ਮਾੜਾ ਜਿਹਾ ਘੋੜੇ ਦੀ ਲਗਾਮ ਫੜਾਓ ਤੇ ਮੈਂ ਤੁਹਾਨੂੰ ਦੱਸਦਾ ਕਿਵੇਂ ਕਰਨਾ ਉੱਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪਦੇ ਆਪ ਨੂੰ ਮੁੱਖ ਮੰਤਰੀ ਪ੍ਰੋਜੈਕਟ ਕਰ ਰਹੇ ਹੈ ਤੇ ਕੱਲ੍ਹ ਮੈਨੂੰ ਇਹ ਵੀ ਪਤਾ ਲੱਗਿਆ ਸੀ ਵੈਸੇ ਤਾਂ 6 ਮਹੀਨੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਗੁਰਜੀਤ ਸਿੰਘ ਔਜਲਾ ਤੇ ਰਵਨੀਤ ਸਿੰਘ ਬਿੱਟੂ ਦੀ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋ ਚੁੱਕੀ ਹੈ ਉਹ ਕਦੋਂ ਨਤੀਜਾ ਆਉਂਦਾ ਉਹ ਵੀ ਦੇਖਣ ਵਾਲਾ ਹੋਏਗਾ ਹੁਣ ਅੱਜ ਦੀ ਘੜੀ ਹੈ ਬੀਜੇਪੀ ਨੂੰ ਨੁਕਸਾਨ ਕੋਈ ਨਹੀਂ ਫਾਇਦਾ ਹੀ ਫਾਇਦਾ ਹੈ ਤੇ ਮੌਜੂਦਾ ਹਾਲਾਤ ਇਹ ਬਣ ਰਹੇ ਨੇ ਕਿ ਇਹ ਸਾਰਾ ਫਾਇਦਾ ਜਿਹੜੇ ਬਿਲਕੁਲ ਤੁਸੀਂ ਗੱਲ ਠੀਕ ਕਹਿ ਰਹੇ ਹੋ ਕਿ ਇੱਕ ਸਿਆਸੀ ਧਿਰ ਨੂੰ ਇੱਕ ਫਾਇਦਾ ਪਹੁੰਚਾਉਣ ਦੇ ਲਈ ਇਹ ਮੋਰਚੇ ਦਾ ਜਿਹੜਾ ਇੱਕ ਵੱਡਾ ਮੁੱਲ ਪਵਾਇਆ ਗਿਆ ਉਹ ਮੁੱਲ ਇਹ ਜ਼ਰੂਰੀ ਨਹੀਂ ਕਿ ਉਹ ਪੈਸੇ ਦੀ ਗੇਮ ਨਾਲ ਹੋ ਸਕਦਾ ਉਹ ਕਿਸੇ ਹੋਰ ਸਿਆਸੀ ਲਾਲਚ ਦੇ ਨਾਲ ਵੀ ਹੋ ਸਕਦਾ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਆਉਂਦੇ 10-20 ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਜੂਗੀ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਜਿੱਦਾਂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਡੱਲੇਵਾਲ ਦੀ ਗੱਲ ਨਾ ਕਰੋ ਜੀ ਉਹ ਤਾਂ RSS ਦਾ ਬੰਦਾ ਹੈ ਤੇ ਡੱਲੇਵਾਲ ਕਹਿੰਦੇ ਨਹੀਂ ਜੀ ਮੇਰੇ ਤੋਂ ਪਹਿਲਾਂ ਉਹ ਇਹ ਦੱਸਣ ਵੀ ਉਹ ਜਿਹੜੇ ਫਾਊਂਡਰ ਮੈਂਬਰ ਉਹ ਕਿਵੇਂ ਬਣੇ ਹੁਣ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਮਨਜਿੰਦਰ ਸਿੰਘ ਸਰਸਾ ਦੇ ਘਰ ਆਏ ਉੱਥੇ ਤਰਲੋਚਨ ਸਿੰਘ ਵੀ ਸੀਗੇ ਔਰ ਜਿਹੜੇ ਰਾਜ ਸਭਾ ਦੇ ਮੈਂਬਰ ਆਏ ਜਿਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੋਰ ਵੀ ਕਈ ਬੰਦੇ ਸੀ ਤੇ ਮੈਂ ਮਨਜਿੰਦਰ ਸਿੰਘ ਸਰਸਾ ਨੂੰ ਫੋਨ ਕੀਤਾ ਮੈਂ ਕਿਹਾ ਜੀ ਕੀ ਖਬਰ ਹੈ ਉਹ ਕਹਿੰਦੇ ਯਾਰ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਹਰੇਕ ਬੰਦਾ ਕਹਿੰਦਾ ਵੀ ਮੇਰੀ ਮੁਲਾਕਾਤ ਕਰਾਓ ਮੈਂ ਉਹਨੂੰ ਤਿਆਰ ਹੈ ਅਮਿਤ ਸ਼ਾਹ ਨਾਲ ਮੇਰੀ ਮੁਲਾਕਾਤ ਕਰਾਓ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਹੇਦਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵੀ ਔਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਅਵਤਾਰ ਸਿੰਘ ਹਿੱਤ ਉਹਨਾਂ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿੱਦਾਂ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਕੋਲ 2 ਸੀਟਾਂ ਸੀ ਤੇ ਬਾਅਦ ਦੇ ਵਿੱਚ ਉਹ ਮੁੱਖ ਵਿਰੋਧੀ ਧਿਰ ਦੇ ਵਿੱਚ ਆ ਗਈ ਤੇ ਪੰਜਾਬ ਦੀਆਂ ਤਾਂ ਸੀਟਾਂ ਹੀ 117 ਨੇ ਤਾਂ ਅੱਜ ਦੀ ਘੜੀ ਹੋਰ ਲੱਗੀ ਹੋਈ ਹੈ ਹਰ ਬੰਦਾ ਕਹਿੰਦਾ ਕਿ ਬੀਜੇਪੀ ਦੇ ਵਿੱਚ ਮੇਰਾ ਕਨੈਕਸ਼ਨ ਬਣ ਜੇ ਮੈਨੂੰ ਦੱਸੋ ਮੈਂ ਕੀ ਕਰ ਸਕਦਾ ਔਰ ਇੱਥੋਂ ਤੱਕ ਕਿ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਹੜੇ ਕਦੇ ਨਰਿੰਦਰ ਮੋਦੀ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ ਸੀ ਅੱਜ ਉਹ ਇਹ ਗੱਲ ਕਹਿੰਦੇ ਨੇ ਕਿ ਹਾਂਜੀ ਜੇ ਸਾਨੂੰ ਤੁਸੀਂ ਟਿਕਟ ਦਿੰਦੇ ਹੋ ਤਾਂ ਅਸੀਂ ਬੀਜੇਪੀ ਜਾਣ ਨੂੰ ਤਿਆਰ ਹੈ ਹੁਣ ਇਹ ਫਾਇਦਾ ਕਿਹਨੂੰ ਹੋਊਗਾ ਨੁਕਸਾਨ ਕਿਹਨੂੰ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ
ਬੇਟਾ ਸਾਹਿਬ ਗੱਲ ਸਾਹਮਣੇ ਆ ਜਾਣੀ ਆ ਕਹਿੰਦੇ ਨਾਈਆ ਵਾਲ ਕਿੱਡੇ ਕਿੱਡੇ ਕਾ ਕਹਿੰਦਾ ਜਜਮਾਨੋ ਜਦ ਕੱਟਣਾ ਤਾਂ ਤੁਹਾਡੇ ਸਾਹਮਣੇ ਆ ਜਾਣੇ ਕਿੱਡੇ ਕਿੱਡੇ ਵਾਲ ਸੀਗੇ ਤੁਹਾਡੇ ਤੁਹਾਨੂੰ ਪਤਾ ਲੱਗ ਜਾਣਾ ਤੇ ਜੋ ਕਿਸਾਨ ਮੋਰਚੇ ਦੇ ਵਿੱਚ ਇਹ ਲੀਡਰ ਕਰਦੇ ਰਹੇ ਨੇ ਇਹ ਤਾਂ ਰੱਬ ਦੇ ਸਹਾਰੇ ਪਰਮਾਤਮਾ ਦੇ ਸਹਾਰੇ ਚੱਲਦਾ ਸੀ ਮੋਰਚਾ ਲੀਡਰ ਤਾਂ ਬਹੁਤ ਪਹਿਲਾਂ ਤੋਂ ਹੀ ਕੱਚੀਆਂ ਗਲੀਆਂ ਦੇ ਵਿੱਚ ਕੱਚੀ ਸੜਕਾਂ ਦੇ ਉੱਤਰ ਰਹੇ ਸੀ ਤੇ ਕਰੈਕਸ਼ਨ ਹੁੰਦੀ ਰਹੀ ਸੀ ਲੋਕਾਂ ਨੇ ਸੂਤ ਰੱਖੇ ਹੋਏ ਸੀਗੇ ਪਹਿਲਾਂ ਵੀ ਇਹ ਜਿਹੜੇ ਲੋਕ ਨੇ ਇਹ ਕਿਤੇ ਨਾ ਕਿਤੇ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੇ ਸੀ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੈਸੇ ਤਾਂ ਉਦੋਂ ਤਾਂ ਇਹ ਗਿਆ ਵੀ ਆਪਾਂ ਕਿਸੇ ਨੂੰ ਚੜ੍ਹਨ ਹੀ ਨਹੀਂ ਦੇਣਾ ਸਟੇਜ 'ਤੇ, ਇਹ ਤਾਂ ਪੋਲੀਟੀਕਲ ਪਾਰਟੀਆਂ ਦੇ ਉਲਟ ਸਾਰਾ ਕੁਛ ਚੱਲਿਆ ਸੀ, ਇਹ ਵੈਸੇ ਮੋਰਚਾ ਜਿੱਤਿਆ ਵੀ ਲੋਕਾਂ ਨੇ ਹੀ ਆ, ਅਤੇ ਹੁਣ ਇਹਨਾਂ ਨੂੰ ਮੈਨੂੰ ਲੱਗਦਾ ਕਿ ਬਿੱਟਾ ਸਾਹਿਬ ਬਹੁਤ ਵੱਡਾ ਭੁਲੇਖਾ ਪੈ ਗਿਆ ਕਿ ਅਸੀਂ ਤਾਂ ਬਹੁਤ ਕੁਛ ਕਰ ਦੇਣਾ ਆ। ਅਤੇ ਤੁਹਾਡੀ ਰਾਏ ਦੇ ਵਿੱਚ ਜੇ ਇਹ ਮੇਰਾ ਖਿਆਲ 45-43 ਸੀਟਾਂ 'ਚ ਖੜ੍ਹੇ, ਜਾਂਦੇ ਜਾਂਦੇ ਇਹ ਦੱਸਿਓ ਵੀ ਕਿੰਨੇ ਅੱਕ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੀ ਉਮੀਦ ਹੈ?
ਦੇਖੋ, ਪੋਲੀਟੀਕਲ ਜ਼ਮਾਨਤਾਂ ਜ਼ਬਤ ਤਾਂ ਅੱਜ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਲੇ ਇਹਨਾਂ ਨੇ ਇਹਨਾਂ ਦੇ ਵਿੱਚੋਂ ਬੰਦੇ ਭੱਜਣਗੇ ਵੀ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣੀਆਂ, ਕਿਉਂਕਿ 32 ਜਥੇਬੰਦੀਆਂ ਦੇ ਵਿੱਚੋਂ 22 ਬੰਦੇ ਤਾਂ ਇਹ ਕਹਿੰਦੇ ਵੀ ਅਸੀਂ ਇਲੈਕਸ਼ਨ ਲੜਨਾ, ਅਤੇ 22 ਦੇ ਵਿੱਚੋਂ ਟਿਕਟਾਂ ਦਾ ਸਮਤੋਲ ਕਿਵੇਂ ਬਣਾਉਣਗੇ, ਕਿਉਂਕਿ ਇੱਕ ਇੱਕ ਹਲਕੇ ਦੇ ਵਿੱਚ ਦੋ ਦੋ ਉਮੀਦਵਾਰ ਇਹਨਾਂ ਦੇ ਆਲਰੇਡੀ ਹੋ ਜਾਣਗੇ, ਕਿਉਂਕਿ ਇਹਨਾਂ ਨੂੰ ਪਤਾ ਕਿ ਦੂਜਾ ਇਹ ਹੈ ਜਿਹੜਾ ਤੁਸੀਂ ਮਦਦ ਕੀਤੀ ਐਡੀ ਵੱਡੀ, NRI ਭਰਾਵਾਂ ਨੇ ਜਿਹੜੇ ਇਹਨਾਂ ਨੂੰ ਫੰਡ ਭੇਜੇ ਨੇ, ਭਾਵੇਂ ਇਹਨਾਂ ਨੇ ਹਿਸਾਬ ਦੇ ਦਿੱਤਾ ਉਹਦਾ, ਲੇਕਿਨ ਪਿੱਛੇ ਗੱਲ ਚੱਲੀ ਸੀ ਕਿ ਲਖੀਮਪੁਰ ਖੀਰੀ ਕਾਂਡ ਦੀ ਪੈਰਵਾਈ ਕਿਵੇਂ ਕਰੋਗੇ, ਜਿਹੜੇ ਪਰਿਵਾਰ 727 ਪਰਿਵਾਰ ਜਿਹੜੇ ਹੈ ਜਿਨ੍ਹਾਂ ਦੇ ਘਰਾਂ ਦੇ ਬੱਚੇ ਜਾਂ ਉਹ ਵਿਅਕਤੀ ਚਲੇ ਗਏ, ਉਹਨਾਂ ਨੂੰ 2-2 ਲੱਖ ਰੁਪਇਆ ਮੁਆਵਜ਼ਾ ਦੇਣਾ ਸੀਗਾ, ਉਹ ਸੰਯੁਕਤ ਕਿਸਾਨ ਮੋਰਚੇ ਨੇ ਨਹੀਂ ਦਿੱਤਾ, ਇਹ ਅੰਦਰੋਂ ਹੀ ਇਹਨਾਂ ਦਾ ਕਾਫ਼ੀ ਵਿਰੋਧ ਉੱਠ ਪੈਣਾ, ਇੱਕ ਗੱਲ ਤਾਂ ਇਹ ਹੋਣੀ ਹੈ। ਦੂਜੀ ਗੱਲ ਇਹ ਹੈਗੀ ਹੈ ਮੌਜੂਦਾ ਸਮੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਜਿਹੜੀਆਂ ਬਾਕੀ ਜਥੇਬੰਦੀਆਂ ਉਹ ਕੀ ਇਹਨਾਂ ਨੂੰ ਕਿੰਨਾ ਕੁ ਰਿਐਕਟ ਕਰਦੀਆਂ, ਔਰ ਇਲੈਕਸ਼ਨ ਜਿਹੜਾ ਲੜਨਾ ਉਹ ਬਹੁਤ ਮਹਿੰਗਾ ਪ੍ਰੋਸੈਸ ਹੈਗਾ, ਕਿ ਇਹ ਜਿੱਦਾਂ ਅਸੀਂ ਪੋਲੀਟੀਕਲ ਬੰਦੇ ਬਾਕੀਆਂ ਦੇ ਲਾਰੇ ਸੁਣਦੇ ਹਾਂ ਵੀ ਘਰ ਘਰ ਨੌਕਰੀ, ਜਾਂ ਮੈਂ ਅੰਦਾਜ਼ਾ ਲਾਉਣਾ ਹੁੰਦਾ ਵੀ ਜੇ 10,000 ਰੁਪਇਆ ਵੀ ਵੋਟ MLA ਲਵੇ ਤਾਂ ਉਹ ਕਹਿੰਦੇ ਮਹਿੰਗਾ ਨੀਗਾ। ਮੈਨੂੰ ਯਾਦ ਹੈ ਮੈਂ ਕੁਲਬੀਰ ਜੀਰੇ ਨੂੰ ਇੱਕ ਦਿਨ ਆਪਾਂ ਪਿੱਛੇ ਵੀ ਗੱਲ ਕੀਤੀ ਸੀ, ਮੈਂ ਕਿਹਾ ਯਾਰ ਉਹ ਆਪਣਾ ਆਈ ਕਾਰਡ ਦਿਖਾਈ ਜਿਹੜਾ MLA ਵਾਲਾ, ਕਹਿੰਦਾ ਇਹ ਆਈ ਕਾਰਡ ਨਹੀਂ, 7 ਕਰੋੜ ਰੁਪਈਏ ਦਾ ਇਹ ਕਾਰਡ ਹੈ, ਕਹਿੰਦਾ ਧਿਆਨ ਨਾਲ ਮਾੜਾ ਜਿਹਾ ਹੱਥ ਪਾਈ। ਮੈਂ ਕਿਹਾ ਥੱਲੇ ਨਾ ਡਿੱਗ ਪਏ ਕਿਤੇ 7 ਕਰੋੜ ਦੇ ਵਿੱਚੋਂ ਕੋਈ ਭਾਣ ਥੱਲੇ ਲੈ ਜੇ, ਤਾਂ ਸੋ ਇੱਕ ਇਲੈਕਸ਼ਨ ਦਾ ਬੜਾ ਮਹਿੰਗਾ ਹੈਗਾ। ਦੂਜਾ, ਅਸੀਂ ਪੋਲੀਟੀਕਲ ਬੰਦਿਆਂ ਨੇ ਇੰਨਾ ਕੁ ਇੱਕ ਗਦਾਲ ਪਾ ਦਿੱਤਾ ਕਿ ਹਰ ਬੰਦਾ ਸੋਚਦਾ ਕਿ ਹੁਣ ਇਲੈਕਸ਼ਨ ਦੇ ਵਿੱਚ ਹੀ ਇਹਨਾਂ ਨੇ ਮਿਲਣਾ, ਇਹ ਤੋਂ ਸਾਨੂੰ ਮਿਲਣਾ ਨਹੀਂ, ਮੈਨੂੰ ਕੀ ਮਿਲੂਗਾ। ਮੈਂ ਕੱਲ ਆਮ ਆਦਮੀ ਪਾਰਟੀ ਦਾ ਅਜਨਾਲੇ ਤੋਂ ਉਮੀਦਵਾਰ ਹੈ ਕੁਲਦੀਪ ਸਿੰਘ ਧਾਲੀਵਾਲ, ਮੈਂ ਉਹਦੇ ਕੋਲ ਗਿਆ ਅੱਜ, ਮੇਰਾ ਹੁਣ ਸਵੇਰੇ ਅਮਰਪਾਲ ਸਿੰਘ ਬੋਨੀ ਨਾਲ ਸੀਗਾ ਫਿਕਸ ਕੀਤਾ ਹੋਇਆ, ਤੇ ਮੈਂ ਇਹਨਾਂ ਨੂੰ ਹਲਕੇ 'ਚ ਦੇਖ ਰਿਹਾ, ਕਹਿੰਦੇ ਜੀ ਹੁਣ ਤੱਕ ਤਾਂ ਅਕਾਲੀ ਕਾਂਗਰਸ ਆਈ ਗਏ ਹੈ, ਤੇ ਹੁਣ ਸਾਨੂੰ ਲੱਗਦਾ ਕਿ ਸਾਨੂੰ ਉਮੀਦ ਬੱਝੀ ਹੈ, ਕਿਉਂਕਿ ਹੁਣ ਲੋਕ ਥੋੜੇ ਅਵੇਅਰ ਵੀ ਹੋਏ ਆ, ਲੋਕ ਇਹ ਵੀ ਸੋਚਦੇ ਆ ਕਿ ਜਿਹੜੀ ਪਾਰਟੀ ਦੀ ਸਰਕਾਰ ਉੱਪਰ ਬਣੂਗੀ ਅਸੀਂ ਉਸੇ ਨੂੰ ਹੀ ਵੋਟ ਪਾਈਏ, ਤੇ ਜੇ ਕੋਈ ਭੰਬਲ ਭੂਸਾ ਕਿਸੇ ਦੇ ਕ੍ਰੀਏਟ ਹੁੰਦਾ ਤਾਂ ਉੱਥੇ ਨਹੀਂ ਉਹ ਵੋਟ ਪਾਉਣਗੇ। ਮੇਰਾ ਕਹਿਣ ਦਾ ਮਤਲਬ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਮੰਚ ਨੇ ਮੋਰਚੇ ਨੇ ਇਹਨਾਂ ਨੂੰ ਵਿਸ਼ਵਾਸ ਬਣਾਉਣਾ ਬੜਾ ਔਖਾ ਹੈ, ਇੰਨੇ ਐਡਵਾਂਸ ਨਹੀਂ ਹੋਏ। ਹਾਂ, ਡਾਕਟਰ ਸਵੈਮਾਨ ਸਿੰਘ ਬੜੇ ਅਗਰੈਸਿਵ ਨੇ, ਲੱਗੇ ਹੋਏ ਨੇ ਸ਼ਿੱਦਤ ਨਾਲ, ਪਰ ਉਹਨਾਂ ਨੂੰ ਹਲੇ ਇਹ ਲੱਗਦਾ ਕਿ ਭਾਵਕ ਤੌਰ ਤੇ ਭਾਵਨਾਤਮਕ ਤੌਰ ਤੇ ਲੋਕ ਉਹਨਾਂ ਨਾਲ ਜੁੜੇ ਆ ਔਰ ਜੁੜੇ ਵੀ ਨੇ, ਉਹਨਾਂ ਨੇ ਜਿਹੜਾ ਕੰਮ ਕੀਤਾ ਹੈ, ਪਰ ਉਹਨਾਂ ਨੂੰ ਇਹ ਪੋਲੀਟੀਕਲ ਸਿਸਟਮ ਨਹੀਂ ਹਲੇ ਪਤਾ ਪੰਜਾਬ ਦਾ। ਹਾਂ ਜ਼ਰੂਰ ਇੰਨਾ ਪਤਾ ਹੋਣਾ, ਪਰ ਪੰਜਾਬ ਦਾ ਜਿਹੜਾ ਹੁਣ ਬਦਲ ਗਿਆ ਉਹ ਨਹੀਂ ਪਤਾ ਹੋਣਾ
ਬਿੱਟਾ ਸਾਹਿਬ।
ਸੋ ਐਸੇ ਬੰਦੇ ਨੂੰ ਜੀ
ਥੋੜੀ ਜਿਹੀ ਗੱਲ ਮੈਂ ਡਾਕਟਰ ਸਵੈਮਾਨ ਤੇ ਸੰਬੰਧ ਚ ਕਰਨਾ ਚਾਹੁੰਦਾ, ਕੀ ਉਹ ਅਮੈਰੀਕਨ ਸਿਟੀਜ਼ਨ ਨਹੀਂ ਹੈਗੇ? ਕੈਨ ਹੀ
ਨਹੀਂ ਨਹੀਂ ਇਲੈਕਸ਼ਨ ਨਹੀਂ ਲੜਨਗੇ ਉਹ, ਲੇਕਿਨ ਉਹਨਾਂ ਨੇ ਵੀ ਇਹਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਮੰਚ ਬਣਾਓ, ਲੋਕ ਸਾਡੇ ਕੋਲ ਆ ਰਹੇ ਨੇ। ਪਰ ਤੁਸੀਂ ਦੇਖੋ ਵੀ ਪਿੱਛੇ ਟਕਸਾਲੀ ਅਕਾਲੀ ਆਗੂ ਬਣੇ ਸੀ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ, ਕਹਿੰਦੇ ਸੀਗੇ ਵੀ ਬਾਦਲ ਸਾਹਿਬ ਨੇ ਤਾਂ ਇੱਦਾਂ ਕਰਤਾ, ਤੇ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਪਿਛਲੀ ਵੀ ਹੋ ਰਹੀ ਹੈ ਤੇ ਹੁਣ ਵਾਲੀ ਵੀ ਹੋ ਰਹੀ ਹੈ, ਉਹ ਕਹਿੰਦੇ ਨਹੀਂ ਮੈਂ ਤਾਂ ਫੌਜੀ ਛੁੱਟੀ ਕੱਟਣ ਗਿਆ ਸੀ, ਛੁੱਟੀ ਕੱਟ ਕੇ ਆਇਆ। ਹੁਣ ਜਿਹੜਾ ਘੇਰਾ ਘੂਰਾ ਦੁਬਾਰਾ ਬਾਦਲ ਸਾਹਿਬ ਦਾ ਇਕੱਠਾ ਹੁੰਦਾ ਜਾ ਰਿਹਾ ਹੈ, ਔਰ ਦੂਜੇ ਪਾਸੇ ਜਿਹੜੀਆਂ ਸਿਆਸੀ ਪਾਰਟੀਆਂ ਹੁੱਕ ਐਂਡ ਕਰੋਕ ਹਰ ਤਰੀਕੇ ਨਾਲ ਉਹ ਇਲੈਕਸ਼ਨ ਜਿੱਤਣਾ ਚਾਹੁੰਦੀਆਂ, ਉਸ ਪ੍ਰੋਸੈਸ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਦੀ ਇਹ ਜਿਹੜੀ ਰਾਜਸੀ ਟੀਮ ਹੈ, ਹੁਣ ਚੜੂਨੀ ਸਾਹਿਬ ਦਾ ਕੱਲ੍ਹ ਤੱਕ ਤਾਂ ਵਿਰੋਧ ਕਰਦੇ ਰਹੇ ਹੈ, ਤੇ ਅੱਜ ਇਹ ਕਿਵੇਂ ਕਹਿਣਗੇ ਵੀ ਅਸੀਂ ਵੀ ਇਲੈਕਸ਼ਨ ਲੜਨਾ ਹੈ? ਕੱਲ੍ਹ ਇਹ ਕਹਿੰਦੇ ਸੀ ਨਹੀਂ ਜੀ, ਅਸੀਂ ਹਰਿਆਣੇ ਤੋਂ ਆ ਕੇ ਪੰਜਾਬ ਦੇ ਵਿੱਚ ਕਿਵੇਂ ਆ ਗਿਆ, ਤੇ ਉਹ ਬੰਦਾ ਜਿਹਨੇ ਇਹਨਾਂ ਨੂੰ ਹਰਿਆਣਾ ਟਪਾਇਆ ਤੇ ਉਹ ਦਿੱਲੀ ਤੱਕ ਪਹੁੰਚੇ।
ਬਿੱਟਾ ਸਾਹਿਬ ਮੈਨੂੰ ਲੱਗਦਾ ਆਪਾਂ ਖਰੇ ਹਾਂ, ਆਰਾਮ ਨਾਲ ਆਪਾਂ ਗੱਲਾਂ ਕਰੀ ਦੀਆਂ, ਤੇ ਘਰੇ ਬਹਿ ਜਾਈਦਾ, ਆਪਣਾ ਕਾਰਜ ਕਰੀਦਾ, ਪਰਿਵਾਰ ਦੇ ਵਿੱਚ ਗੁਰੂ ਘਰ ਜਾਈਦਾ, ਮੱਥਾ ਟੇਕੀਦਾ, ਬਾਣੀ ਸੁਣੀ ਦੀ ਆ, ਤੇ ਇਹੀ ਮੈਨੂੰ ਲੱਗਦਾ ਵਧੀਆ ਕਾਰਜ ਆ। ਆਹ ਜਿਹੜੀਆਂ ਵੋਟਾਂ ਦੇ ਆ, ਨਾ ਕੱਢਣਾ ਨਾ ਕੁਛ ਪਾਉਣਾ ਨਾ ਆਈ ਡੋਂਟ ਨੋ। ਤੇ ਬਿੱਟਾ ਸਾਹਿਬ ਜਾਂਦੇ ਜਾਂਦੇ ਪੰਜਾਬ ਦੇ ਥੋੜੇ ਮੌਸਮ ਦੀ ਗੱਲ ਕਰੋ, ਕਿਉਂਕਿ NRI ਬਹੁਤ ਗਏ ਹੋਏ ਨੇ, ਬਸ 2 ਮਿੰਟਾਂ ਵਿੱਚ ਦੱਸਿਓ ਕਿ ਕੀ ਸਿਚੁਏਸ਼ਨ ਹੈ, ਕਿੰਨੇ NRI ਹੈ ਤੇ ਮੌਸਮ ਕਿਹੋ ਜਿਹਾ ਵਰਤ ਰਿਹਾ ਹੈ?
ਮੌਸਮ ਪਹਿਲਾਂ ਤਾਂ ਜੀ ਸ਼ਹੀਦੀ ਆਪਦਾ ਸ਼ੁਰੂ ਹੋ ਗਿਆ, ਛੋਟੇ ਸਾਹਿਬਜ਼ਾਦਿਆਂ ਦਾ, ਉਹਨਾਂ ਦੀ ਸ਼ਹਾਦਤ ਦੇ ਜਿਹੜੇ ਸਮਾਗਮ ਹੈ ਕੱਲ੍ਹ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਔਰ 25-27 ਤੱਕ ਇਹ ਸਮਾਗਮ ਹੋਣੇ ਨੇ। ਔਰ ਮੈਂ ਮਤਲਬ ਮਹਿਸੂਸ ਕੀਤਾ ਰਾਤ, ਅੰਮ੍ਰਿਤਸਰ ਸਰਾਂ ਦੇ ਵਿੱਚ ਸੀਗਾ ਜਿਹੜੀ ਦਿੱਲੀ ਕਮੇਟੀ ਦੀ ਸਰਾਂ ਬਣੀ ਹੈ, ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਮੈਨੂੰ ਕਮਰਾ ਰਾਤ ਨਹੀਂ ਚਾਹੀਦਾ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਤਾਂ ਵਰਾਂਡੇ ਚ ਸੌਣਾ ਹੈ। ਔਰ ਮੈਂ ਇਹ ਮਹਿਸੂਸ ਕੀਤੀ ਗੱਲ, ਇਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਕਿਸ ਤਰ੍ਹਾਂ ਹੋਈ ਹੋਵੇਗੀ। ਔਰ ਬਹੁਤ ਸਾਰੀ ਸੰਗਤ ਮੈਂ ਦੇਖੀ ਹੈ ਸਰਾਂ ਦੇ ਵਿੱਚ ਵੀ ਔਰ ਹਰਿਮੰਦਰ ਸਾਹਿਬ ਦੇ ਵਿੱਚ ਵੀ, ਪਰ ਕਰਮਾਂ ਦੇ ਵਿੱਚ ਆਪਦਾ ਬਿਸਤਰਾ ਲਾ ਕੇ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ। ਰਾਜਸੀ ਪਾਰਟੀਆਂ ਰੁਕੀਆਂ ਸੇਕੀ ਜਾਣ, ਔਰ ਦੂਜੇ ਪਾਸੇ ਜਿਹੜਾ ਮੌਸਮ ਹੈ ਉਹ ਬੜਾ ਕਹਿਰਵਾਨ ਹੈ। ਕੱਲ੍ਹ ਸਵੇਰੇ ਕਾਫੀ ਧੁੰਦ ਸੀਗੀ, ਅੱਜ ਵੀ ਧੁੰਦ ਹੈਗੀ ਹੈ, ਬਹੁਤੀ ਧੁੰਦ ਨਹੀਂ ਹੁਣ ਤਾਂ ਕਿਉਂਕਿ ਹਜੇ ਟਾਈਮ 4:30 ਹੋ ਗਏ, ਮੈਂ 3 ਵਜੇ ਉੱਠਿਆ ਸੀਗਾ ਤਾਂ ਉਦੋਂ ਧੁੰਦ ਲੱਗਦੀ ਸੀ ਮੈਨੂੰ, ਤੇ ਪਰ ਹੁਣ ਥੋੜ੍ਹੀ ਜਿਹੀ ਲੱਗਦਾ ਠੀਕ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਬਾਰਿਸ਼ ਪੈਣ ਦੀ ਸੰਭਾਵਨਾ ਹੈਗੀ ਹੈ, ਲੇਕਿਨ ਇਹ ਸ਼ਹੀਦੀ ਹਫ਼ਤਾ ਜਿਹੜਾ ਚੱਲ ਰਿਹਾ ਇਹਦੇ 'ਚ ਮੌਸਮ ਕਾਫੀ ਖਰਾਬ ਵੀ ਹੁੰਦਾ, ਤੁਸੀਂ ਜਾਣਦੇ ਹੋ। ਜਨਵਰੀ, ਮਿਡ ਜਨਵਰੀ ਤੱਕ ਜਿਹੜੀਆਂ ਧੁੰਦਾਂ ਪੈਣ ਦੇ ਆਸਾਰ ਹੋ ਜਾਣਗੇ, ਥੋੜ੍ਹਾ ਧਿਆਨ ਰੱਖਣਾ ਪੈਣਾ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵਾਰ ਕਿਉਂਕਿ ਇਲੈਕਸ਼ਨ ਪ੍ਰੋਸੈਸ ਹੈਗਾ, ਜਿੰਨਾ ਦੇਰ ਤੱਕ ਚੋਣ ਜਾਬਤਾ ਨਹੀਂ ਲੱਗਦਾ ਉੱਨੀ ਦੇਰ ਤੱਕ ਤੁਹਾਨੂੰ ਇਹ ਹੋ ਸਕਦਾ ਵੀ ਜੇ ਤੁਸੀਂ ਜਲੰਧਰੋਂ ਅੰਮ੍ਰਿਤਸਰ ਜਾ ਰਹੇ ਹੋ ਤੇ ਪਤਾ ਕੋਈ ਨਹੀਂ ਵੀ ਰਾਹ 'ਚ ਕੋਈ ਧਰਨਾ ਲੱਗਿਆ ਹੋਵੇ ਤਾਂ ਤੁਹਾਨੂੰ ਮੁੜਨਾ ਪੈ ਜੇ, ਇਹ ਥੋੜ੍ਹਾ ਧਿਆਨ ਰੱਖਣਾ ਪੈਣਾ।
ਠੀਕ ਹੈ ਬੇਟਾ ਸਾਹਿਬ,
ਠੀਕ ਹੈ ਬੇਟਾ ਸਾਹਿਬ,
ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜਦੇ ਹੋ ਔਰ ਗੱਲਾਂ ਕਰਦੇ ਹੋ, ਖੁਲਾਸੇ ਕਰਦੇ ਹੋ, ਤੇ ਆਪਣਾ ਰੱਖਿਓ ਖਿਆਲ, ਤੇ ਆਪਾਂ ਫਿਰ ਨਵੇਂ ਸਾਲ 'ਚ ਮਿਲਾਂਗੇ ਹੁਣ ਅਗਲੇ ਸਾਲ।
ਅੱਛਾ ਜੀ, ਫਿਰ ਤਾਂ ਇੰਨੇ ਦਿਨ ਮੇਰਾ, ਮੈਨੂੰ ਤਾਂ ਫਿਰ ਹਾਜ਼ਮਾ ਹੋਜੂਗਾ ਮੇਰੇ ਢਿੱਡ 'ਚ, ਕੌਣ
ਕੱਢੂਗਾ? ਬਿਲਕੁਲ ਬਿਲਕੁਲ, ਸਾਲ ਲੱਗ ਜਾਣਾ ਆਪਾਂ ਨੂੰ। ਠੀਕ ਹੈ ਬੇਟਾ ਸਾਹਿਬ, ਕੋਈ ਨਹੀਂ, ਖਬਰ ਆਉਣ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ
ਜੀ, ਮਿਹਰਬਾਨੀ, ਸ਼ੁਕਰੀਆ,
ਸਤਿ ਸ਼੍ਰੀ ਅਕਾਲ। ਸੋ ਮਨਿੰਦਰਜੀਤ ਸਿੱਧੂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਸਨ, ਸਤਿ ਸ਼੍ਰੀ ਅਕਾਲ ਬੁਲਾਈ ਉਹਨਾਂ ਨੇ, ਤੇ ਜੀ ਐਸ ਚਾਹਲ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਤੇ ਉਹ ਵੀ ਕਹਿ ਰਹੇ ਨੇ ਦੁੱਕੀ ਨਹੀਂ ਦੇਣੀ ਪਾਰਟੀ, ਜਿੰਦਾਬਾਦ, ਜਿੰਦਾਬਾਦ ਜੀ, ਜਿੰਦਾਬਾਦ। ਸੋ ਦੇਖੋ, ਅਸੀਂ ਖੁਲਾਸੇ ਕਰਦੇ ਹਾਂ, ਗੱਲਾਂ ਬਾਤਾਂ ਸਾਰੀਆਂ ਕਰਦੇ ਹਾਂ, ਤੇ ਇਹਨਾਂ ਗੱਲਾਂ ਬਾਤਾਂ ਦੇ ਦੌਰਾਨ ਕਈ ਗੱਲਾਂ ਸੂਟ ਨਹੀਂ ਕਰਦੀਆਂ, ਕਈ ਕਰਦੀਆਂ ਨੇ, ਹਰ ਐਂਗਲ ਤੋਂ ਅਸੀਂ ਦੱਸਣ ਦੀ ਕੋਸ਼ਿਸ਼ ਕਰੀਦੀ ਆ ਤਾਂ ਕਿ ਇਨਫੋਰਮੇਸ਼ਨ ਦਾ ਫਲੋ ਹੋਵੇ, ਔਰ ਸਾਰਿਆਂ ਨੇ ਆਪਣੇ ਆਪਣੇ ਐਨਾਲਿਸਿਸ ਕਰਨੇ ਆ, ਆਪਣੇ ਆਪਣੇ ਡਿਸੀਜਨ ਬਣਾਉਣੇ ਆ। ਸੋ ਹਰ ਪਾਸੇ ਤੋਂ ਅਸੀਂ ਗੱਲਬਾਤ ਐਂਗਲ ਤੋਂ ਵਾਚਣ ਦੀ ਕੋਸ਼ਿਸ਼ ਕਰੀਦੀ ਆ, ਡਿਸਅਗਰੀਮੈਂਟ ਵੀ ਹੋਣੇ ਚਾਹੀਦੇ ਆ, ਐਸੀ ਕੋਈ ਗੱਲ ਨਹੀਂ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਜਿਹੜਾ ਰਿਕਾਰਡਿੰਗ ਸਾਡੀ ਹੁੰਦੀ ਆ, ਪੋਡਕਾਸਟ ਹੁੰਦਾ ਹੈ, ਅਤੇ ਤੁਸੀਂ ਸੁਣ ਸਕਦੇ ਹੋ ਪੋਡਕਾਸਟ ਕਿਸੇ ਵੀ ਟਾਈਮ, ਸ਼ੇਅਰ ਵੀ ਕਰ ਸਕਦੇ ਹੋ ਆਪਣੇ ਹੋਰ ਮਿੱਤਰਾਂ, ਸਹਿਯੋਗੀਆਂ, ਸੱਜਣਾ ਮਿੱਤਰਾਂ ਦੇ ਨਾਲ, ਅਤੇ ਕਿਸੇ ਵੀ ਐਪ 'ਚ ਸੁਣ ਸਕਦੇ ਹੋ। ਕੁਛ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਫੋਨ ਜਿਹੜਾ ਆ ਅਪਡੇਟ ਹੁੰਦੇ ਰਹਿੰਦੇ ਨੇ ਸੋਫਟਵੇਅਰ, ਉਹਦੇ ਵਿੱਚ ਪਰਮਿਸ਼ਨਸ ਜਿਹੜੀਆਂ ਉਹ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ, ਸੋ ਉਹ ਕਈ ਵਾਰੀ ਤੁਹਾਡੇ 'ਤੇ ਡਿਪੈਂਡੈਂਟ ਕਰਦੇ ਨੇ। ਚਲੋ, ਮੈਂ ਇਜਾਜ਼ਤ ਲੈਂਦਾ ਕਿਉਂਕਿ ਸਮਾਂ ਕਾਫੀ ਹੋ ਗਿਆ, ਅਤੇ ਅੱਜ ਦਿਨ ਐਤਵਾਰ ਹੈ, ਗੁਰੂ ਘਰ ਵੀ ਜਾਣਾ ਹੋਣਾ। ਸੋ ਇੰਨਾ ਕੁਛ ਕਹਿੰਦੇ ਆ, ਸ਼ੁਭਕਾਮਨਾਵਾਂ ਅੱਜ ਦੇ ਦਿਹਾੜੇ ਦੀਆਂ, ਖਿਆਲ ਰੱਖਿਓ ਆਪਣਾ, ਰੱਬ ਰਾਖਾ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ੍ਹ ਨਜ਼ਰ ਨਹੀਂ ਆਉਂਦੇ?